ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸਿੰਘ ਜੀ ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਕਾਫੀ ਠੰਡ ਹੈ, ਹਵਾ ਬੜੀ ਤੇਜ਼ ਚੱਲਦੀ ਹੈ, ਸ਼ਾਮ ਨੂੰ ਦਿਨੇ ਗਰਮੀ ਹੋ ਜਾਂਦੀ ਹੈ, ਰਾਤ ਨੂੰ ਕਾਫੀ ਠੰਡ ਹੋ ਜਾਂਦੀ, ਪਰ ਮੌਸਮ ਦੀ ਪਰਵਾਹ ਨਾ ਕਰਦਿਆਂ ਆਪ ਸਾਰੇ ਦੂਰੋਂ ਨੇੜਿਓਂ ਚੱਲ ਕੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਮਿਹਰ ਕਰਨ, ਜੋ ਸੁਣ ਰਹੇ ਹਾਂ ਉਹ ਸਮਝ ਆਵੇ, ਜੋ ਸਮਝ ਆ ਰਿਹਾ ਉਹਨੂੰ ਫਿਰ ਮਨ ਸਾਡਾ ਮਨ ਮੰਨ ਲਵੇ, ਫਿਰ ਸਾਡਾ ਉਧਾਰ ਹੋ ਸਕਦਾ ਜੀ। ਸੁਣਤ ਕਮਾਵਤ ਹੋਤ ਉਧਾਰ, ਉਧਾਰ ਮਤਲਬ ਭਲਾ ਹੋ ਸਕਦਾ ਸਾਡਾ। ਉਧਾਰ ਹੋਣਾ ਕੀ ਹੁੰਦਾ ਜੀ? ਇਹ ਨਹੀਂ ਕਿ ਮਰਨ ਤੋਂ ਬਾਅਦ ਕਿਤੇ ਸਾਡੀ ਮੁਕਤੀ ਹੋ ਜਾਏ, ਨਹੀਂ, ਜਿਉਂਦੇ ਜਿਉਂਦੇ ਅਸੀਂ ਅੰਦਰੋਂ ਉੱਚੇ ਉੱਠੀਏ। ਸਿੱਧੀ ਜੀ ਗੱਲ ਹੈ ਵੀ ਸਾਨੂੰ ਅਕਲ ਆਵੇ, ਸਾਡਾ ਭਲਾ ਹੋਵੇ, ਸਾਨੂੰ ਨੌਲੇਜ ਮਿਲੇ, ਸਾਨੂੰ ਸਮਝ ਮਿਲੇ, ਸਾਨੂੰ ਜਿਉਣ ਦਾ ਚੱਜ ਮਿਲੇ। ਜਿਵੇਂ ਆਮ ਹੀ ਅਗਲਾ ਕਹਿ ਦਿੰਦਾ, ਤੈਨੂੰ ਕਿਸੇ ਨੇ ਚੱਜ ਸਿਖਾਇਆ ਨਹੀਂ, ਤੈਨੂੰ ਤੇਰੇ ਮਾਂ ਪਿਓ ਨੇ ਚੱਜ ਨਹੀਂ ਸਿਖਾਇਆ, ਤੈਨੂੰ ਬੋਲਣ ਦਾ ਚੱਜ ਨਹੀਂ, ਤੈਨੂੰ ਖਾਣ ਦਾ ਚੱਜ ਨਹੀਂ, ਤੈਨੂੰ ਕਿਵੇਂ ਗੱਲ ਕਰਨੀ ਹੈ ਚੱਜ ਨਹੀਂ। ਇਹ ਸਾਰੇ ਦਾ ਸਾਰਾ ਚੱਜ, ਖਾਣਾ ਕੀ ਹੈ, ਬੋਲਣਾ ਕੀ ਹੈ, ਵੇਖਣਾ ਕੀ ਹੈ, ਸੁਣਨਾ ਕੀ ਹੈ, ਇਹ ਸਾਰੇ ਦਾ ਸਾਰਾ ਚੱਜ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਹਨ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ ਦੁੱਖ। ਸਭ ਤੋਂ ਵਧੀਆ ਜਿਹੜਾ ਚੱਜ ਅਚਾਰ ਹੈ ਸਾਨੂੰ ਸਾਡੇ ਗੁਰੂ ਜੀ ਸਿਖਾ ਸਕਦੇ ਹਨ, ਇਹ ਭਰੋਸਾ ਕਰੀਏ ਭਾਈ। ਜੇ ਜ਼ਿੰਦਗੀ ਵਿੱਚ ਚੱਜ ਨਾਲ ਜਿਉਣਾ ਹੈ, ਜੇ ਸੋਹਣੀ ਜ਼ਿੰਦਗੀ ਬਤੀਤ ਕਰਨੀ ਹੈ, ਤੇ ਜਿਉਣ ਦਾ ਚੱਜ ਸਾਨੂੰ ਆਪਣੇ ਸਤਿਗੁਰ ਜੀ ਤੋਂ ਸਿੱਖਣਾ ਚਾਹੀਦਾ। ਸਾਨੂੰ ਲੋਕੀ ਕੋਈ ਕੁਛ ਦੱਸ ਦਿੰਦਾ ਹੈ, ਕੋਈ ਕੁਛ ਦੱਸ ਦਿੰਦਾ ਹੈ, ਕੋਈ ਕੁਛ ਦੱਸ ਦਿੰਦਾ ਹੈ। ਇੱਕੋ ਟੌਪਿਕ ਦੇ ਉੱਤੇ 50 ਬੰਦਿਆਂ ਨਾਲ ਗੱਲ ਕਰੋ, 50 ਬੰਦੇ ਅਲੱਗ ਅਲੱਗ ਸਟੇਟਮੈਂਟ ਦਿੰਦੇ ਆ, ਅੱਡ ਅੱਡ ਸਲਾਹ ਦੇਣਗੇ ਤੁਹਾਨੂੰ। 50 ਬੰਦੇ ਇੱਕੋ ਸਵਾਲ ਪੁੱਛੋ, 50 ਬੰਦੇ ਅਲੱਗ ਅਲੱਗ ਜਵਾਬ ਦੇਣਗੇ, ਪਰ ਅਸੀਂ ਗੁਰੂ ਸਾਹਿਬ ਨੂੰ ਹੀ ਪੁੱਛਣਾ ਹੈ ਸਾਰਾ ਕੁਛ। ਜਿਵੇਂ ਹੁਣ ਮੰਨ ਲਓ ਕਿਸੇ ਬਜ਼ੁਰਗ ਮਾਤਾ ਨੂੰ ਪੁੱਛੋਗੇ, ਉਹਨੇ ਕਹਿਣਾ ਹੈ ਵੀਰਵਾਰ ਨੂੰ ਕੇਸੀ ਦੀ ਨਹਾਈ ਦਾ, ਕਿਸੇ ਨੇ ਕਹਿ ਦੇਣਾ ਹੈ ਬੁੱਧਵਾਰ ਬੁੱਧ ਕੰਮ ਸ਼ੁੱਧ ਹੁੰਦਾ, ਬੁੱਧਵਾਰ ਕਰਾਂਗੇ, ਨਹੀਂ ਆਪਾਂ ਬੁੱਧਵਾਰ ਰੱਖਾਂਗੇ, ਸ਼ਨੀਵਾਰ ਨੂੰ ਸ਼ਨੀ ਦੇਵਤੇ ਦਾ ਪਹਿਰਾ ਹੁੰਦਾ, ਕੱਪੜੇ ਨਹੀਂ ਧੋਈ ਦੇ, ਕੀ ਪਤਾ ਕੀ ਕੀ ਲੋਕੀ ਦੱਸੀ ਜਾਂਦੇ ਆ, ਕੋਈ ਕੁਛ ਦੱਸ ਦਿੰਦਾ, ਕੋਈ ਕੁਛ ਦੱਸ ਦਿੰਦਾ। ਜੇ ਉਹਨੂੰ ਪੁੱਛੋ ਵੀ ਇਹਦਾ ਮਤਲਬ ਕੀ ਹੈ, ਵੀ ਇਹ ਤੇ ਸਾਨੂੰ ਪਤਾ ਨਹੀਂ, ਪਰ ਇੰਨਾ ਪਤਾ ਵੀ ਮਾੜਾ ਹੁੰਦਾ ਆ, ਆਖੋ ਸਤਨਾਮ। ਕੋਈ ਦਲੀਲ ਤੇ ਦੇ ਨਹੀਂ ਸਕਦਾ, ਦਲੀਲ ਉਹਨਾਂ ਨੇ ਕੋਈ ਨਹੀਂ ਦੇਣੀ, ਬਸ ਸਿਰਫ ਤੁਹਾਨੂੰ ਇੰਨੀ ਗੱਲ ਕਹਿਣਗੇ ਵੀ ਬਸ ਸਾਰੇ ਇਦਾਂ ਹੀ ਕਰਦੇ ਰਹੇ ਅਸੀਂ ਤੇ ਅੱਜ ਤੱਕ ਇਦਾਂ ਹੀ ਸੁਣਿਆ। ਕਿਉਂ ਬਈ? ਦਲੀਲ ਦੇ ਸਕਦਾ ਕੋਈ ਇਦਾਂ ਹੀ ਕਹਿਣਗੇ ਵੀ ਅਸੀਂ ਤੇ ਅੱਜ ਤੱਕ ਇਦਾਂ ਹੀ ਸੁਣਿਆ ਵੀ ਬੁੱਧ ਕੰਮ ਸ਼ੁੱਧ, ਅਸੀਂ ਤੇ ਇਦਾਂ ਹੀ ਸੁਣਿਆ ਵੀ ਵੀਰਵਾਰ ਕੇਸੀ ਨਹੀਂ ਨਹਾਈ ਦਾ, ਅਸੀਂ ਤੇ ਇਦਾਂ ਹੀ ਸੁਣਿਆ ਜੀ ਵੀ ਸ਼ਨੀਵਾਰ ਨੂੰ ਕੱਪੜੇ ਨਹੀਂ ਧੋਈ ਦੇ, ਪਰ ਪਤਾ ਤੇ ਕਿਸੇ ਨੂੰ ਨਹੀਂ। ਹੁਣ ਕਈ ਘਰਾਂ ਦੇ ਵਿੱਚ ਤੁਸੀਂ ਜਾਓ, ਆਪਾਂ ਵੀ ਇੱਥੇ ਵੀ ਵੇਖੀਦਾ, ਸਰੋਂ ਦਾ ਤੇਲ ਲੈ ਕੇ ਗੇਟ 'ਚ ਖੜੇ ਹੋਣਗੇ, ਜੇ ਉਹਨਾਂ ਨੂੰ ਪੁੱਛ ਲਓ ਵੀ ਇਹ ਤੇਲ ਕਿਉਂ ਲੈ ਕੇ ਖੜੇ ਹੋ, ਕਹਿੰਦੇ ਤੇਲ ਚੋਣ ਲੱਗੇ ਆ। ਅਮਰੀਕਾ ਚਲੇ ਜਾਓ, ਉੱਥੇ ਸਰੋਂ ਦਾ ਘੱਟ ਹੁੰਦਾ, ਉਹ ਚਿੱਟਾ ਜਿਹਾ ਹੁੰਦਾ, ਉਹ ਲੈ ਕੇ ਖੜੇ, ਮਹਿੰਗਾ ਨਾਲੇ ਉਹ ਲੈ ਕੇ ਖੜੇ ਹੋਣ, ਤੇ ਜਿਹਨਾਂ ਨੂੰ ਪੁੱਛੋ ਵੀ ਇਹ ਤੇਲ ਕਿਉਂ ਚਾਹੁੰਦੇ ਹੋ, ਕਹਿੰਦੇ ਬਸ ਸਗਨ ਹੁੰਦਾ। ਕੀ ਸਗਨ ਹੁੰਦਾ, ਕਿਉਂ, ਇਹਦਾ ਮਤਲਬ ਕੀ ਹੈ, ਕਹਿੰਦੇ ਇਹ ਤੇ ਸਾਨੂੰ ਪਤਾ ਨਹੀਂ। ਨੂੰਹ ਨੂੰ ਪੁੱਛ ਲਓ, ਨੂੰਹ ਕਹਿੰਦੀ ਹੈ ਮੇਰੀ ਸੱਸ ਵੀ ਇੱਦਾਂ ਹੀ ਤੇਲ ਚਾਹੁੰਦੀ ਸੀ, ਤੇ ਉਹ ਬੇਬੇ ਨੂੰ ਪੁੱਛ ਲੈਂਦਾ, ਬੇਬੇ ਜੀ ਤੁਸੀਂ ਦੱਸੋ ਕਿ ਭਲਾ ਇਹਦਾ ਮਤਲਬ ਕੀ ਹੈ, ਪਤਾ ਨਹੀਂ ਮੇਰੀ ਸੱਸ ਵੀ ਜਦੋਂ ਮੈਂ ਵਿਆਹ ਕੇ ਉਦੋਂ ਵੀ ਚੋਇਆ ਸੀ, ਸਾਨੂੰ ਤੇ ਇੱਦਾਂ ਹੀ ਸਿਖਾਇਆ ਵੀ ਇੱਦਾਂ ਹੀ ਕਰੀ ਜਾਈ। ਇਹਨੂੰ ਕੀ ਕਹਿੰਦੇ ਆ ਜੀ? ਇਹਨੂੰ ਕਹਿੰਦੇ ਆ ਅੰਧ ਵਿਸ਼ਵਾਸ। ਅੰਧ ਵਿਸ਼ਵਾਸ ਦਾ ਕੀ ਮਤਲਬ ਹੈ ਵੀ ਆਪ ਕੁਝ ਨਹੀਂ ਸੋਚਦਾ ਅੰਨੇ ਬੰਦੇ ਨੂੰ ਜਿਵੇਂ ਇਦਾਂ ਬੰਦਾ ਕਹੀ ਜਾਂਦਾ ਲੈ ਵੀ ਸੱਜੇ ਨੂੰ ਹੋ ਜਾ ਉਹਨੂੰ ਆਪ ਤੇ ਅੰਨਾ ਹੀ ਹੈ ਉਹ ਸੱਜੇ ਨੂੰ ਹੋ ਜਾਂਦਾ ਹੁਣ ਮਾੜਾ ਮਾੜਾ ਖੱਬੇ ਨੂੰ ਹੋ ਜਾ ਸਿੱਧਾ ਤੁਰਿਆ ਤੁਰਿਆ ਅੰਨਾ ਉਵੇਂ ਉਵੇਂ ਫਿਰ ਤੁਰਿਆ ਜਾਂਦਾ ਜਿਹਨੂੰ ਕਹਿੰਦੇ ਖੱਬੇ ਨੂੰ ਮੁੜ ਜਾ ਖੱਬੇ ਨੂੰ ਮੁੜ ਜਾਂਦਾ ਸੱਜੇ ਨੂੰ ਕਹਿ ਦੋ ਸੱਜੇ ਨੂੰ ਅੰਧ ਵਿਸ਼ਵਾਸ ਉਹਨੂੰ ਕਹਿੰਦੇ ਆ ਵੀ ਜਿਵੇਂ ਦੁਨੀਆ ਚਲਾਈ ਜਾਂਦੀ ਹੈ ਆਪਾਂ ਅੰਨੇ ਜੇ ਹੋ ਕੇ ਉਵੇਂ ਉਵੇਂ ਤੁਰੇ ਜਾਂਦੇ ਹਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਛਾ ਜੀ ਜਿਹੜਾ ਅੱਖਾਂ ਵਾਲਾ ਹੈ ਉਹ ਕਹੇਗਾ ਵੀ ਇਦਾਂ ਕਿਵੇਂ ਇਹਦਾ ਮਤਲਬ ਕੀ ਹੈ ਇਹ ਕਿਉਂ ਕਰਨਾ ਹੈ ਇਹ ਕਾਹਦੇ ਲਈ ਕਰਨਾ ਹੈ ਇਹ ਕਿਉਂ ਕਰਨਾ ਹੈ ਸਿਆਣੇ ਬੰਦੇ ਨੇ ਤੇ ਭਾਈ ਪੁੱਛਣਾ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਸੰਗਤ ਨੂੰ ਨਾ ਰਾਹ ਚ ਭਾਓ ਰਾਹ ਨਾਲੇ ਨਾਲੇ ਤੇ ਰਾਹ ਕੰਮ ਆ ਜਾਏਗਾ ਪੰਡਾਲ ਸਾਰਾ ਭਰ ਗਿਆ ਬੀਬੀਆਂ ਬੀਬੀਆਂ ਵਾਲੇ ਪਾਸੇ ਰਾਹ ਚ ਹੀ ਭਾ ਲਓ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਓ ਥੋੜਾ ਥੋੜਾ ਖੜੇ ਹੋ ਨਾ ਜਿਹੜੇ ਪਿੱਛੇ ਪਿੱਛੇ ਨੂੰ ਹੋ ਕੇ ਜਗ੍ਹਾ ਸਾਰੀ ਮੰਨ ਲਓ ਰਾਹ 'ਚ ਹੀ ਬਹਿ ਜਾਓ ਚੌਂਕੜੇ ਮਾਰ ਕੇ ਦੂਰੋਂ ਹੀ ਮੱਥਾ ਟੇਕੋ ਤੇ ਬਹਿ ਜਾਓ ਬਾਅਦ ਵਿੱਚ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਿਓ ਭਾਈ ਇੱਕ ਵਾਰੀ ਦੂਰੋਂ ਹੀ ਮੱਥਾ ਟੇਕੋ ਉੱਥੇ ਹੀ ਬਹਿ ਜਾਓ ਬਾਅਦ ਵਿੱਚ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਿਓ ਬੀਬੀਆਂ ਬੀਬੀਆਂ ਵਾਲੇ ਪਾਸੇ ਭਾ ਦਿਓ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਰਾਹ 'ਚ ਹੀ ਭਾ ਦਿਓ ਕਿਰਪਾ ਕਰਕੇ ਚੌਂਕੜੇ ਮਾਰ ਕੇ ਰਾਹ ਵਿੱਚ ਬਹਿ ਜਾਓ ਜਗ੍ਹਾ ਕੰਮ ਆ ਜਾਏਗੀ ਹਾਂਜੀ ਹੁਣ ਆਪਾਂ ਧਿਆਨ ਇੱਧਰ ਰੱਖਿਓ ਬਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਜਿਹੜਾ ਰੱਬ ਜੀ ਦੀ ਸਿਫਤ ਕਰਦਾ ਹੈ ਸਾਵਧਾਨ ਇਕਾਗਰ ਚੀਤ ਉਹਦਾ ਮਨ ਫਿਰ ਸਾਵਧਾਨ ਹੋ ਜਾਂਦਾ ਹੈ ਉਹਦਾ ਚਿੱਤ ਇਕਾਗਰ ਹੋ ਜਾਂਦਾ ਹੈ ਉਹ ਡਬਲ ਮਾਈਂਡਡ ਨਹੀਂ ਰਹਿੰਦਾ ਜਿਹੜਾ ਮਾਲਕ ਦੇ ਗੁਣ ਜਿਵੇਂ ਆਪਾਂ ਬਹਿ ਕੇ ਗਾਈ ਚੱਲੀਏ ਫਿਰ ਆਪਾਂ ਡਬਲ ਮਾਈਂਡਡ ਥੋੜ੍ਹਾ ਰਵਾਂਗੇ ਦੋ ਚਿੱਤੇ ਥੋੜ੍ਹਾ ਰਵਾਂਗੇ ਸੁਣਦਿਆਂ 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 ਅਸੀਂ ਵੀ ਇੱਕ ਮਾਲਕ ਨਾਲ ਜੁੜ ਜਾਵਾਂਗੇ ਇੱਕ ਤੇ ਭਰੋਸਾ ਕਰਾਂਗੇ ਐਕਸੀਡੈਂਟ ਬਹੁਤੇ ਉਹਨਾਂ ਦੇ ਹੁੰਦੇ ਨੇ ਜਿਹੜੇ ਦੋ ਚਿੱਤੇ ਨੇ ਐਕਸੀਡੈਂਟ ਉਹਨਾਂ ਦੇ ਹੁੰਦੇ ਐ ਜਿਹੜੇ ਡਬਲ ਮਾਈਂਡਡ ਹੁੰਦੇ ਐ ਵੀ ਪਾ ਮੈਂ ਸੜਕ ਕ੍ਰੋਸ ਕਰਾਂ ਕਿ ਨਾ ਕਰਾਂ ਜਿਹੜੇ ਜਿਹੜੇ ਡਰਾਈਵਰ ਇਦਾਂ ਸੋਚਦੇ ਆ ਵੀ ਗੱਡੀ ਲੰਘ ਜਾਏਗੀ ਕਿ ਨਹੀਂ ਲੰਘ ਜਾਏਗੀ ਦੋ ਚਿੱਤੇ ਹੁੰਦੇ ਨੇ ਫਿਰ ਤੁਰ ਪੈਂਦੇ ਐ ਐਕਸੀਡੈਂਟ ਬਹੁਤੇ ਉਹਨਾਂ ਦੇ ਹੁੰਦੇ ਐ ਜਿਹੜੇ ਦੋ ਚਿੱਤੇ ਹੋਣ ਡਬਲ ਮਾਈਂਡਡ ਹੋਣ ਉਹਨਾਂ ਦੇ ਐਕਸੀਡੈਂਟ ਬਹੁਤੇ ਹੁੰਦੇ ਐ ਤੇ ਜਿਹੜਾ ਇਕਾਗਰ ਚੀਤ ਹੋਵੇ ਭਾਵ ਇੱਕ ਤੇ ਜਿਹਦੀ ਟੇਕ ਹੋਵੇ ਭਰੋਸਾ ਕਰੇ ਉਹ ਨਹੀਂ ਫਿਰ ਐਕਸੀਡੈਂਟ ਹੁੰਦਾ ਉਹਦਾ ਸਾਡੀ ਜ਼ਿੰਦਗੀ ਦੇ ਬਹੁਤੇ ਐਕਸੀਡੈਂਟ ਇਨਸੀਡੈਂਟ ਕਹਿ ਲਓ ਉਹ ਇਸੇ ਗੱਲ ਕਰਕੇ ਹੋ ਰਹੇ ਐ ਅਸੀਂ ਸਾਰੇ ਬਹੁਤੇ ਡਬਲ ਮਾਈਂਡਡ ਆ ਐਮ ਇਹ ਗੱਲ ਮੰਨੀਏ ਕਿ ਆ ਗੱਲ ਮੰਨੀਏ ਆ ਸੱਚ ਕਿ ਉਹ ਸੱਚ ਪਰ ਸਿੱਖ ਦੀ ਜ਼ਿੰਦਗੀ ਵਿੱਚ ਸਿੱਖ ਦੀ ਜ਼ਿੰਦਗੀ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਸੱਚ ਹੈ ਸਿੱਖ ਦੀ ਜ਼ਿੰਦਗੀ ਵਿੱਚ ਸਾਰਿਆਂ ਨਾਲੋਂ ਵੱਡਾ ਸੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਡੇ ਲਈ ਉਹ ਸੱਚ ਹੈ ਪਹਿਰੇਦਾਰ ਵੀ ਕਿਰਪਾ ਕਰਕੇ ਹੁਣ ਬਹਿ ਜਾਓ ਪਿੱਛੇ ਹੀ ਧਿਆਨ ਰੱਖਿਓ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ ਜਿਹੜੇ ਪਿੱਛੇ ਆਉਣਗੇ ਹੁਣ ਉੱਥੇ ਹੀ ਬਾਈ ਜਾਇਓ ਲੋ ਗੁਰਮੁਖੋ ਹੁਣ ਧਿਆਨ ਦਿਓ ਜਰਾ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਸਿਫਤ ਕਰਨ ਨਾਲ ਜਿੱਦਾਂ ਆਪਾਂ ਰਲ ਮਿਲ ਕੇ ਹਰ ਜਸ ਕਰ ਰਹੇ ਹਾਂ ਇਹਦੇ ਨਾਲ ਸਾਡਾ ਮਨ ਇਕਾਗਰ ਹੁੰਦਾ ਹੈ ਦੋ ਚਿੱਤੇ ਨਹੀਂ ਫਿਰ ਅਸੀਂ ਰਹਿੰਦੇ ਸਾਵਧਾਨ ਵੀ ਹੋ ਜਾਂਦੇ ਹਾਂ ਸਾਵਧਾਨ ਕੀ ਹੋ ਜਾਂਦੇ ਆ ਵੀ ਮਾੜਾ ਨਹੀਂ ਸੁਣਨਾ ਮਾੜਾ ਨਹੀਂ ਬੋਲਣਾ ਮੇਰੇ ਖਿਆਲ ਕਿੱਦਾਂ ਦੇ ਚੱਲਦੇ ਨੇ ਮੇਰੇ ਅੰਦਰ ਗੰਦਮੰਦ ਕਿੰਨਾ ਕੁ ਹੈ ਮੈਲ ਕਿੰਨੀ ਕੁ ਹੈ ਇਹ ਸਾਰਾ ਪਤਾ ਲੱਗ ਜਾਂਦਾ ਹੈ ਜਦੋਂ ਆਪਾਂ ਧਿਆਨ ਲਾ ਕੇ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਦੇ ਹਾਂ ਸਾਵਧਾਨ ਹੋ ਜਾਂਦਾ ਹੈ ਇਸ ਕਰਕੇ ਗੁਰਬਾਣੀ ਨਾਲ ਜੁੜਨਾ ਗੁਰੂ ਸਾਹਿਬ ਤੋਂ ਜਿਉਣ ਦਾ ਚੱਜ ਸਿੱਖਣਾ ਸੰਗਤ ਵਿੱਚ ਆ ਕੇ ਟਿਕ ਕੇ ਬਹਿਣਾ ਇਹ ਕਲਾਸ ਅਟੈਂਡ ਕਰਨੀ ਆ ਸਾਧ ਸੰਗਤ ਵਿੱਚ ਕਲਾਸ ਅਟੈਂਡ ਕਰਨੀ ਹੈ ਮੈਂ ਇੱਥੇ ਹਸਨਪੁਰ ਪਿੰਡ ਗਿਆ ਸੀ ਗੁਰਦੁਆਰਾ ਸਾਹਿਬ ਵਿੱਚ ਉੱਥੇ ਵੀ ਮੈਂ ਇਹ ਗੱਲ ਬੋਲ ਰਿਹਾ ਸੀ ਵੀ ਗੁਰਦੁਆਰੇ ਕਿਉਂ ਆਉਣਾ ਹੈ ਗੁਰਦੁਆਰੇ ਅਸੀਂ ਕਲਾਸ ਅਟੈਂਡ ਕਰਨ ਆਉਣਾ ਹੈ ਗੁਰਦੁਆਰਾ ਸਾਡਾ ਸਕੂਲ ਹੈ ਗੁਰਦੁਆਰੇ ਅਸੀਂ ਪੜ੍ਹਨ ਆਉਣਾ ਹੈ ਭਾਈ ਬਹਿ ਜਾਓ ਭਾਈ ਸਾਰੇ ਕਿਰਪਾ ਕਰਕੇ ਪਹਿਰੇਦਾਰ ਵੀ ਬਹਿ ਜਾਓ ਸਿੰਘੋ ਕੋਈ ਖੜੇ ਨਾ ਹੋਵੋ ਬਹਿ ਜਾਓ ਸਾਰੇ ਦੁਬਾਰਾ ਦੁਬਾਰਾ ਨਾ ਕਹਿਣਾ ਪਿਆ ਕਰ ਲੋ ਹੁਣ ਸੁਣੋ ਗੁਰਦੁਆਰੇ ਅਸੀਂ ਪੜ੍ਹਨ ਆਉਣਾ ਹੈ ਇੱਥੇ ਅਸੀਂ ਪੜ੍ਹਾਈ ਕਰਨ ਵਾਸਤੇ ਆਉਂਦੇ ਹਾਂ ਜੀ ਪੜ੍ਹਾਈ ਚੰਗੀ ਹੋਵੇ ਇਹ ਵੇਖਿਆ ਕਰੋ ਵੀ ਸਕੂਲ ਦੀ ਪੜ੍ਹਾਈ ਚੰਗੀ ਹੋਵੇ ਆਪਾਂ ਆਮ ਹੀ ਇਹ ਗੱਲ ਵੇਖਦੇ ਹਾਂ ਨਾ ਜੀ ਵੀ ਪੜ੍ਹਾਈ ਕਿੱਦਾਂ ਦੀ ਹੈ ਆਪਾਂ ਇੱਥੇ ਘੰਟਾ ਲਾ ਚੱਲੇ ਹਾਂ ਇਹ ਵੇਖੋ ਵੀ ਪੜ੍ਹਿਆ ਕੀ ਸਾਡੇ ਪੱਲੇ ਕੀ ਪਿਆ ਮੈਂ ਇੱਕ ਘੰਟੇ 'ਚ ਡੇਢ ਘੰਟੇ 'ਚ ਦੋ ਘੰਟੇ 'ਚ ਪੜ੍ਹਿਆ ਕੀ ਇੱਕ ਗੱਲ ਸੁਣੋ ਜਿਹੜਾ ਲੌਜਿਕ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਲਾ ਸਕਦੇ ਉਹਨੂੰ ਧਰਮ ਵਾਲੇ ਪਾਸੇ ਨਾ ਲਾਇਓ ਜਿਹੜੀ ਦਲੀਲ ਆਪਣੀ ਜ਼ਿੰਦਗੀ 'ਚ ਲਾ ਸਕਦੇ ਹੋ ਉਹੀ ਧਰਮ ਵਾਲੇ ਪਾਸੇ ਲਾਇਓ ਜਿਹੜਾ ਲੌਜਿਕ ਸਾਡੀ ਜ਼ਿੰਦਗੀ 'ਚ ਨਹੀਂ ਨਾ ਲੱਗਦਾ ਉਹ ਧਰਮ ਵਾਲੇ ਪਾਸੇ ਨਹੀਂ ਸਾਨੂੰ ਲਾਣਾ ਚਾਹੀਦਾ ਕਿਵੇਂ ਇਸ ਗੱਲ ਨੂੰ ਚੰਗੀ ਤਰ੍ਹਾਂ ਪਕੜਨ ਦੀ ਕੋਸ਼ਿਸ਼ ਕਰਿਓ ਹੁਣ ਸਕੂਲ ਜਦੋਂ ਆਪਾਂ ਜਾਂਦੇ ਹਾਂ ਕੋਈ ਵੀ ਬੱਚਾ ਆਪਣੇ ਕੋਈ ਵੀ ਮੇਰਾ ਵੀਰ ਭੈਣ ਐਡਮਿਸ਼ਨ ਕਰਾਉਂਦੇ ਹੋ ਜਦੋਂ ਸਕੂਲ ਵਿੱਚ ਤੁਸੀਂ ਭਲਾ ਸਕੂਲ ਜਾ ਕੇ ਇਹ ਪੁੱਛਦੇ ਹੋ ਵੀ ਸਾਨੂੰ ਇਹ ਦੱਸੋ ਬਈ ਸਾਡੇ ਬੱਚੇ ਨੂੰ ਇੱਥੇ ਫੂਡ ਕਿੱਦਾਂ ਦਾ ਮਿਲੇਗਾ ਰੋਟੀ ਕਿੱਦਾਂ ਦੀ ਮਿਲੇਗੀ ਜਲੇਬੀਆਂ ਖਵਾਓਗੇ ਕੜਾਹ ਖਵਾਓਗੇ ਖੀਰ ਖਵਾਓਗੇ ਸਾਡੇ ਬੱਚੇ ਨੂੰ ਪੂੜੀਆਂ ਖਵਾਓਗੇ ਆਪਾਂ ਜਾਣਸਾਰ ਸਕੂਲ ਵਿੱਚ ਕੀ ਪੁੱਛਦੇ ਹਾਂ ਦੱਸੋ ਬਈ ਕੀ ਪੁੱਛਦੇ ਹਾਂ ਜੀ ਪੜ੍ਹਾਈ ਕਿੱਦਾਂ ਦੀ ਕਰਾਓਗੇ ਇਹੀ ਪੁੱਛਦੇ ਹਾਂ ਨਾ ਜੀ ਦੱਸੋ ਜੀ ਇਹੀ ਪੁੱਛਦੇ ਹਾਂ ਪੜ੍ਹਾਈ ਜ਼ਰੂਰੀ ਹੈ ਕਿ ਖਾਣਾ ਤੁਸੀਂ ਸਾਰੇ ਪਤਾ ਕੀ ਕਹਿੰਦੇ ਹੋ ਬੀਬੀਓ ਭੈਣੋ ਇਹੀ ਕਹਿੰਦੇ ਹੋ ਵੀ ਪਰੌਂਠੀਆਂ ਤੇ ਮੈਂ ਦੋ ਪਕਾ ਕੇ ਆਪ ਹੀ ਦੇ ਦਿਆਂਗੀ ਤੁਸੀਂ ਸਾਡੇ ਨਿਆਣੇ ਨੂੰ ਪੜ੍ਹਾ ਦਿਆ ਕਰੋ ਇਹੀ ਕਹਿੰਦੇ ਨਾ ਤੁਸੀਂ ਇਹੀ ਗੱਲਾਂ ਕਰਦੇ ਨਾ ਆਪਾਂ ਵੀ ਸਾਡੇ ਨਿਆਣੇ ਨੂੰ ਚੰਗੀ ਪੜ੍ਹਾਈ ਪੜ੍ਹਾਓ ਰੋਟੀਆਂ ਤੇ ਪੰਜ ਚਾਰ ਟਿਫਨ ਵਿੱਚ ਪਾ ਕੇ ਅਸੀਂ ਆਪ ਹੀ ਦੇ ਦਿਆਂਗੇ ਬੱਚਾ ਰੋਟੀ ਤੇ ਸਾਡਾ ਘਰੋਂ ਵੀ ਖਾ ਲਏਗਾ ਪੜ੍ਹਾਈ ਜ਼ਰੂਰ ਕਰਾਓ ਤੇ ਦੱਸਿਓ ਭਲਾ ਜਵਾਬ ਦਿਓ ਜੀ ਕੋਈ ਸਕੂਲ ਇਦਾਂ ਦਾ ਹੈ 36 ਪ੍ਰਕਾਰ ਦਾ ਭੋਜਨ ਉਸ ਸਕੂਲ ਵਿੱਚ ਮਿਲਦਾ 36 ਪ੍ਰਕਾਰ ਦਾ ਭੋਜਨ ਤੁਹਾਡੇ ਨਿਆਣੇ ਨੂੰ ਮਿਲੇਗਾ ਪਰ ਪੜ੍ਹਾਈ ਕੱਖ ਨਹੀਂ ਦੱਸੋ ਕਰਾਓਗੇ ਐਡਮਿਸ਼ਨ ਉੱਥੇ ਬੋਲੋ ਕੋਈ ਵੀ ਨਹੀਂ ਕਰਾਏਗਾ ਵੀ ਜਿੱਥੇ ਪੜ੍ਹਾਈ ਹੋਈ ਨਹੀਂ ਇਕੱਲੇ ਖਾਣ ਜਾਣਾ ਆਖੋ ਸਤਨਾਮ ਹੁਣ ਇਹ ਦਲੀਲ ਇਹ ਜਿਹੜਾ ਦਲੀਲ ਹੈ ਇਹ ਅਸੀਂ ਆਪਣੇ ਤੇ ਵੀ ਲਾਉਣੀ ਹੁੰਦੀ ਹੈ ਸਾਡੀ ਪ੍ਰੋਬਲਮ ਇਹ ਹੈ ਵੀ ਜਿਹੜਾ ਲੌਜਿਕ ਅਸੀਂ ਆਪਣੀ ਜ਼ਿੰਦਗੀ ਤੇ ਲਾ ਸਕਦੇ ਹਾਂ ਧਰਮ ਵਾਲੇ ਪਾਸੇ ਲਾਉਂਦੇ ਹੀ ਕੋਈ ਨਹੀਂ ਹੁਣ ਅਸੀਂ ਪਤਾ ਕੀ ਕਹਿੰਦੇ ਹਾਂ ਬਾਬਿਆਂ ਨੇ ਜੀ ਲੰਗਰ ਬੜਾ ਸੋਹਣਾ ਲਾਇਆ ਜਲੇਬੀਆਂ ਚੱਲਣ ਉੱਥੇ ਗਜਰੇਲਾ ਚੱਲੇ ਉੱਥੇ ਨਾ ਜੀ ਇੰਨੇ ਸੋਹਣੇ ਪਕਵਾਨ ਬਣੇ ਏਦਾਂ ਦੀਆਂ ਗੱਲਾਂ ਕਰਦੇ ਹਾਂ ਓਏ ਰੋਟੀ ਤੇ ਕਹੋ ਕਿਆ ਕਰੋ ਰੋਟੀ ਤੇ ਘਰੋਂ ਵੀ ਖਾ ਕੇ ਚਲੇ ਜਾਵਾਂਗੇ ਕਲਾਸ ਵਧੀਆ ਲੱਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਲਾਸ ਵਧੀਆ ਲੱਗੇ ਪੜ੍ਹੀਏ ਅਸੀਂ ਵਧੀਆ ਸਾਡੇ ਕੁਝ ਪੱਲੇ ਪਵੇ ਪ੍ਰਸ਼ਾਦਾ ਤੇ ਘਰ ਵੀ ਮਾਲਕ ਜੀ ਦਾ ਹੀ ਦਿੱਤਾ ਹੈ ਜੀ ਜ਼ਮੀਨ ਵੀ ਮਾਲਕ ਦੀ ਹੈ ਆ ਹੱਥ ਪੈਰ ਵੀ ਉਹਦੇ ਹੀ ਦਿੱਤੇ ਹੈ ਦਿਮਾਗ ਵੀ ਉਹਦਾ ਹੀ ਦਿੱਤਾ ਹੈ ਟਰੈਕਟਰ ਵੀ ਉਹਦਾ ਹੀ ਦਿੱਤਾ ਹੈ ਜਿੰਨਾ ਖਾਂਦੇ ਹਾਂ ਸਭ ਕੁਝ ਉਸੇ ਦਾ ਹੀ ਦਿੱਤਾ ਖਾਂਦੇ ਹਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਹਾਵਈ ਅਗਨਤ ਭਰੇ ਭੰਡਾਰ ਮਾਲਕ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਹੀ ਘਰ ਵੀ ਖਾ ਲੈਂਦੇ ਹਾਂ ਲੰਗਰ ਦੇ ਵਿੱਚ ਇਹ ਹੁੰਦਾ ਜੀ ਲੰਗਰ ਦੀ ਮਰਿਆਦਾ ਅਸਲ ਵਿੱਚ ਲੰਗਰ ਦੋ ਬੰਦਿਆਂ ਲਈ ਹੈ ਨੋਟ ਕਰ ਲਿਓ ਲੰਗਰ ਦੋ ਬੰਦਿਆਂ ਲਈ ਹੁੰਦਾ ਹੈ ਇੱਕ ਤੇ ਲੋੜਵੰਦ ਲਈ ਇੱਕ ਸਤਸੰਗੀ ਲਈ ਲੋੜਵੰਦ ਜਿਹਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲਦਾ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਸਕਦਾ ਢਿੱਡ ਭਰ ਲਵੇ ਇੱਕ ਸਤਸੰਗੀਆਂ ਲਈ ਹੈ ਜਿਹੜੇ ਆਪਾਂ ਸਾਰੇ ਬੈਠੇ ਹਾਂ ਕਿਉਂ ਵੀ ਸ਼ਾਮ ਦਾ ਵੇਲਾ ਹੈ ਰਾਤ ਦੀ ਰੋਟੀ ਘਰ ਪਕਾ ਨਹੀਂ ਸਕੇ ਸਾਂਝੇ ਹੀ ਚੁੱਲ੍ਹਾ ਬਾਲ ਲਿਆ ਸਤਸੰਗ ਦਾ ਟਾਈਮ ਲੰਘ ਗਿਆ ਦੋ ਘੰਟੇ ਤੇ ਆਪਣੀ ਇੱਥੇ ਲੰਘ ਗਏ ਪਕਾਉਣ ਦਾ ਵੇਲ ਨਹੀਂ ਮਿਲਿਆ ਸਾਰਿਆਂ ਨੇ ਅੱਜ ਸਾਂਝੇ ਹੀ ਚੁੱਲ੍ਹਾ ਬਾਲ ਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਸਾਂਝਾ ਚੁੱਲ੍ਹਾ ਹੈ ਕਮਿਊਨਿਟੀ ਕਿਚਨ ਇਹ ਸਾਂਝਾ ਚੁੱਲ੍ਹਾ ਹੈ ਸਾਡਾ ਜਿਹੜਾ ਗੁਰੂ ਜੀ ਦਾ ਲੰਗਰ ਚੱਲਦਾ ਹੈ ਇਹ ਸਤਸੰਗੀ ਇਹਦੇ ਵਿੱਚੋਂ ਪ੍ਰਸ਼ਾਦਾ ਛਕ ਸਕਦਾ ਹੈ ਸਤਸੰਗੀ ਜਿਹੜਾ ਸਤਸੰਗ ਕਰਦਾ ਹੈ ਵੇਲ ਨਹੀਂ ਮਿਲੀ ਉਹਨੇ ਪ੍ਰਸ਼ਾਦਾ ਛਕ ਲਿਆ ਤੇ ਜਾਂ ਪ੍ਰਸ਼ਾਦਾ ਛਕ ਸਕਦਾ ਲੋੜਵੰਦ ਰੱਜਿਆਂ ਨੂੰ ਧੱਕੇ ਨਾਲ ਰਜਾਉਣਾ ਧੱਕੇ ਨਾਲ ਮੂੰਹ 'ਚ ਪਾਉਣਾ ਧੱਕੇ ਨਾਲ ਵੀ ਲੈ ਜਾ ਤੂੰ ਲੈ ਜਾ ਪ੍ਰਸ਼ਾਦ ਸਮਝ ਕੇ ਇਹ ਲੰਗਰ ਉਹਨਾਂ ਲਈ ਨਹੀਂ ਲੋੜਵੰਦਾਂ ਲਈ ਹੈ ਇਹ ਵਿੱਚ ਦੀ ਗੱਲ ਤੁਸੀਂ ਚੇਤੇ ਰੱਖਿਓ, ਨੋਟ ਰੱਖਿਓ। ਹੁਣ ਅਗਲੀ ਗੱਲ ਜਿਹੜੀ ਕਹਿ ਰਿਹਾ ਬਈ, ਜਿਹੜੀ ਦਲੀਲ ਆਪਾਂ ਕਹਿੰਦੇ ਹਾਂ ਵੀ ਸਾਡੇ ਨਿਆਣੇ ਨੂੰ ਚੰਗੀ ਪੜ੍ਹਾਈ ਕਰਾਓ, ਇਹ ਸਾਧ ਸੰਗਤ ਗੁਰਦੁਆਰਾ ਜਿਹੜਾ ਹੁੰਦਾ ਜੀ, ਸਕੂਲ ਹੁੰਦਾ ਹੈ, ਪੜ੍ਹਾਈ ਜ਼ਰੂਰੀ ਹੈ। ਤੁਹਾਨੂੰ ਕੋਈ ਬੰਦਾ ਕਵੇ ਕਲਾਸ ਬਾਹਰ ਲਾਵਾਂਗੇ ਦਰਖਤਾਂ ਦੇ ਥੱਲੇ, ਦਰਖਤਾਂ ਦੇ ਥੱਲੇ ਕਲਾਸਾਂ ਲੱਗਦੀਆਂ ਨੇ, ਪੜ੍ਹਾਈ ਇੱਕ ਨੰਬਰ ਦੀ ਹੈ, ਇੱਕ ਨੰਬਰ ਦੀ ਪੜ੍ਹਾਈ ਕਰਾਉਂਦੇ ਨੇ, ਦਰਖਤਾਂ ਦੇ ਥੱਲੇ ਕਲਾਸਾਂ ਲੱਗਦੀਆਂ ਨੇ, ਆਪਾਂ ਨਿਆਣੇ ਆਪਣੇ ਉੱਥੇ ਭੇਜਾਂਗੇ। ਤੇ ਜੇ ਕੋਈ ਕਵੇ ਏਸੀ ਕਲਾਸਰੂਮ ਨੇ ਪਰ ਟੀਚਰ ਕੋਈ ਆਉਂਦਾ ਹੀ ਨਹੀਂ, ਆਪਾਂ ਕਹਾਂਗੇ ਅਸੀਂ ਨਹੀਂ ਇੱਥੇ ਦਾਖਲਾ ਕਰਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸੇ ਤਰ੍ਹਾਂ ਅੱਜ ਕੱਲ ਗੁਰਦੁਆਰੇ ਤੇ ਏਸੀ ਨੇ, ਕਥਾ ਕੋਈ ਕਰਦਾ ਹੀ ਨਹੀਂ ਉੱਥੇ, ਕਲਾਸਰੂਮ ਬਹੁਤ ਵਧੀਆ ਨੇ, ਕਥਾ ਕੋਈ ਨਹੀਂ ਕਰਦਾ। ਇਹ ਲੌਜਿਕ ਜਿੰਨਾ ਚਿਰ ਸਾਡੀ ਲਾਈਫ 'ਚ ਲੱਗਦਾ ਹੈ, ਬਾਹਰ ਵੀ ਲੱਗੇ ਧਰਮ ਵਾਲੇ ਪਾਸੇ ਤੇ ਅਸੀਂ ਉਸੀ ਉਹਦੀ ਕਹਿ ਦਿੰਦੇ ਹਾਂ ਵੀ ਨਾ ਜੀ ਇਹ ਨਹੀਂ ਮੈਂ ਕਰ ਸਕਦਾ। ਹੁਣ ਜਿਵੇਂ ਵੇਖੋ, ਜੇ ਹੁਣ ਮੈਂ ਤੁਹਾਨੂੰ ਕਹਾਂ ਵੀ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਛਕੋ, ਤੁਸੀਂ ਪਤਾ ਕੀ ਕਹਿਣਾ? ਸਾਡਾ ਅਜੇ ਮਨ ਨਹੀਂ ਮੰਨਦਾ। ਇਹ ਲੌਜਿਕ ਲਾ ਦਿੱਤਾ, ਦੱਸ ਆਪਣੀ ਜ਼ਿੰਦਗੀ 'ਚ ਲਾ ਸਕਦਾ? ਮਨ ਤੇ ਤੇਰਾ ਕਈ ਗੱਲਾਂ ਨੂੰ ਨਹੀਂ ਮੰਨਦਾ, ਮਾਫ਼ ਕਰਨਾ। ਕਈ ਸਿੰਘੋ ਕਈਆਂ ਦਾ ਜੀ ਕਰਦਾ ਵੀ ਘਰ ਵਾਲੀ ਨੂੰ ਛੱਡ ਦਿਆਂ ਫਿਰ ਛੱਡ ਦੇਗਾ, ਮਨ ਤੇ ਕਰਦਾ ਹੀ ਨਹੀਂ ਉਹਦੇ ਨਾਲ ਰਹਿਣ ਨੂੰ, 20-20 ਸਾਲ ਰਹਿ ਲੈਂਦਾ ਤੇ ਘਰ ਵਾਲੀਆਂ ਦਾ ਵੀ ਕਈਆਂ ਦਾ ਜੀ ਨਹੀਂ ਕਰਦਾ ਵੀ ਇਹ ਕਿੱਥੇ ਤੇਰੇ ਮੱਥੇ ਪੈ, ਇਹ ਕਿੱਥੇ ਮੇਰੇ ਪੱਲੇ ਪੈ ਗਿਆ, ਪਰ ਰਹਿ ਹੀ ਜਾਂਦੀਆਂ ਨੇ ਨਾ। ਮਨ ਤੇ ਕਈ ਚੀਜ਼ਾਂ ਨੂੰ ਨਹੀਂ ਮੰਨਦਾ, ਹੋਰ ਆਪਣੇ ਕੰਮਾਂ ਲਈ ਤੇ ਮਨ ਮਨਾ ਲੈਂਦਾ, ਇੱਧਰ ਵਾਲੇ ਪਾਸੇ ਕਹਿੰਦਾ ਮਨ ਨਹੀਂ ਮੰਨਦਾ। ਜਿਹੜੀ ਦਲੀਲ ਤੇਰੀ ਜ਼ਿੰਦਗੀ 'ਚ ਕੰਮ ਨਹੀਂ ਆਉਂਦੀ ਉਹ ਧਰਮ ਵਾਲੇ ਪਾਸੇ ਕਿਵੇਂ ਲੱਗ ਜਾਂਦੀ ਹੈ? ਹੁਣ ਤੁਸੀਂ ਜਵਾਬ ਦਿਓ ਜੀ, ਧਿਆਨ ਦਿਓ, ਜਰਾ ਸੋਚੋ ਵੀ ਤੁਹਾਡਾ ਨਿਆਣਾ ਜਿੱਦ ਕਰਦਾ ਮੈਨੂੰ ਮੋਟਰਸਾਈਕਲ ਚਾਹੀਦਾ, ਤੇਰਾ ਤੇ ਜੀ ਨਹੀਂ ਕਰਦਾ ਮੋਟਰਸਾਈਕਲ ਲੈ ਕੇ ਦੇਣ ਨੂੰ, ਪਰ ਜਦੋਂ ਅਗਲਾ ਧਮਕੀ ਦਿੰਦਾ ਮੈਂ ਬਾਪੂ ਨਹਿਰ 'ਚ ਛਾਲ ਮਾਰ ਦਿਆਂਗਾ, ਤੇ ਡਰਦਿਆਂ ਮਾਰਿਆਂ ਫਿਰ ਮੋਟਰਸਾਈਕਲ ਲੈ ਕੇ ਦੇਣਾ ਪੈਂਦਾ। ਭਾਈ ਤੇਰਾ ਮਨ ਕਿਉਂ ਨਹੀਂ? ਕਹਿੰਦੇ ਮੇਰਾ ਤੇ ਮਨ ਨਹੀਂ ਸੀ ਮੰਨਦਾ, ਇਹਨੇ ਮੇਰੇ ਗਲ 'ਚ ਅੰਗੂਠਾ ਦੇ ਕੇ ਮੋਟਰਸਾਈਕਲ ਲਿਆ, ਮੇਰਾ ਨਹੀਂ ਸੀ ਜੀ ਕਰਦਾ ਮੋਟਰਸਾਈਕਲ ਲੈ ਕੇ ਦੇਣ ਨੂੰ। ਕਈ ਬੰਦੇ ਇਦਾਂ ਦੇ ਐ ਉਹ ਮੋਬਾਈਲ ਫੋਨ ਲੈ ਕੇ ਦਿੰਦੇ ਆ, ਮਨ ਮਾਰਨਾ ਪੈਂਦਾ ਆਪਣੇ ਬੱਚੇ ਕਰਕੇ। ਕਈ ਵਾਰੀ ਅਸੀਂ ਧੀਆਂ ਵਿਆਹਨੇ ਆ, ਧੀਆਂ ਤੇ ਜਵਾਈ ਭਾਈ ਐਡੇ ਵਿਗੜੇ ਮਿਲਦੇ ਆ ਨਾ ਜੀ, ਵਿਗੜੇ। ਕਈ ਵਾਰੀ ਭਾਈ ਆ ਕੇ ਕਹਿੰਦਾ ਮੁਰਗਾ ਲਿਆਓ, ਮੇਰੇ ਲਈ ਸ਼ਰਾਬ ਲਿਆਓ, ਮੇਰੀ ਸੇਵਾ ਨਹੀਂ ਕੀਤੀ, ਮੇਰਾ ਬਿਸਤਰਾ ਨਹੀਂ ਸਾਫ਼ ਕੀਤਾ, ਤੇ ਆਪਾਂ ਕੋ ਨਹੀਂ ਭਾਈਆ ਜੀ, ਨਹੀਂ ਭਾਈਆ ਜੀ, ਤੇ ਜੀ ਤੇ ਕਰਦਾ ਹੁੰਦਾ ਦੋ ਮਾਰੋ ਕੰਨ ਤੇ ਇਹਨੂੰ ਬਾਹਰ ਕੱਢੋ ਵੀ ਵੱਡਾ ਤੂੰ ਆ ਗਿਆ ਇੱਥੇ। ਕਈ ਵਾਰੀ ਮਨ ਇੱਦਾਂ ਕਰਦਾ ਨਹੀਂ ਵੀ ਜਰਾ ਸੋਚੋ ਦੱਸੋ। ਕਈ ਵਾਰੀ ਜਵਾਈ, ਕਈ ਵਾਰੀ ਆਪਾਂ ਨੂੰ ਭਣੂਜੇ ਕਹਿ ਦਿੰਦੇ ਆ, ਕਈ ਵਾਰੀ ਭੈਣ ਦੇ ਘਰ ਵਾਲਾ ਹੈ, ਕਈ ਵਾਰੀ ਗੁੱਸਾ ਨਹੀਂ ਚੜ੍ਹਦਾ ਹੁੰਦਾ ਵੀ ਦੋ ਲਾਵੇ ਦੇ ਕੰਨ ਤੇ, ਬੁੱਝੜ ਜਿਹਾ ਬੰਦਾ ਰੋਪ ਮਾਰਦਾ ਸਾਡੇ ਤੇ ਆ ਕੇ। ਪਰ ਫਿਰ ਪਤਾ ਬੰਦਾ ਕੀ ਸੋਚਦਾ ਹੈ? ਅਗਲਾ ਕਹਿੰਦਾ ਯਾਰ ਜੇ ਗੁੱਸਾ ਕਰੇਗਾ ਉਹ ਮਨਾ ਦਬਾ ਲਾ, ਆਪਣੇ ਆਪ ਨੂੰ ਦਬਾ ਲਾ, ਭੈਣ ਸਾਡੀ ਸਾਰੀ ਜ਼ਿੰਦਗੀ ਘਰ ਬੈਠੀ ਰਹੇਗੀ, ਇਹਨੇ ਮੇਰਾ ਕੀ ਜਾਣਾ ਹੈ, ਇਹ ਰੁੱਸ ਕੇ ਘਰ ਤੁਰ ਜਾਏਗਾ, ਕੱਲ ਨੂੰ ਤਲਾਕ ਹੋ ਜਾਏਗਾ, ਭੈਣ ਕਿਵੇਂ ਸਾਂਭੇਗਾ, ਬੱਚਿਆਂ ਵੱਲ ਵੇਖ, ਭਾਣਜਿਆਂ ਭਾਣਜੀਆਂ ਵੱਲ ਵੇਖ। ਜੇ ਭੈਣਾਂ ਪਿੱਛੇ ਮਨ ਮਾਰਿਆ ਜਾ ਸਕਦਾ ਹੈ, ਜੇ ਧੀਆਂ ਪਿੱਛੇ ਮਨ ਮਾਰਿਆ ਜਾ ਸਕਦਾ ਹੈ, ਜੇ ਪੁੱਤਰਾਂ ਪਿੱਛੇ ਮਨ ਮਾਰਿਆ ਜਾ ਸਕਦਾ ਹੈ, ਤੇ ਜਦੋਂ ਕਹੀਦਾ ਗੁਰਦੁਆਰੇ ਜਾਣਾ ਚਾਹੀਦਾ, ਮਾੜੇ ਗੀਤ ਨਾ ਸੁਣਿਆ ਕਰੋ, ਮਾੜੇ ਨਾਚ ਨਾ ਵੇਖਿਆ ਕਰੋ, ਨਹੀਂ ਨਹੀਂ ਮੇਰਾ ਮਨ ਨਹੀਂ ਮੰਨਦਾ, ਇੱਥੇ ਦਲੀਲ ਕਿਵੇਂ ਦੇ ਦਿੰਦਾ ਹੈ? ਜਿਹੜੀ ਦਲੀਲ ਤੇਰੀ ਜ਼ਿੰਦਗੀ 'ਚ ਨਹੀਂ ਲੱਗਦੀ ਇੱਧਰ ਕਿਵੇਂ ਲਾ ਦਿੰਦੇ ਹੋ ਉਹ ਦਲੀਲ? ਇਹ ਲੌਜਿਕ ਇੱਥੇ ਕਿਵੇਂ ਲਾ ਦਿੰਦੇ ਹੋ? ਜੇ ਜ਼ਿੰਦਗੀ 'ਚ ਨਹੀਂ ਲਾ ਸਕਦਾ ਉਹ ਲੌਜਿਕ ਇੱਥੇ ਕਿਵੇਂ? ਹਰ ਬੰਦਾ ਹੈ। ਹੁਣ ਤੁਹਾਨੂੰ ਜੇ ਮੈਂ ਕਹਿੰਦਾ ਵੀ ਸਾਰੇ ਜਣੇ ਪ੍ਰਚਾਰ ਕਰਿਆ ਕਰੋ ਯਾਰ, ਜ਼ਿੰਦਗੀ 'ਚ ਇੱਕ ਅੱਧੇ ਨੂੰ ਜੋੜਿਆ ਕਰੋ, ਅੱਗੋਂ ਪਤਾ ਕੀ ਕਹਿੰਦੇ ਹੋ? ਬਹੁਤ ਬੰਦੇ ਕਹਿੰਦੇ ਨੇ ਉਹ ਬਾਬਾ ਜੀ ਦੁਨੀਆ ਨਹੀਂ ਸੁਧਰਦੀ ਜੀ, ਇਹ ਐਵੇਂ ਨਹੀਂ, ਇਹ ਤਾਂ ਆਪੇ ਰੱਬ ਹੀ ਸੁਧਾਰੇਗਾ, ਇੱਦਾਂ ਹੀ ਕਹਿੰਦੇ ਨੇ, ਰੱਬ ਹੀ ਸੁਧਾਰੇਗਾ ਜੀ, ਜਦੋਂ ਸੁਧਾਰੇਗਾ। ਪਰ ਜ਼ਿੰਦਗੀ 'ਚ ਇਹ ਗੱਲ ਲਾ ਲੈਣਾ ਲੌਜਿਕ, ਤੈਨੂੰ ਜ਼ਿੰਦਗੀ 'ਚ ਕਿਵੇਂ ਲਾਏਗਾ ਤੂੰ? ਇਹ ਇੱਥੇ ਤੇ ਇਹ ਗੱਲ ਕਹਿ ਕੇ ਖਹਿੜਾ ਛਡਾ ਲਿਆ ਆਪਣੇ ਘਰ ਦੇ ਵਿੱਚ ਵੀ ਵਿਆਹ ਰੱਖਿਆ, ਚੱਲ ਯਾਰ ਘਰ ਦੇ ਵਿੱਚ 10 ਜੀ ਨੇ ਆਪੇ ਹੀ ਕਰ ਲੈਣਗੇ ਸਾਰਾ ਕੁਝ, ਬੈਠਾ ਰਹੇ ਮੰਜੀ ਤੇ। ਉੱਥੇ ਨਹੀਂ ਤੂੰ ਕਰੇਗਾ, ਤੈਨੂੰ ਪਤਾ ਹੈ ਵੀ ਕਾਰਡ ਵੰਡਣ ਦੀ ਮੇਰੀ ਡਿਊਟੀ ਹੈ, ਮੈਨੂੰ ਕਰਨੀ ਪੈਣੀ ਹੈ। ਹਲਵਾਈ ਕੋਲ ਖੜਨ ਦੀ ਮੇਰੀ ਡਿਊਟੀ ਹੈ, ਮੈਨੂੰ ਕਰਨੀ ਪੈਣੀ ਹੈ। ਬਰਾਤ ਨੂੰ ਅਟੈਂਡ ਕਰਨਾ ਮੇਰੀ ਜ਼ਿੰਮੇਵਾਰੀ ਹੈ, ਉੱਥੇ ਤੇਰਾ ਸਰਨਾ ਨਹੀਂ। ਕੋਈ ਵੀ ਨੌਜਵਾਨ ਵੀਰ ਘਰ 'ਚ ਭੈਣ ਦਾ ਵਿਆਹ ਹੋਵੇ, ਮੰਜੀ 'ਤੇ ਲੰਮਾ ਪਿਆ ਰਹੀ, ਇੱਦਾਂ ਹੀ ਪਿਆ ਹੀ ਰਹੀ ਵੀ ਇੰਨੇ ਜੀ ਨੇ ਦੱਸ ਆਪੇ ਘਰ ਹੋ ਜਾਏਗਾ, ਇੱਦਾਂ ਹੁੰਦਾ ਕਦੇ? ਜੇ ਇਹ ਲੌਜਿਕ ਤੇਰੀ ਜ਼ਿੰਦਗੀ 'ਚ ਨਹੀਂ ਲੱਗਦਾ, ਧਰਮ ਵਾਲੇ ਪਾਸੇ ਕਿਵੇਂ ਲਾਉਂਦੇ ਹੋ? ਇੱਕ ਹੋਰ ਕਹਿੰਦੇ ਆ, ਥੋੜ੍ਹੀ ਜਿਹੀ ਸਖ਼ਤ ਗੱਲ ਹੈ, ਕਈ ਨਾ ਪਰਚੀਆਂ ਪਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਚੁਬੇਗੀ ਤੇ ਸਹੀ ਪਰ ਗੱਲ ਕਹਿ ਦੇਣੀ ਚਾਹੀਦੀ ਹੈ ਮੈਨੂੰ। ਕਈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਪਰਚੀਆਂ ਪਾਉਂਦੇ ਹਾਂ। ਕੱਲ੍ਹ ਨਾ ਦਿੱਲੀ ਦਾ ਇੱਕ ਇਲੈਕਸ਼ਨ ਚੱਲ ਰਹੀ ਹੈ ਨਾ, ਦਿੱਲੀ 'ਚ ਇਲੈਕਸ਼ਨ ਹੋ ਰਹੀ ਅੱਜ ਕੱਲ੍ਹ SGPC ਦੀ, ਉਹਨਾਂ ਦੇ ਉੱਥੋਂ ਦੀ ਕਮੇਟੀ ਦੀ, ਤੇ ਉਹਨਾਂ ਨੇ ਪਰਚੀਆਂ ਇੱਕ ਇੱਕ ਜਥੇਬੰਦੀ ਕਹਿੰਦੀ ਹੈ ਵੀ ਅਸੀਂ ਜੀ ਇਹਨਾਂ ਦੀ ਸਪੋਰਟ ਕਰਦੇ ਹਾਂ, ਇਹਨਾਂ ਦੀ ਅਸੀਂ ਸਪੋਰਟ ਕਰਦੇ ਹਾਂ। ਕੀ ਫਲਾਣੀ ਪਾਰਟੀ ਦੀ ਪਰਚੀ ਆ ਗਈ, ਅਸੀਂ ਇਸ ਪਾਰਟੀ ਦੀ ਸਪੋਰਟ ਕਰਦੇ ਹਾਂ। ਕਹਿੰਦੇ ਜੀ ਇਹ ਤੁਸੀਂ ਕਿਵੇਂ ਕਹਿਤਾ? ਕਹਿੰਦੇ ਅਸੀਂ ਚਾਰ ਬੰਦਿਆਂ ਦੇ ਨਾਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੇ ਤੇ ਪਰਚੀ ਪਾਈ। ਅਸੀਂ ਆਖਿਆ ਜਿਹਦਾ ਆ ਗਿਆ ਨਾਂ ਸੱਚੇ ਪਾਤਸ਼ਾਹ ਬਾਦ ਜਿਹਦਾ ਨਾਂ, ਤੇ ਉਹਦੀ ਅਸੀਂ ਪਰਚੀ ਪਾ ਲਈ। ਜਿਹਦੀ ਪਰਚੀ ਆ ਗਈ ਤੇ ਬਸ ਅਸੀਂ ਉਹਦਾ ਨਾਂ ਲੈ ਦਿੱਤਾ। ਅਸੀਂ ਕਿਹਾ ਵੀ ਇਹਨੂੰ ਵੋਟਾਂ ਪਾਓ, ਅਸੀਂ ਕਹਿਤਾ। ਕਹਿੰਦੇ ਹੁਣ ਜਰਾ ਕਿ ਤੁਸੀਂ ਜਵਾਬ ਦਿਓ ਜੀ, ਤੁਸੀਂ ਜਰਾ ਸੋਚ ਕੇ ਦੱਸੋ ਵੀ ਇਦਾਂ ਹੋ ਸਕਦਾ? ਆਪਣੀ ਜ਼ਿੰਦਗੀ 'ਚ ਅਸੀਂ ਸਾਰੇ ਫੈਸਲੇ ਪਰਚੀਆਂ ਪਾ ਕੇ ਕਰ ਸਕਦੇ ਹਾਂ? ਜਰਾ ਕੁ ਸੋਚ ਕੇ ਦੱਸੋ ਵੀ ਬੱਚੇ ਨੂੰ ਪੜ੍ਹਨੇ ਪਾਈਏ, ਇੱਕ ਪਰਚੀ ਤੇ ਲਿਖੋ, ਇੱਕ ਤੇ ਪਾਓ ਵੀ ਅਨਪੜ੍ਹ ਰੱਖੀਏ। ਦੱਸੋ ਅੱਜ ਦੇ ਜ਼ਮਾਨੇ 'ਚ ਪਰਚੀ ਪਾ ਲਓਗੇ? ਬੋਲੋ। ਪਰ ਪੜ੍ਹਨੇ ਪਾਈਏ ਕਿ ਅਨਪੜ੍ਹ ਰੱਖੀਏ ਪਰਚੀ ਪਾਓਗੇ? ਨਹੀਂ। ਜਿਵੇਂ ਹੁਣ ਮੰਨ ਲਓ ਸਾਨੂੰ ਕਿਹਾ ਵੀ ਸੰਨ 78 ਦੇ ਵਿੱਚ ਨਿਰੰਕਾਰੀਆਂ ਕਾਂਡ ਹੋਇਆ ਨਾ, ਹੋਇਆ ਨਾ। ਆਪਾਂ ਨੂੰ ਕੋਈ ਕਵੇ ਵੀ ਪਰਚੀ ਪਾ ਕੇ ਇਹ ਦੱਸੋ ਵੀ ਅੱਜ ਤੋਂ ਬਾਅਦ ਨਿਰੰਕਾਰੀਆਂ ਨਾਲ ਵਰਤਣ ਲੱਗ ਜਾਣਾ, ਪਰਚੀ ਪਾਓ, ਕੌਮ ਪਾ ਲੇਗੀ? ਦੱਸੋ, ਨਹੀਂ ਨਹੀਂ ਹੋ ਸਕਦਾ ਨਾ। ਮੈਨੂੰ ਹੁਣ ਕੋਈ ਬੰਦਾ ਕਵੇ ਵੀ ਬਾਬੇ ਤੂੰ ਮੇਰੇ ਨਾਲ ਪਿਆਰ ਕਰਨਾ, ਮੈਂ ਪਰਚੀ ਪਾਵਾਂ, ਵੀ ਕਰਾਂ ਕਿ ਨਾ ਕਰਾਂ? ਦੱਸੋ ਮੈਂ ਪਾ ਲਾਂਗਾ ਪਰਚੀ? ਮੇਰਾ ਸਖ਼ਤ ਸਟੈਂਡ ਹੈ ਵੀ ਨਹੀਂ ਪਾ ਸਕਦਾ, ਕਿਉਂਕਿ ਮੈਨੂੰ ਰੱਬ ਨੇ ਦਿਮਾਗ ਦਿੱਤਾ ਹੈ, ਅਕਲ ਮੇਰਾ ਮਾਲਕ ਦਿੰਦਾ ਹੈ, ਗੁਰੂ ਮੈਨੂੰ ਗਿਆਨ ਦਿੰਦਾ ਹੈ, ਮੈਂ ਕਿਵੇਂ ਪਰਚੀ ਪਾ ਲਾਂਗਾ? ਅਕਲ ਦੇਣ ਵਾਲਾ ਮਾਲਕ ਹੈ, ਸੋਚਣਾ ਹੈ ਮੈਂ, ਅੱਜ ਦੇ ਹਿਸਾਬ ਨਾਲ ਮੈਂ ਫੈਸਲਾ ਲਵਾਂਗਾ ਆਪ। ਅਕਲ ਮੇਰਾ ਗੁਰੂ ਦਏਗਾ, ਫੈਸਲਾ ਮੈਂ ਆਪ ਲਵਾਂਗਾ। ਮੇਰਾ ਆਪਣਾ ਓਪੀਨੀਅਨ ਹੈ, ਮੇਰਾ ਆਪਣੀ ਮੇਰੀ ਸੋਚ ਹੈ, ਅਕਲ ਮੈਨੂੰ ਮੇਰਾ ਮਾਲਕ ਦਿੰਦਾ, ਮੇਰਾ ਗੁਰੂ ਦਿੰਦਾ ਹੈ। ਜਦੋਂ ਮੈਂ ਆਪਣੀ ਜ਼ਿੰਦਗੀ 'ਚ ਪਰਚੀਆਂ ਨਹੀਂ ਪਾਉਂਦਾ, ਤੇ ਫਿਰ ਮੈਂ ਜਦੋਂ ਸਪੋਰਟ ਕਰਨੀ ਹੈ ਤੇ ਅਸੀਂ ਪਰਚੀਆਂ ਲੈ ਕੇ ਤੁਰ ਪੈਂਦੇ ਹਾਂ। ਅਸਲ ਵਿੱਚ ਦੋ ਚਿੱਤੇ ਲੋਕ ਹਾਂ ਅਸੀਂ, ਫੈਸਲੇ ਧਰਮ ਵਾਲੇ ਪਾਸੇ ਅਸੀਂ ਇਦਾਂ ਦੇ ਫੈਸਲੇ ਲੈਂਦੇ ਹਾਂ। ਆਪਣੇ ਬੱਚਿਆਂ ਲਈ ਅਸੀਂ ਕੋਈ ਡਬਲ ਮਾਈਂਡਡ ਨਹੀਂ। ਆਖੋ ਸਤਨਾਮ, ਦੱਸ ਦਿਓ ਜੇ ਸੱਚ ਹੈ ਕਿ ਝੂਠ ਹੈ, ਜੇ ਗਲਤ ਹੈ ਤੇ ਦੱਸੋ। ਜ਼ਿੰਦਗੀ 'ਚ ਅਸੀਂ ਕੋਈ ਡਬਲ ਮਾਈਂਡਡ ਨਹੀਂ। ਪਤਾ ਹੈ ਸਾਨੂੰ ਵੀ ਰੋਟੀ ਖਾਣੀ ਹੈ, ਕਦੇ ਕੋਈ ਪਰਚੀ ਪਾਏਗਾ ਵੀ ਮਾਲਕਾ ਮੈਂ ਸਾਰੀ ਜ਼ਿੰਦਗੀ ਦੁੱਧ ਹੀ ਪੀਆਂ ਕਿ ਰੋਟੀ ਹੀ ਖਾਵਾਂ ਮੈਂ ਪਰਚੀ ਪਾਉਣ ਲੱਗਾ? ਪਤਾ ਹੈ ਵੀ ਰੋਟੀ ਖਾਣੀ ਪੈਣੀ ਹੈ, ਵਿਆਹ ਪਰਚੀ ਕਰਾ ਕੇ ਕਰਾਉਂਦੇ ਹਾਂ ਵੀ ਪਰਚੀ ਪਾਵਾਂਗਾ, ਵੀ ਕਹਿਣਗੇ ਵਿਆਹ ਕਰਾ ਲੈ ਨਹੀਂ ਤੇ ਨਾ ਕਰਾਵਾਂਗਾ, ਹੁੰਦਾ ਇੱਦਾਂ? ਕਦੇ ਪਰਚੀ ਪਾਓਗੇ ਸਿੰਘੋ ਵੀ ਮਾਲਕ ਜੇ ਕਹੇਗਾ ਤੇ ਪੁੱਤ ਨਾਲ ਪਿਆਰ ਕਰਾਂਗੇ, ਜੇ ਨਹੀਂ ਕਹੇਗਾ ਤੇ ਬੱਚਾ ਤੇ ਪੁੱਤ ਤੇ ਹੋ ਗਿਆ, ਫਿਰ ਜੇ ਕਹੇਗਾ ਵੀ ਨਹੀਂ ਪਿਆਰ ਕਰਨਾ ਤੇ ਨਹੀਂ ਕਰਨਾ, ਪਰਚੀ ਪਾਓ? ਕਦੇ ਹੋਇਆ ਇੱਦਾਂ? ਉਲਝੇ ਹੋਏ ਬੰਦੇ ਫਿਰ ਤੁਰ ਪੈਂਦੇ ਨੇ, ਚੱਲ ਜੀ ਮੈਂ ਤੇ ਪਰਚੀ ਲੱਗਾ ਪਾ। ਸੱਚ ਇਹ ਹੈ ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ, ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਪਿਆ, ਪਰ ਜਿਹੜੀ ਜਿਹੜੀ ਜ਼ਿੰਦਗੀ ਸਾਡੀ 'ਚ ਲੌਜਿਕ ਨਹੀਂ ਲੱਗਦਾ, ਉਹ ਧਰਮ ਵਾਲੇ ਪਾਸੇ ਕਿਵੇਂ ਲਾ ਦਿੰਦੇ ਹਾਂ ਬਈ? ਜਿਹੜੀ ਦਲੀਲ ਸਾਡੀ ਜ਼ਿੰਦਗੀ 'ਚ ਨਹੀਂ ਲੱਗਦੀ, ਧਰਮ ਵਾਲੇ ਪਾਸੇ ਤੂੰ ਉਹੀ ਦਲੀਲ ਠੋਕ ਦਿੰਦਾ, ਜਿਹੜਾ ਜਵਾਬ ਤੇਰੀ ਜ਼ਿੰਦਗੀ 'ਚ ਤੇ ਤੇਰੇ ਕੰਮ ਨਹੀਂ ਆਉਂਦਾ। ਜਦੋਂ ਤੈਨੂੰ ਪੁੱਛਦੇ ਆ ਨਹੀਂ ਜੀ ਮੇਰਾ ਮਨ ਨਹੀਂ ਮੰਨਦਾ, ਤੇ ਮਨ ਤੇ ਤੇਰਾ ਬੜੀਆਂ ਗੱਲਾਂ ਨੂੰ ਨਹੀਂ ਮੰਨਦਾ, ਮਨ ਤੇ ਬਹੁਤ ਗੱਲਾਂ ਨੂੰ ਨਹੀਂ ਮੰਨਦਾ ਤੇਰਾ, ਸਾਰੀਆਂ ਕਰਦਾ। ਜਦੋਂ ਧਰਮ ਵਾਲੇ ਦਾ ਪਾਸਾ ਆਉਂਦਾ ਉਦੋਂ ਫਿਰ ਅਸੀਂ ਇਹਨਾਂ ਦੀਆਂ ਗੱਲਾਂ ਲੱਗ ਪੈਂਦੇ ਹਾਂ ਕਰਨ। ਇਸ ਕਰਕੇ ਮੈਂ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਦਾ ਸੀ ਵੀ ਜਿਹੜੀ ਦਲੀਲ ਤੁਹਾਡੀ ਜ਼ਿੰਦਗੀ 'ਚ ਲੱਗਦੀ ਨਹੀਂ, ਉਹਨੂੰ ਧਰਮ ਵਾਲੇ ਪਾਸੇ ਕਦੇ ਨਾ ਲਾਇਓ। ਉਹ ਲਾਈਨ ਜਿਹੜੀ ਇੱਥੇ ਲਾ ਸਕਦਾ ਹੈ ਆਪਣੀ ਜ਼ਿੰਦਗੀ 'ਚ ਲੌਜਿਕ ਲਾ ਸਕਦਾ ਹੈ ਤੇ ਉਹੀ ਲੌਜਿਕ ਉੱਥੇ ਲੱਗਣਾ ਚਾਹੀਦਾ ਜਿਹੜੇ ਫਰਜ਼ ਆਪਣੇ ਪਰਿਵਾਰ ਪ੍ਰਤੀ ਨਿਭਾਉਂਦੇ ਹੋ ਉਹੀ ਫਰਜ਼ ਆਪਣੇ ਗੁਰੂ ਪ੍ਰਤੀ ਨਿਭਾਣੇ ਪੈਣਗੇ ਜੇ ਟਾਈਮ ਧੀ ਵਾਸਤੇ ਕੱਢਦਾ ਹੈ ਪੁੱਤ ਵਾਸਤੇ ਕੱਢਦਾ ਹੈ ਮਾਂ ਲਈ ਕੱਢਦਾ ਹੈ ਪਿਓ ਲਈ ਟਾਈਮ ਕੱਢਦਾ ਹੈ ਜੇ ਘਰ ਵਾਲੀ ਲਈ ਟਾਈਮ ਕੱਢਦਾ ਹੈ ਤੇ ਤੈਨੂੰ ਤੇਰੇ ਧਰਮ ਲਈ ਟਾਈਮ ਕੱਢਣਾ ਪਏਗਾ ਉੱਥੇ ਨਹੀਂ ਤੂੰ ਇਹ ਕਹਿ ਸਕਦਾ ਵੀ ਮੇਰੇ ਕੋਲ ਟਾਈਮ ਨਹੀਂ ਜੇ ਰਿਸ਼ਤਾ ਹੈ ਫਿਰ ਜਿਵੇਂ ਬਾਕੀ ਦੇ ਰਿਸ਼ਤੇ ਨਿਭਾਉਣਾ ਹੈ ਉਵੇਂ ਇਹ ਰਿਸ਼ਤਾ ਤੈਨੂੰ ਨਿਭਾਉਣਾ ਇੱਥੇ ਆ ਕੇ ਇਹ ਫੋਕੀਆਂ ਦਲੀਲਾਂ ਨਹੀਂ ਸਾਨੂੰ ਦੇਣੀਆਂ ਵੀ ਮੇਰਾ ਮਨ ਨਹੀਂ ਮੰਨਦਾ ਮੈਂ ਕੀ ਕਰਾਂ ਜੀ ਮਜਬੂਰੀ ਬੜੀ ਹੈ ਜੀ ਇਹ ਤੇ ਕੰਮ ਹੋ ਹੀ ਨਹੀਂ ਸਕਦਾ ਲੈ ਦੱਸੋ ਹੋ ਹੀ ਨਹੀਂ ਸਕਦਾ ਇਹ ਕੰਮ ਇਹ ਕਿਵੇਂ ਹੋ ਜਾਏਗਾ ਤੁਹਾਨੂੰ ਪਤਾ ਹੀ ਹੈ ਤੁਹਾਡਾ ਨਿਆਣਾ ਅਗਲਾ ਕਵੇ ਆ ਬੱਚਾ 5 ਸਾਲ ਦਾ ਅਗਲਾ ਕਹਿੰਦਾ ਨਿਆਣੇ ਨੂੰ ਨੱਕ ਪੂੰਝਣ ਦੀ ਅਕਲ ਨਹੀਂ ਯਾਰ ਇਹ ਕਿੱਥੇ ਐਮਏ ਕਰ ਜਾਏਗਾ ਤੁਸੀਂ ਕਹੋਗੇ ਕਰ ਜਾਏਗਾ ਯਾਰ ਅੱਜ ਭਰਤੀ ਕਰਾਵਾਂਗੇ ਪਹਿਲੀ ਕਲਾਸ 'ਚ ਲੱਗੇਗਾ ਫਿਰ ਦੂਜੀ 'ਚ ਫਿਰ ਤੀਜੀ 'ਚ 18 ਸਾਲਾਂ ਨੂੰ ਵੇਖੀਏ ਕਰ ਜਾਏਗਾ ਇੱਕ ਵਿਸ਼ਵਾਸ ਹੈ ਕਿ ਨਹੀਂ ਦੱਸੋ ਵਿਸ਼ਵਾਸ ਹੈ ਨਾ ਜੀ ਸਾਨੂੰ ਇਦਾਂ ਹੀ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਇੱਕ ਦਿਨ ਬੱਚਾ ਅੰਮ੍ਰਿਤਧਾਰੀ ਹੋ ਜਾਏਗਾ ਲੱਗੇ ਰਹੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵਿਸ਼ਵਾਸ ਕਰੋ ਕਦੇ ਨਾ ਕਦੇ ਮੇਰਾ ਸਾਰਾ ਪਿੰਡ ਸੁਧਰੇਗਾ ਕਦੇ ਨਾ ਕਦੇ ਸਭ ਬਦਲ ਜਾਣਗੇ ਇਦਾਂ ਵਿਸ਼ਵਾਸ ਕਰਕੇ ਤੁਰੀਦਾ ਫੇਰ ਹੈ ਰਿਸ਼ਤਾ ਤੇਰਾ ਜਿੱਥੇ ਰਿਸ਼ਤਾ ਨਹੀਂ ਹੁੰਦਾ ਉੱਥੇ ਬਹਾਨੇ ਹੁੰਦੇ ਐ ਸਾਡੀਆਂ ਸਭ ਦਲੀਲਾਂ ਸਭ ਲੌਜਿਕ ਬਹਾਨੇ ਨੇ ਸਭ ਬਹਾਨੇ ਨੇ ਸਾਡੇ ਜਦੋਂ ਨਿਭਾਉਣੀ ਹੁੰਦੀ ਐ ਫਿਰ ਕੋਈ ਬਹਾਨੇ ਨਹੀਂ ਕੰਮ ਕਰਦੇ ਬਹਾਨੇ ਹੁੰਦੇ ਹੀ ਨਹੀਂ ਜਿੱਥੇ ਪਿਆਰ ਹੋਵੇ ਉੱਥੇ ਬਹਾਨੇ ਨਹੀਂ ਹੁੰਦੇ ਉੱਥੇ ਜ਼ਿੰਮੇਵਾਰੀ ਨਿਭਾਉਣ ਦਾ ਅੰਦਰ ਦ੍ਰਿੜਤਾ ਹੁੰਦੀ ਐ ਅੰਦਰ ਜ਼ਿੰਮੇਵਾਰੀ ਨਿਭਾਉਣ ਦਾ ਜਜ਼ਬਾ ਹੁੰਦਾ ਐ ਅੰਦਰੋਂ ਬੰਦਾ ਕਾਇਮ ਹੁੰਦਾ ਫਿਰ ਪੂਰਾ ਇਸ ਕਰਕੇ ਮੈਂ ਸਭ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਵੀ ਜਦੋਂ ਧਰਮ ਵਾਲੀ ਗੱਲ ਆਵੇ ਇਹ ਨਾ ਕਿਹਾ ਕਰੋ ਮੇਰਾ ਮਨ ਨਹੀਂ ਜੀ ਮੰਨਦਾ ਇਦਾਂ ਨਹੀਂ ਜੀ ਹੋ ਸਕਦਾ ਇਦਾਂ ਹੋ ਹੀ ਨਹੀਂ ਸਕਦਾ ਸਭ ਕੁਝ ਹੋ ਸਕਦਾ ਬਸ ਕਰਨ ਵਾਲੇ ਦਾ ਅੰਦਰ ਜਜ਼ਬਾ ਚਾਹੀਦਾ ਬਸ ਇਹ ਕਰਨ ਵਾਲੇ ਦੀ ਹਿੰਮਤ ਚਾਹੀਦੀ ਹੈ ਮਾਲਕ ਆਪੇ ਫਿਰ ਵਿਧ ਬਣਾਉਂਦਾ ਹੈ ਕਿਰਪਾ ਕਰਦਾ ਹੈ ਜੀ ਪਿਆਰਿਓ ਕਿਰਪਾ ਕਰਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਇਹ ਅੰਦਰ ਪਿਆਰ ਪੈਦਾ ਹੁੰਦਾ ਹੈ ਰੱਬ ਦੇ ਨਾਲ ਇੱਕ ਰਿਸ਼ਤਾ ਬਣਦਾ ਜਿਵੇਂ ਮੇਰੀ ਜ਼ਿੰਦਗੀ 'ਚ ਮੇਰੀ ਮਾਂ ਹੈ ਮੇਰਾ ਪਿਓ ਹੈ ਮੇਰੇ ਬੱਚੇ ਨੇ ਮੇਰਾ ਪਰਿਵਾਰ ਹੈ ਇਦਾਂ ਹੀ ਫਿਰ ਸਾਡੇ ਮਨ 'ਚ ਆਉਂਦਾ ਕਿ ਮੇਰੀ ਜ਼ਿੰਦਗੀ 'ਚ ਇਸੇ ਤਰ੍ਹਾਂ ਮੇਰਾ ਮਾਲਕ ਹੈ ਤੇ ਮਾਲਕ ਨੂੰ ਹਰ ਵੇਲੇ ਬੰਦਾ ਯਾਦ ਰੱਖਦਾ ਜੀ ਕੋਈ ਇਹ ਨਹੀਂ ਕਿ ਸਪੈਸ਼ਲ ਹੁਣ ਲੌਜਿਕ ਹੋਰ ਸੁਣੋ ਲੈ ਦਲੀਲ ਦੀ ਗੱਲ ਕਰਦੇ ਸੀ ਹੋਰ ਸੁਣੋ ਹੋਰ ਇੱਕ ਗੱਲ ਅੱਗੇ ਸਮਝ ਲਓ ਆਪਣੀ ਜ਼ਿੰਦਗੀ ਵਿੱਚ ਅਸੀਂ ਕਦੀ ਇਹ ਇਦਾਂ ਕਿਹਾ ਕਿ ਆਓ ਜੀ ਪੁੱਤਰ ਨੂੰ ਬਹਿ ਕੇ ਯਾਦ ਕਰੀਏ ਪੁੱਤਰ ਸਾਡਾ ਆਸਟ੍ਰੇਲੀਆ ਗਿਆ ਕੈਨੇਡਾ ਗਿਆ ਕਦੇ ਆਪਾਂ ਇਦਾਂ ਸੋਚਿਆ ਵੀ ਚਲੋ ਸਾਰਾ ਟੱਬਰ ਚੌਂਕੜੇ ਮਾਰੋ ਪੁੱਤਰ ਨੂੰ ਯਾਦ ਕਰੀਏ ਜਿੱਥੇ ਰਿਸ਼ਤਾ ਹੁੰਦਾ ਉਹਦੀ ਯਾਦ ਆਪੇ ਹੀ ਆਈ ਜਾਂਦੀ ਹੈ ਰੋਟੀ ਪਕਾਉਂਦਿਆਂ ਵੀ ਆਈ ਜਾਂਦੀ ਹੈ ਕੰਮ ਕਰਦਿਆਂ ਵੀ ਆਈ ਜਾਂਦੀ ਹੈ ਉਹ ਅੰਦਰ ਬਹਿ ਗਿਆ ਇੱਕ ਵਾਰੀ ਯਾਦ ਬਣ ਗਈ ਤੇ ਬਣ ਗਈ ਬਸ ਫਿਰ ਸਪੈਸ਼ਲ ਨਹੀਂ ਬਹਿਣਾ ਪੈਂਦਾ ਰੱਬ ਨਾਲ ਜਦੋਂ ਰਿਸ਼ਤਾ ਬਣ ਗਿਆ ਫਿਰ ਤੇ ਬਿਨਾਂ ਯਾਦ ਕੀਤੇ ਹੀ ਯਾਦ ਆਈ ਜਾਣਾ ਹੈ ਤੁਸੀਂ ਨਾ ਜੀ ਇਦਾਂ ਕਰੋ ਤੁਸੀਂ ਨੋਟ ਕਰੋ ਕਿਸੇ ਮਾਂ ਦਾ ਪੁੱਤ ਅਮਰੀਕਾ ਗਿਆ ਜਾਂ ਕੈਨੇਡਾ ਗਿਆ ਜਾਂ ਆਸਟ੍ਰੇਲੀਆ ਗਿਆ ਆਪਾਂ ਉਸ ਮਾਂ ਨੂੰ ਇੱਥੋਂ ਖੜੀ ਕਰਕੇ ਕਹੀਏ ਨਾ ਵੀ ਬੇਬੇ ਅੱਜ ਤੋਂ ਬਾਅਦ ਤੂੰ ਪੁੱਤ ਨੂੰ ਭੁੱਲ ਜਾ ਉਹ ਕਹੇਗੀ ਮੇਰੇ ਬਸ ਦੀ ਗੱਲ ਕਿਤੇ ਮੇਰਾ ਪੁੱਤਰ ਹੈ ਮੈਂ ਕਿਵੇਂ ਭੁੱਲ ਜਾ ਆਪਾਂ ਕਹੀਏ ਬੇਬੇ ਤੂੰ ਭੁੱਲ ਜਾ ਤੈਨੂੰ ਨਾ 5-7 ਕਰੋੜ ਰੁਪਈਆ ਦੇ ਦਿੰਦੇ ਆ ਉਹ ਕਹੇਗੀ ਪੈਸੇ ਨਾਲ ਤੁਸੀਂ ਦੇ ਦਿਓ ਮਿਲਾਂਗੀ ਨਾ ਸਾਰੀ ਜ਼ਿੰਦਗੀ ਪਰ ਭੁੱਲ ਨਹੀਂ ਸਕਦਾ ਮੇਰੇ ਬਸ ਨਹੀਂ ਆਪਾਂ ਫਿਰ ਬੇਬੇ ਨੂੰ ਕਹਿੰਦੇ ਆ ਬੇਬੇ ਤੈਨੂੰ ਚਰਖੜੀ ਤੇ ਚਾੜ ਦਿਆਂਗੇ ਪੁੱਤ ਭੁੱਲ ਜਾ ਕਹੇਗੀ ਚਾੜ ਦਿਓ ਮੈਨੂੰ ਨਹੀਂ ਭੁੱਲ ਸਕਦਾ ਮੇਰਾ ਰਿਸ਼ਤਾ ਹੈ ਜਦੋਂ ਰਿਸ਼ਤਾ ਬਣ ਜਾਂਦਾ ਫਿਰ ਭੁੱਲਦਾ ਨਹੀਂ ਫਿਰ ਸਾਡੀ ਜ਼ਿੰਦਗੀ ਦਾ ਇੱਕ ਜ਼ਿੰਦਗੀ ਦੇ ਵਿੱਚ ਉਹਦਾ ਇੱਕ ਰੋਲ ਹੈ ਜਿਵੇਂ ਮੇਰੀ ਮਾਂ ਹੈ ਮੇਰਾ ਪਿਓ ਹੈ ਮੇਰੀ ਘਰ ਵਾਲੀ ਹੈ ਮੇਰੇ ਬੱਚੇ ਨੇ ਮੇਰੀ ਭੈਣ ਹੈ ਮੇਰਾ ਭਰਾ ਹੈ ਇਸੇ ਤਰ੍ਹਾਂ ਮੇਰਾ ਮਾਲਕ ਹੈ ਉਹਦੇ ਨਾਲ ਰਿਸ਼ਤਾ ਹੈ ਆਪੇ ਯਾਦ ਆਉਂਦਾ ਹੈ ਆਪੇ ਆਪੇ ਸਾਰਾ ਕੁਝ ਚੱਲਦਾ ਫਿਰ ਤੇ ਚਰਖੜੀ ਤੇ ਚਾੜਦੇ ਹੋ ਮਾਂ ਨੂੰ ਭੁੱਲਦਾ ਕਿਤੇ ਪੁੱਤ ਜਿਹੜੀ ਮਾਂ ਦਾ ਇੱਕ ਵਾਰੀ ਪੁੱਤ ਬਣ ਗਿਆ ਉਹ ਭੁੱਲ ਹੀ ਨਹੀਂ ਸਕਦੀ ਇਸੇ ਤਰ੍ਹਾਂ ਪੁਰਾਣੇ ਵੇਲਿਆਂ ਦੇ ਵਿੱਚ ਸਿੱਖ ਸੀ ਜਿਹਨੂੰ ਕਹਿੰਦੇ ਸੀ ਗੁਰੂ ਨੂੰ ਭੁੱਲ ਜਾ ਉਹ ਕਹਿੰਦੇ ਚਰਖੜੀ ਤੇ ਚਾੜ ਦਿਓ ਕੀ ਕਰੀਏ ਭੁੱਲਦੇ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਹੀ ਲੌਜਿਕ ਸੀ ਜਿਹੜਾ ਜ਼ਿੰਦਗੀ 'ਚ ਲੱਗਦਾ ਉਹੀ ਧਰਮ ਵਾਲੇ ਪਾਸੇ ਲੱਗਦਾ ਜਦੋਂ ਉਹਨਾਂ ਨੂੰ ਕਹਿੰਦੇ ਸੀ ਵੀ ਤੇਰਾ ਬੰਦ ਬੰਦ ਕੱਟ ਦਿਆਂਗੇ ਕਹਿੰਦੇ ਕੱਟ ਦਿਓ ਮੈਂ ਮੈਨੂੰ ਭੁੱਲਦਾ ਹੀ ਨਹੀਂ ਤੈਨੂੰ ਨੀਹਾਂ 'ਚ ਚਿਣ ਦਿਆਂਗੇ ਕਹਿੰਦੇ ਚਿਣ ਦਿਓ ਮੈਂ ਕੀ ਕਰਾਂ ਮੇਰੇ ਵੱਸ ਹੋਵੇ ਮਾਂ ਤੁਹਾਨੂੰ ਪਤਾ ਕੀ ਕਹੇਗੀ ਉਹ ਪੁੱਤਰੋ ਮੇਰੇ ਵੱਸ ਹੀ ਨਹੀਂ ਜਾਂ ਤੇ ਮੇਰਾ ਦਿਮਾਗ ਹੀ ਡਿਲੀਟ ਕਰ ਦਿਓ ਵੀ ਮੈਨੂੰ ਕੋਈ ਬਿਜਲੀਆਂ ਲਵਾਓ ਵੀ ਭੁੱਲ ਜੇ ਮੇਰਾ ਪੁੱਤ ਪਰ ਮੇਰੇ ਵੱਸ ਨਹੀਂ ਪੁੱਤਰਾ ਮੈਂ ਕਰਾਂ ਕੀ ਮੇਰਾ ਪੋਟਾ ਪੋਟਾ ਕਰਦੇ ਮੈਨੂੰ ਨਹੀਂ ਮੇਰਾ ਪੁੱਤ ਭੁੱਲਦਾ ਇਸੇ ਤਰ੍ਹਾਂ ਭਗਤ ਜਦੋਂ ਪਿਆਰ ਪੈ ਜਾਂਦਾ ਹੈ ਫਿਰ ਉਹ ਕਹਿੰਦੇ ਪੋਟਾ ਪੋਟਾ ਕਰ ਦਿਓ ਰੱਬ ਸਾਨੂੰ ਨਹੀਂ ਭੁੱਲਦਾ ਤੇ ਸਾਡੇ ਵਰਗੇ ਪਤਾ ਕੀ ਕਹਿੰਦੇ ਨੇ ਚੌਂਕੜੇ ਮਾਰ ਮਾਰ ਬਹਿੰਦੇ ਆ ਰੱਬ ਫਿਰ ਨਹੀਂ ਯਾਦ ਆਉਂਦਾ ਕਹਿੰਦੇ ਅੱਖਾਂ ਬੰਦ ਕਰਕੇ ਬੈਠੇ ਹੋ ਨਾ ਯਾਦ ਹੋਰ ਹੀ ਕੁਛ ਆਈ ਜਾਂਦਾ ਹੈ ਆਪੋ ਸਤਨਾਮ
ਸ੍ਰੀ ਵਾਹਿਗੁਰੂ
ਗੱਲ ਕਿੱਧਰ ਨੂੰ ਗਈ ਰੱਬ ਨੂੰ ਚੌਂਕੜੇ ਮਾਰ ਕੇ ਬਹਿ ਬਹਿ ਯਾਦ ਕਰਦੇ ਹੋ ਫਿਰ ਨਹੀਂ ਯਾਦ ਆਉਂਦਾ ਜਿਹਦੇ ਨਾਲ ਰਿਸ਼ਤਾ ਹੋਵੇ ਉਹ ਧੱਕੇ ਨਾਲ ਹੀ ਯਾਦ ਆਈ ਜਾਂਦਾ ਇਹਦਾ ਮਤਲਬ ਕੀ ਹੈ ਯਾਦ ਨਾ ਕਰੋ ਰਿਸ਼ਤਾ ਬਣਾਓ ਯਾਦ ਆਪੇ ਆ ਜਾਣੀ ਹੈ ਆਖੋ ਸਤਨਾਮ ਏਦਾਂ ਗੱਲ ਨੂੰ ਪਕੜੋ ਇੱਕ ਵਾਰੀ ਰਿਸ਼ਤਾ ਬਣਾਓ ਯਾਦ ਆਪੇ ਆਏਗੀ ਯਾਦ ਕਰਨਾ ਨਹੀਂ ਪੈਂਦਾ ਯਾਦ ਆਪੇ ਆਉਂਦਾ ਹੈ ਫਿਰ ਤੇ ਤੂੰ ਭੁਲਾਵੇਂਗਾ ਉਹਨੇ ਭੁੱਲਣਾ ਨਹੀਂ ਇੰਨਾ ਯਾਦ ਆਏਗਾ ਕਿ ਭੁੱਲਣਾ ਨਹੀਂ ਜੀ ਰੱਬ ਫਿਰ ਨਹੀਂ ਭੁੱਲਦਾ ਇੱਕ ਵਾਰੀ ਪਿਆਰ ਪਵੇ ਤੇ ਤੁਸੀਂ ਦੱਸੋ ਫਿਰ ਪਿਆਰ ਕਿਵੇਂ ਪਾਈਏ ਅਗਲਾ ਸਵਾਲ ਇਹ ਹੋ ਗਿਆ ਨਾ ਵੀ ਰੱਬ ਨਾਲ ਜਿਵੇਂ ਹੁਣ ਮੰਨ ਲਓ ਮੇਰਾ ਮਾਂ ਨਾਲ ਰਿਸ਼ਤਾ ਹੈ ਮੇਰਾ ਪਿਓ ਨਾਲ ਰਿਸ਼ਤਾ ਹੈ ਮੇਰਾ ਘਰ ਵਾਲੀ ਨਾਲ ਰਿਸ਼ਤਾ ਹੈ ਮੇਰਾ ਮੇਰੇ ਗੁਰੂ ਨਾਲ ਮੇਰੇ ਰੱਬ ਨਾਲ ਰਿਸ਼ਤਾ ਕਿਵੇਂ ਬਣੇ ਸਾਡਾ ਰਿਸ਼ਤਾ ਸਾਡਾ ਬਣੇ ਤਿੰਨ ਨੇ ਲੱਗਾ ਰੱਬ ਸੇਤੀ ਕਹਿੰਦੇ ਉਹਨਾਂ ਦਾ ਰੱਬ ਨਾਲ ਪਿਆਰ ਲੱਗ ਗਿਆ ਕਹਿੰਦੇ ਰੱਬ ਨਾਲ ਰਿਸ਼ਤਾ ਪੈ ਗਿਆ ਉਹਨਾਂ ਦਾ ਕਿੰਨਾ ਦਾ ਦੇਖਣੇ ਵਿਚਾਰ ਜਿਹੜੇ ਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਦੇ ਐ ਉਹਨਾਂ ਦਾ ਕਹਿੰਦੇ ਰੱਬ ਨਾਲ ਪਿਆਰ ਪੈਂਦਾ ਹੈ ਜਿਹੜੇ ਰੱਬ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਆ ਜਿਵੇਂ ਮਾਂ ਨਾਲ ਹੈ ਜਿਵੇਂ ਪਿਓ ਨਾਲ ਹੈ ਆਪੇ ਯਾਦ ਆਵੇ ਹਰ ਵੇਲੇ ਚੇਤਾ ਰਵੇ ਜਿਹੜੇ ਰਿਸ਼ਤਾ ਬਣਾਉਣਾ ਚਾਹੁੰਦੇ ਐ ਉਹ ਕਿਰਪਾ ਕਰਕੇ ਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਫਿਰ ਉਹਨਾਂ ਦਾ ਰੱਬ ਨਾਲ ਪਿਆਰ ਪਏਗਾ ਉਹਨਾਂ ਚਿਰ ਨਹੀਂ ਪੈਣਾ ਅਰਥਾਂ ਸਮੇਤ ਬਾਣੀ ਪੜ੍ਹਨੀ ਸ਼ੁਰੂ ਕਰਨ ਜਿਹੜੇ ਰੱਬ ਨਾਲ ਪਿਆਰ ਕਰਨਾ ਚਾਹੁੰਦੇ ਨੇ ਤੇ ਜਿਹੜੇ ਬੰਦੇ ਨੇ ਰੱਬ ਨਾਲ ਪਿਆਰ ਪਾਉਣਾ ਹੈ ਉਹ ਅਰਥਾਂ ਸਮੇਤ ਬਾਣੀ ਪੜ੍ਹੇ ਤੇ ਨਹੀਂ ਤੇ ਕੋਈ ਤਰੀਕਾ ਨਹੀਂ ਜੀ ਪਿਆਰ ਪਾਉਣ ਦਾ ਰੱਬ ਨਾਲ ਜੇ ਰਿਸ਼ਤਾ ਬਣਾਉਣਾ ਹੈ ਤੇ ਤੁਹਾਨੂੰ ਗੁਰੂ ਦੇ ਜ਼ਰੀਏ ਗੁਰਬਾਣੀ ਤੋਂ ਸੇਧ ਲੈ ਕੇ ਕੱਲੀ ਕੱਲੀ ਗੱਲ ਸਮਝਣੀ ਪੈਣੀ ਹੈ ਫਿਰ ਰੱਬ ਨਾਲ ਪਿਆਰ ਪਏਗਾ ਫਿਰ ਐਸਾ ਪਿਆਰ ਪਏਗਾ ਕਿ ਰੱਬ ਤੇ ਭੁੱਲਣਾ ਨਹੀਂ ਮੂੰਹ ਲਾਲਨ ਸਿਉ ਪ੍ਰੀਤ ਬਣੀ ਰੱਬ ਨਾਲ ਇੱਕ ਵਾਰੀ ਪਿਆਰ ਪੈ ਗਿਆ ਫਿਰ ਤੋਰੀ ਨਾ ਤੂਟੈ ਛੋਰੀ ਨਾ ਛੂਟੈ ਜਿਵੇਂ ਮਾਂ ਕਹਿੰਦੀ ਹੈ ਵੀ ਮੈਨੂੰ ਮੇਰੀ ਪ੍ਰੀਤ ਤੋੜਿਆਂ ਟੁੱਟਦੀ ਨਹੀਂ ਤੇ ਛੁਡਾਇਆ ਤੇ ਛੁੱਟਦੀ ਨਹੀਂ ਜਦੋਂ ਰੱਬ ਨਾਲ ਇੱਕ ਵਾਰੀ ਰਿਸ਼ਤਾ ਬਣ ਜਾਂਦਾ ਬੰਦੇ ਦਾ ਫਿਰ ਤੋੜਿਆਂ ਟੁੱਟਦਾ ਥੋੜਾ ਇਹ ਪ੍ਰੀਤ ਛੁਡਾਇਆ ਛੁੱਟਦੀ ਨਹੀਂ ਇੱਕ ਵਾਰੀ ਜੇ ਪਿਆਰ ਪੈ ਗਿਆ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਜੀ ਜਿਹੜੀ ਸਾਡਾ ਪਿਆਰ ਤੋੜ ਸਕਦੀ ਹੈ ਇੱਕ ਵਾਰੀ ਜੇ ਰਿਸ਼ਤਾ ਪੈ ਗਿਆ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਦੂਰ ਕਰ ਸਕਦੀ ਹੈ ਰੱਬ ਤੋਂ ਰੱਬ ਸਦਾ ਸਾਡੇ ਨੇੜੇ ਹਾਜ਼ਰ ਨਾਜ਼ਰ ਲੱਗੇਗਾ ਸਾਨੂੰ ਹਰ ਵੇਲੇ ਹਾਜ਼ਰ ਨੇੜੇ ਨੇੜੇ ਮਹਿਸੂਸ ਹੋਏਗਾ ਇਸ ਕਰਕੇ ਗੁਰਬਾਣੀ ਨਾਲ ਰਿਸ਼ਤਾ ਬਣਾਓ ਜੇ ਰੱਬ ਨਾਲ ਰਿਸ਼ਤਾ ਬਣਾਉਣਾ ਹੈ ਗੁਰਬਾਣੀ ਨੂੰ ਵਿਚੋਲਾ ਬਣਾਉਣਾ ਪੈਣਾ ਹੈ ਗੁਰਬਾਣੀ ਜਿਹੜਾ ਸਹਿਜ ਪਾਠ ਕਰੇ ਆ ਵੀ ਨੋਟ ਕਰੋ ਸਹਿਜ ਪਾਠ ਕਰੇ ਅਰਥਾਂ ਸਮੇਤ ਅਰਥ ਪੜ੍ਹੇ ਬਾਣੀ ਦੇ ਮਹਾਰਾਜ ਕਹਿੰਦੇ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਕੀ ਹੈ ਅਰਥਾਂ ਸਮੇਤ ਪੜ੍ਹਦਾ ਰਹੇਗਾ ਫਿਰ ਉਹਦਾ ਰੱਬ ਨਾਲ ਕਿਉਂਕਿ ਰੱਬ ਦੀਆਂ ਹੀ ਗੱਲਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਬ ਦੀਆਂ ਹੀ ਗੱਲਾਂ ਕਰਨੀਆਂ ਨੇ ਤੇ ਜਦੋਂ ਰੱਬ ਦੀਆਂ ਗੱਲਾਂ ਸੁਣੀ ਜਾਈਏ ਜਿਵੇਂ ਹੁਣ ਅਮਰੀਕਾ ਦੀਆਂ ਗੱਲਾਂ ਸੁਣੀ ਜਾਈਏ ਵੀ ਉੱਥੇ ਸੜਕਾਂ ਬੜੀਆਂ ਵਧੀਆਂ ਨੇ ਉੱਥੇ ਕਾਨੂੰਨ ਬੜਾ ਵਧੀਆ ਉੱਥੇ ਸਿਸਟਮ ਬਹੁਤ ਵਧੀਆ ਉੱਥੇ ਸਫਾਈ ਬਹੁਤ ਹੈ ਫਿਰ ਜੀ ਕਰਦਾ ਜ਼ਿੰਦਗੀ 'ਚ ਯਾਰ ਕਦੀ ਅਮਰੀਕਾ ਵੇਖੀਏ ਆਸਟ੍ਰੇਲੀਆ ਤੋਂ ਆਏ ਬੱਚੇ ਜਦੋਂ ਇੱਥੇ ਆ ਕੇ ਦੋਸਤਾਂ ਨਾਲ ਗੱਲ ਕਰਦੇ ਐ ਆਸਟ੍ਰੇਲੀਆ ਇੱਦਾਂ ਵਧੀਆ ਐ ਇੱਦਾਂ ਵਧੀਆ ਐ ਫਿਰ ਇੱਥੇ ਪੜਨ ਵਾਲਿਆਂ ਦਾ ਜੀ ਕਰਦਾ ਅਸੀਂ ਵੀ ਚੱਲੀਏ ਜਦੋਂ ਗੱਲਾਂ ਸੁਣੀ ਜਾਈਏ ਨਾ ਸੁਣ ਸੁਣ ਕੇ ਫਿਰ ਚਾਅ ਪੈਦਾ ਹੁੰਦਾ ਐ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪਰਮਾਤਮਾ ਦੀਆਂ ਗੱਲਾਂ ਸੁਣਦੇ ਆਂ ਰੱਬ ਜੀ ਦੇ ਬਚਨ ਸੁਣਦੇ ਆਂ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਆਂ ਫਿਰ ਸਾਡੇ ਅੰਦਰ ਵੀ ਪਰਮਾਤਮਾ ਨਾਲ ਪਿਆਰ ਪਾਉਣ ਨੂੰ ਜੀ ਕਰਨ ਲੱਗ ਪੈਂਦਾ ਕਿਉਂਕਿ ਬਾਣੀ ਸ਼ੌਂਕ ਪੈਦਾ ਕਰਦੀ ਹੈ ਜਿਹੜੇ ਬੰਦੇ ਦੇ ਤੁਸੀਂ ਗੀਤ ਬਹੁਤੇ ਸੁਣੋਗੇ ਨਾ ਉਸ ਬੰਦੇ ਨੂੰ ਮਿਲਣ ਨੂੰ ਤੁਹਾਡਾ ਜੀ ਕਰੇਗਾ ਇਹ ਨੋਟ ਕਰੋ ਹੁਣ ਤੁਸੀਂ ਆ ਮੇਰਾ ਦੁਆਨ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਆ ਜਿਹੜੇ ਲਾਈਵ ਟੈਲੀਕਾਸਟ ਘਰਾਂ 'ਚ ਸੁਣਦੇ ਆ ਹੁਣ ਉਹ ਕੀ ਕਰਨ ਵੀ ਦੁਆਨ ਸੁਣੀ ਜਾਣ ਦੁਆਨ ਸੁਣ ਲੈਣ ਸਾਲ ਸੁਣਦੇ ਰਹਿਣ ਫਿਰ ਜਿੱਦਣ ਕਿਤੇ ਇੰਡੀਆ ਆਉਣਗੇ ਉਹਨਾਂ ਦਾ ਜੀ ਕਰੇਗਾ ਵੀ ਜੇ ਇੰਡੀਆ ਆਏ ਆ ਯਾਰ ਮਿਲ ਕੇ ਆਈਏ ਕਿਉਂਕਿ ਸੁਣਦੇ ਆ ਸੁਣ ਸੁਣ ਕੇ ਪਿਆਰ ਪੈ ਜਾਂਦਾ ਜਿਹੜਾ ਬੰਦਾ ਜਿਹਨੂੰ ਸੁਣਦਾ ਹੈ ਉਹਦੇ ਨਾਲ ਉਹਦਾ ਪਿਆਰ ਪੈਂਦਾ ਹੈ ਕੁਦਰਤੀ ਹੈ ਤੁਸੀਂ ਕਿਸੇ ਗਾਇਕ ਦਾ ਹਰੇਕ ਗੀਤ ਸੁਣੋ ਅਗਲਾ ਕਹਿੰਦਾ ਮੈਂ ਉਹਦਾ ਫੈਨ ਹੋ ਗਿਆ ਤੇ ਤੁਹਾਨੂੰ ਪਤਾ ਲੱਗੇ ਵੀ ਉਹਨੇ ਲੁਧਿਆਣੇ ਆਉਣਾ ਹੈ ਤੁਸੀਂ ਕਹੋਗੇ ਮੈਂ ਲੁਧਿਆਣੇ ਵੀ ਜਾ ਕੇ ਮਿਲ ਕੇ ਆਵਾਂਗਾ ਕਿਉਂਕਿ ਬੰਦੇ ਦਾ ਜੀ ਕਰਨ ਲੱਗ ਪੈਂਦਾ ਹੈ ਜਦੋਂ ਰੱਬ ਦੇ ਗੀਤ ਸੁਣਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਭਾਵ ਸ਼ਬਦ ਸੁਣੋ ਬਾਣੀ ਸੁਣ ਸੁਣ ਕੇ ਰੱਬ ਨੂੰ ਮਿਲਣ ਦਾ ਵੀ ਫਿਰ ਜੀ ਕਰਦਾ ਚਾਅ ਪੈਦਾ ਹੁੰਦਾ ਹੈ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਅੰਦਰ ਪ੍ਰੀਤ ਪੈਦਾ ਹੋ ਜਾਂਦੀ ਹੈ ਫਿਰ ਜੀ ਕਰਦਾ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮੇਰਾ ਮੈਨੂੰ ਕੋਈ ਮੇਰਾ ਪਿਆਰਾ ਮੈਨੂੰ ਆਣ ਕੇ ਮਿਲਾਵੇ ਕੋਈ ਮੈਨੂੰ ਮੇਰੇ ਤੇ ਕਿਰਪਾ ਕਰੇ ਫਿਰ ਏਦਾਂ ਨਾ ਜੀ ਕਰਨ ਲੱਗ ਪੈਂਦਾ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਸ਼ੌਂਕ ਪੈਦਾ ਹੁੰਦਾ ਹੈ ਰੱਬ ਨਾਲ ਰਿਸ਼ਤਾ ਬਣਦਾ ਹੈ ਪਰਮਾਤਮਾ ਕੋਈ ਬੰਦੇ ਵਾਂਗੂ ਨਾ ਸਮਝੋ ਸਾਡੇ ਅੰਦਰ ਹੀ ਹੈ ਹਰ ਪਾਸੇ ਹੈ ਹਾਜ਼ਰ ਨਾਜ਼ਰ ਹੈ ਬਸ ਫਿਰ ਉਹ ਅੰਦਰ ਇੱਕ ਲਗਨ ਪੈਦਾ ਹੋ ਜਾਂਦੀ ਲਓ ਆ ਸੁਣੀਏ ਸ਼ਬਦ ਆਪਾਂ ਚੌਥੇ ਪਾਤਸ਼ਾਹ ਜੀ ਦਾ ਬਚਨ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉਂ ਤਿਸ ਪਹਿਆ ਵਿਚਾਈ ਹਉ ਤਿਸ ਪਹਿਆ ਵਿਚਾਈ ਹਉ ਤਿਸ ਪਹਿਆ ਹਉ ਤਿਸ ਪਹਿਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਪ੍ਰੀਤਮ ਪਿਆਰਾ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਹਰ ਹਰ ਨਾਮ ਧਿਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਜੇ ਸੁਖ ਦੇ ਤਾਂ ਤੁਝ ਹੈ ਅਰਾਦੀ दुख भी तुझे दे आई जे भुख दे इत ही राजा दुख विच सुख दुख विच सुख मनाई कोई आन मिलावे मेरा प्रीतम प्यारा कोई आन तन मन काट काट सब अरपी विच अग्नि आप विच अग्नि आप जलाई कोई आन मिलावे मेरा प्रीतम प्यारा पखा फेरी पानी टोवा जो देवे सो खाई नानक गरीब टह पया द्वारे हर मेल ले हो हर मेल ले हो वडियाई कोई आन मिलावे मेरा प्रीतम प्यारा कोई आन मिलावे मेरा प्रीतम प्यारा कोई आन मिलावे मेरा
ਇੱਥੇ ਹੈ ਕਿ ਕਿਰਪਾ ਕਰੇ ਤਾਂ ਸਤਿਗੁਰ ਜੇ ਸਤਿਗੁਰੂ ਮਿਲੇ ਨਾ ਮੈਨੂੰ ਜੇ ਮੈਂ ਜੇ ਸਤਿਗੁਰੂ ਮਿਲ ਪੈਣ ਤੇ ਰੱਬ ਮਿਲ ਪੈਗਾ ਸਤਿਗੁਰੂ ਮਿਲੇ ਹੋਏ ਐ ਸਾਨੂੰ ਹੁਣ ਜੇ ਆਪਾਂ ਕਹੀਏ ਰੱਬਾ ਸਤਿਗੁਰੂ ਮਿਲ ਦੇ ਆਪਾਂ ਇਹ ਕਹਿ ਨਹੀਂ ਸਕਦੇ ਸਤਿਗੁਰੂ ਸਾਨੂੰ ਮਿਲੇ ਹੋਏ ਐ ਤੇ ਸਤਿਗੁਰੂ ਵੀ ਐਸੇ ਨੇ ਤੈਨੂੰ ਆਨੰਦਪੁਰ ਸਾਹਿਬ ਲੱਭਣ ਨਹੀਂ ਜਾਣਾ ਪੈਣਾ ਸਤਿਗੁਰੂ ਵੀ ਐਸੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਿ ਤੇਰੇ ਘਰ ਵਿੱਚ ਦੋ ਪੋਥੀਆਂ ਆ ਗਈਆਂ ਭਾਗ ਆ ਗਏ ਤੇ ਗੁਰੂ ਗ੍ਰੰਥ ਸਾਹਿਬ ਆ ਗਏ ਤੇਰੇ ਘਰ 'ਚ ਅੱਜ ਤੇ ਫੋਨ ਵਿੱਚ ਸਾਰੀ ਦੀ ਸਾਰੀ ਬਾਣੀ ਫੀਡ ਹੈ ਸਾਰੀ ਦੀ ਸਾਰੀ ਬਾਣੀ ਸਭ ਕੁਝ ਕਿਰਪਾ ਤੇ ਰੱਬ ਜੀ ਨੇ ਕੀਤੀ ਹੋਈ ਹੈ ਸਾਡੇ ਤੇ ਰੱਬ ਜੀ ਦੇ ਤੇ ਮਿਹਰ ਕਰਦਾ ਉਹਨੂੰ ਸਤਿਗੁਰੂ ਮਿਲਾਉਂਦਾ ਹੈ ਸਭ ਤੋਂ ਵੱਡੀ ਪਰਮਾਤਮਾ ਦੀ ਜਿਹਦੇ ਤੇ ਕਿਰਪਾ ਹੋ ਗਈ ਸਮਝ ਲਓ ਉਹਨੂੰ ਸਤਿਗੁਰੂ ਮਿਲਣਾ ਸੱਚਾ ਗਿਆਨ ਉਹਨੂੰ ਹੋਣ ਲੱਗ ਜਾਂਦਾ ਉਹ ਜਿਹੜਾ ਬੰਦਾ ਬਾਣੀ ਸਮਝਣ ਲੱਗ ਪਿਆ ਸਮਝ ਲਓ ਰੱਬ ਦੀ ਸਭ ਤੋਂ ਵੱਡੀ ਕਿਰਪਾ ਇਹਦੇ ਤੇ ਹੋਈ ਹੈ ਕਿਉਂਕਿ ਰੱਬ ਨੇ ਸਤਿਗੁਰੂ ਮਿਲਾਇਆ ਤੇ ਸਤਿਗੁਰੂ ਦੇ ਜ਼ਰੀਏ ਹੁਣ ਉਹ ਆਪ ਵੀ ਮਿਲੇਗਾ ਪਰ ਹੁਣ ਮਿਹਰ ਤੇ ਹੋਈ 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 ਹੈ ਸਾਂਭਣ ਦੀ ਲੋੜ ਹੈ ਨਾ ਹੁਣ ਜੇ ਕੋਈ ਬੰਦਾ ਵੇਖਿਓ ਨਾ ਸੁਣੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਨਾ ਇਦਾਂ ਮਾਲਕ ਜੀ ਕਿਰਪਾ ਕਰ ਦੋ, ਮਾਲਕ ਜੀ ਕਿਰਪਾ ਕਰ ਦੋ, ਰੱਬਾ ਮੇਰੇ ਤੇ ਕਿਰਪਾ ਕਰ ਦੇ, ਮੈਨੂੰ ਜੋੜ ਲੈ ਆਪਣੇ ਨਾਲ। ਆਪਾਂ ਕਹਾਂਗੇ ਪਾਗਲ ਹੈ। ਹੁਣ ਵੇਖਿਓ ਬਾਲਟੀਆਂ, ਬਾਲਟੀ ਮੁੱਧੀ ਮਾਰੀ ਹੈ, ਬਾਲਟੀ ਆਪਣੀ ਮੁੱਧੀ ਮਾਰੀ ਹੈ, ਬਾਕੀਆਂ ਨੇ ਬਾਲਟੀਆਂ ਸਿੱਧੀਆਂ ਰੱਖੀਆਂ ਨੇ, ਤੇ ਬੱਦਲ ਵੱਲ ਇਦਾਂ ਮੂੰਹ ਕਰਕੇ ਆਖੇ ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦੋ, ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦੋ, ਤੇ ਬੱਦਲ ਪਤਾ ਕੀ ਕਹੇਗਾ, ਕਮਲਿਆ ਮੈਂ ਤੇ ਕਿਰਪਾ ਕਰੀ ਜਾਂਦਾ ਤੂੰ ਸਿੱਧਾ ਹੋ। ਬਾਲਟੀ ਸਿੱਧੀ, ਬਾਲਟੀ ਸਿੱਧੀ ਕਰ। ਸਤਿਗੁਰੂ ਕਹਿਣਗੇ ਮੈਂ ਤੇ ਕਿਰਪਾ ਕਰਦਾ ਹੀ ਹਾਂ, ਆਪਣਾ ਮਨ ਸਿੱਧਾ ਕਰ ਜਰਾ। ਆ ਹੁਣ ਸ਼ਬਦ ਚੱਲ ਰਿਹਾ, ਜਿਹੜਾ ਬੰਦਾ ਮਨ ਨਹੀਂ ਸਿੱਧਾ ਕਰਨਾ ਚਾਹੁੰਦਾ, ਕਿਰਪਾ ਤੇ ਹੋਈ ਹੋਈ ਪਈ ਹੈ, ਆ ਬਾਣੀ ਤੇ ਆਪਾਂ ਸਾਰੀ ਸੁਣਦੇ ਹਾਂ, ਪਰ ਜਿਹੜਾ ਬੰਦਾ ਮਨ ਨਹੀਂ ਸਿੱਧਾ ਕਰਨਾ ਚਾਹੁੰਦਾ ਉਹਦਾ ਭਲਾ ਕਿਵੇਂ ਹੋ ਸਕਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਬੱਦਲ ਕੀ ਕਰੇ ਜੇ ਬਾਲਟੀ ਮੁੱਧੀ ਹੈ। ਬੰਦਾ ਬਾਲਟੀ ਸਿੱਧੀ ਨਹੀਂ ਕਰਨੀ ਚਾਹੁੰਦਾ ਤੇ ਕਿਵੇਂ ਗੱਲ ਬਣ ਜਾਏਗੀ। ਗੁਰੂ ਭਾਵੇਂ ਸੱਚਾ ਵੀ ਹੋਵੇ ਕਹਿੰਦੇ ਕੀ ਕਰੇ। ਪੜੋ
ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂ ਅੰਦੇ ਇੱਕ ਨਾ ਲਗਈ, ਜਿਉਂ ਬਾਂਸ ਬਜਾਈਏ ਫੂਕ।
ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ, ਗੁਰੂ ਸੱਚਾ ਹੋਵੇ ਸਿਰੇ ਦਾ, ਪਰ ਕੀ ਕਰੇ। ਜੇ ਹੁਣ ਸਕੂਲ ਬੜੇ ਸਟੈਂਡਰਡ ਦਾ ਹੈ, ਸਟੱਡੀ ਬੜੀ ਵਧੀਆ ਕਰਾਉਂਦੇ ਹੈ, ਪਰ ਜਿਹੜਾ ਨਿਆਣਾ ਪੜ੍ਹਨਾ ਹੀ ਨਹੀਂ ਚਾਹੁੰਦਾ, ਸਕੂਲ ਵੀ ਤੇ ਟੀਚਰ ਵੀ ਤੇ ਕਰਨ ਕੀ, ਉਹ ਪੜ੍ਹਨਾ ਹੀ ਨਹੀਂ ਚਾਹੁੰਦਾ। ਆ ਟੀਚਰ ਬੜੇ ਕਮਾਲ ਦੇ ਨੇ, ਸਕੂਲ ਬੜਾ ਕਮਾਲ ਦਾ ਹੈ, ਪਰ ਜਿਹੜਾ ਬੰਦਾ ਪੜ੍ਹਨਾ ਹੀ ਨਹੀਂ ਚਾਹੁੰਦਾ ਉਹਦਾ ਕੀ ਕਰੀਏ। ਇਸ ਕਰਕੇ ਚੇਤਾ ਰੱਖਿਓ, ਆਪਾਂ ਨਹੀਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗੇ ਖੜ ਕੇ ਮਹਾਰਾਜ ਕਿਰਪਾ ਕਰ ਦਿਓ, ਕਿਰਪਾ ਕਰ ਦਿਓ। ਬਾਜਾਂ ਵਾਲੇ ਕਹਿਣਗੇ ਮੈਂ ਤੇ 300 ਸਾਲ ਪਹਿਲਾਂ ਹੀ ਕਰ ਗਿਆ ਸੀ, ਜਿੱਦਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜਨ ਲਾ ਗਿਆ ਸੀ। ਸਿੱਖੋ ਤੁਹਾਡੀ ਬਦਕਿਸਮਤੀ ਰਹੀ ਹੈ, ਜਿਹੜਾ ਮੈਂ ਤੁਹਾਨੂੰ ਗਿਫਟ ਦੇ ਕੇ ਗਿਆ ਸੀ ਨਾ, ਗਿਫਟ ਤੁਹਾਡਾ ਤੇ ਪੈਕ ਹੀ ਕੀਤਾ ਪਿਆ, ਤੁਸੀਂ ਤੇ ਖੋਲ ਕੇ ਵੇਖਿਆ ਹੀ ਨਹੀਂ ਵੀ ਦੇ ਕੇ ਕੀ ਗਿਆ। ਆਪੋ ਸਤਨਾਮ। ਹਾਂਜੀ, ਜਿਹੜਾ ਮੈਂ ਤੁਹਾਨੂੰ ਗਿਫਟ ਦਿੱਤਾ ਸੀ ਨਾ, ਇਹ ਗਿਫਟ ਖਰੀਦਣ ਵਾਸਤੇ, ਇਹ ਦੇਣ ਵਾਸਤੇ ਤੁਹਾਨੂੰ ਮੈਨੂੰ ਪੁੱਤਵਾਰ ਨੇ ਪਏ ਸੀ। ਅਸੀਂ ਕਿਸੇ ਬੰਦੇ ਨੂੰ ਬੜੀ ਰੀਝ ਨਾਲ ਕੋਈ ਚੀਜ਼ ਖਰੀਦ ਕੇ ਦੇ ਕੇ ਆਓ, ਕਿਸੇ ਦੇ ਜਨਮ ਦਿਨ ਤੇ ਉਹਨੂੰ ਨਾ ਕੋਈ ਚੀਜ਼ ਖਰੀਦ ਕੇ ਦੇ ਕੇ ਆਓ, ਬੜੀ ਰੀਝ ਨਾਲ ਵੀਰੋ ਖਰੀਦਿਓ, ਨੌਜਵਾਨੋ ਭਰਾਵੋ ਰੀਝ ਨਾਲ ਕੋਈ ਚੀਜ਼ ਖਰੀਦ ਕੇ ਦੇ ਕੇ ਆਇਓ, ਤੇ ਅਗਲਾ ਖੋਲ ਕੇ ਵੀ ਨਾ ਵੇਖੇ ਵੀ ਗਿਫਟ ਦੇ ਕੇ ਕੀ ਗਿਆ ਤੂੰ ਸਾਨੂੰ। ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਆ ਮੈਂ ਪੁੱਤ ਵਾਰੇ ਆਪਣੇ। ਗੁਰੂ ਅਰਜਨ ਦੇਵ ਕਹਿਣਗੇ ਮੈਂ ਤੱਤੀ ਤਵੀ ਤੇ ਬੈਠਾ ਸੀ, ਜਦੋਂ ਮੈਨੂੰ ਕਹਿੰਦੇ ਸੀ ਮੁਹੰਮਦ ਸਾਹਿਬ ਦੀ ਸਿਫਤ ਲਿਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮੁਹੰਮਦ ਸਾਹਿਬ ਦੀ ਸਿਫਤ ਲਿਖੋ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਮੈਨੂੰ ਤੱਤੀ ਤਵੀ ਤੇ ਭਾਵੇਂ ਪਾ ਦਿਓ, ਪਰ ਮੈਂ ਇਸ ਗਿਆਨ ਵਿੱਚ ਮਿਲਾਵਟ ਨਹੀਂ ਕਰ ਸਕਦਾ, ਸੱਚ ਲਿਖਾਂਗਾ ਸੱਚ। ਕਹਿੰਦੇ ਚਾਰ ਲੈਣਾ ਪਾ ਦਿਓ ਵੀ ਇਸਲਾਮ ਧਰਮ ਹਿੰਦੂ ਧਰਮ ਤੋਂ ਚੰਗਾ ਹੈ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਸੱਚ ਰਹੇਗਾ, ਮੈਂ ਮਿਲਾਵਟ ਨਹੀਂ ਕਰ ਸਕਦਾ, ਮੈਨੂੰ ਭਾਵੇਂ ਤੱਤੀ ਤਵੀ ਤੇ ਪਾ ਦਿਓ। ਇਹ ਗਿਫਟ ਸਾਨੂੰ ਦੇਣ ਲਈ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਆ ਵੀ ਪੜ੍ਹਨਗੇ, ਇਹ ਸਮਝਣਗੇ ਸਤਿਗੁਰੂ ਦੀ ਬਾਣੀ ਸਾਨੂੰ ਦੇਣ ਵਾਸਤੇ। ਇਹ ਸਾਰੀਆਂ ਕੁਰਬਾਨੀਆਂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੋਈਆਂ ਨੇ ਤੇ ਅੱਜ ਸਾਡੇ ਵਿੱਚ ਸੁਸ਼ੋਭਿਤ ਹੁੰਦੇ ਨੇ, ਪਰ ਸਾਡੀ ਬਦਕਿਸਮਤੀ ਇਹ ਹੈ ਜੇ ਕਿਸੇ ਨੇ ਕਹਿ ਤਾਂ ਸ਼ਨੀਵਾਰ ਨੂੰ ਆਹ ਨਹੀਂ ਕਰਨਾ ਉਹਦੀ ਮੰਨ ਲਈ, ਪਰ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਉਹ ਨਹੀਂ ਮੰਨਦੇ। ਜਿਹੜੇ ਵਹਿਮਾਂ ਭਰਮਾਂ ਵਿੱਚ ਲੋਕ ਪਾਉਂਦੇ ਐ, ਪਖੰਡੀ ਪਾਉਂਦੇ ਐ, ਉਹ ਪਖੰਡੀਆਂ ਦੀਆਂ ਗੱਲਾਂ ਤੇ ਭਰੋਸਾ ਹੈ, ਪਰ ਗੁਰੂ ਗ੍ਰੰਥ ਸਾਹਿਬ ਤੇ ਕੋਈ ਭਰੋਸਾ ਨਹੀਂ। ਤੇ ਜਿੱਦਣ ਮੇਰੇ ਉਹ ਵੀਰੋ ਭਾਈਓ ਪਤਾ ਲੱਗ ਜਾਏਗਾ ਨਾ ਵੀ ਇਹ ਚੀਜ਼ ਕੀ ਹੈ, ਉਦਣ ਨਾ ਜੀ ਫਿਰ ਲਛਮਣ ਸਿੰਘ ਧਾਰੋਵਾਲ ਵਾਂਗੂ ਜਿੱਦਣ ਗੋਲੀ ਲੱਗੀ ਸੀ ਆਉਣ ਗੁਰੂ ਗ੍ਰੰਥ ਸਾਹਿਬ ਵੱਲ ਤੇ ਏਦਾਂ ਉੱਤੇ ਹੱਥ ਕਰ ਲਿਆ ਸੀ, ਕਹਿੰਦੇ ਓਏ ਮਹੰਤੋ ਇਹਦਾ ਹੀ ਦਿੱਤਾ ਖਾਂਦਿਓ, ਇਹਨੂੰ ਤੇ ਬਖਸ਼ ਦਿਓ, ਏਦਾਂ ਜੱਫਾ ਪਾ ਲਿਆ ਸੀ, ਉੱਤੇ ਬਾਹਾਂ 'ਚ ਗੋਲੀਆਂ ਲੱਗੀਆਂ ਸੀ। ਨਨਕਾਣਾ ਸਾਹਿਬ ਦਾ ਸਾਕਾ ਪੜ੍ਹ ਕੇ ਵੇਖੋ ਜਰਾ, ਵੇਖਿਓ ਜਰਾ ਥੋੜੀ ਜਿਹੀ ਆਵਾਜ਼ ਕਰਦੇ ਸੁਣ ਉਹ ਉਹ ਜਿਹੜੀ ਗੱਲ ਹੈਗੀ ਉਹ ਨੁਕਸ ਹੈਗਾ ਅਜੇ ਵੀ ਠੀਕ ਨਹੀਂ ਹੋਇਆ ਉਹ ਪ੍ਰੋਬਲਮ ਹੈ ਅਜੇ ਵੀ ਲੀਡ ਵਗੈਰਾ ਜੇ ਤੇ ਬਦਲਣੀ ਵੇਖ ਲੈ ਬਦਲ ਕੇ ਜਾਂ ਫਿਰ ਇਹਨੂੰ ਥੋੜਾ ਜਿਹਾ ਖੋਲ ਦੇ ਮਾੜਾ ਜਿਹਾ ਬਸ ਬਹੁਤਾ ਨਾ ਛੇੜਿਓ ਹੁਣ ਬਸ ਆਵਾਜ਼ ਥੋੜੀ ਜਿਹੀ ਖੋਲ ਦੇ ਗੱਲ ਸਮਝ ਆਵੇ ਪ੍ਰੋਪਰ ਹੁਣ ਸੁਣਿਓ ਬਈ ਇੱਧਰ ਧਿਆਨ ਰੱਖਿਓ ਉਹਨਾਂ ਨੂੰ ਕਰੀ ਜਾਣ ਦਿਓ ਆਪਾਂ ਇੱਧਰ ਹਿੱਲਿਓ ਨਾ ਬਿਲਕੁਲ ਨਾ ਧਿਆਨ ਹਿਲਾਇਓ ਸਿੰਘੋ ਟਾਈਮ ਹੋਇਆ ਹੈ 9:30 10 ਵਜੇ ਆਪਾਂ ਸਮਾਪਤੀ ਵੀ ਕਰਨੀ ਹੈ 10 ਵਜੇ ਸਮਾਪਤੀ ਕਰਨੀ ਹੈ ਅੱਧਾ ਘੰਟਾ ਰਹਿ ਗਿਆ ਤੇ ਅੱਧੇ ਘੰਟੇ 'ਚ ਮੈਂ ਤੁਹਾਨੂੰ ਥੋੜਾ ਜਿਹਾ ਨਾ ਨਨਕਾਣਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਨਕਾਣਾ ਸਾਹਿਬ ਦਾ ਥੋੜਾ ਜਿਹਾ ਕੋਸ਼ਿਸ਼ ਕਰਦਾ ਮੈਂ ਥੋੜਾ ਜਿਹਾ ਜੇ ਗੱਲ ਪਕੜ 'ਚ ਆਵੇ ਸੁਣਿਓ ਮਹਾਰਾਜੇ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਵਾਂ ਤੇ ਜ਼ਮੀਨ ਬੜੀ ਲਵਾਈ ਮਹਾਰਾਜੇ ਰਣਜੀਤ ਸਿੰਘ ਨੇ ਜਗੀਰਾਂ ਕੱਲੇ ਗੁਰਦੁਆਰਿਆਂ ਤੇ ਨਹੀਂ ਧਰਮ ਸਥਾਨਾਂ ਨੂੰ ਮੰਦਰਾਂ ਨੂੰ ਵੀ ਕਈ ਜਗ੍ਹਾ ਜ਼ਮੀਨ ਦਿੱਤੀ ਉਹਨੇ ਕਈ ਜਗ੍ਹਾ ਜਦੋਂ ਨਨਕਾਣਾ ਸਾਹਿਬ ਦੇ ਨਾਂ ਕਈ ਇਤਿਹਾਸਕਾਰਾਂ ਨੇ ਤੇ 5000 ਏਕੜ ਜ਼ਮੀਨ ਤੱਕ ਲਿਖਿਆ ਵੀ 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਂ ਸੀ ਐਡੀ ਵੱਡੀ ਜ਼ਮੀਨ ਅੱਜ ਦੇ ਹਿਸਾਬ ਨਾਲ ਜ਼ਮੀਨ ਅੱਜ ਵੀ ਮਹਿੰਗੀ ਹੋਈ ਹੈ ਉਦੋਂ ਦੇ ਹਿਸਾਬ ਨਾਲ ਉਦੋਂ ਵੀ ਠੀਕ ਸੀ ਉਪਜਾਊ ਜ਼ਮੀਨ 5000 ਕਿੱਲਾ 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਂ ਸੀ ਉਸ ਵੇਲੇ ਮਹਾਰਾਜੇ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਜ਼ਮੀਨ ਨਾਂ ਕਿਉਂ ਕਰਾਈ ਹੈ ਧਿਆਨ ਨਾਲ ਸੁਣਿਓ ਇਹ ਜਿਹੜੀ ਜ਼ਮੀਨ ਹੈ ਇਹ ਨਾਮ ਕਿਉਂ ਕਰਾਈ ਹੈ ਤੇ ਮਹਾਰਾਜੇ ਰਣਜੀਤ ਸਿੰਘ ਨੇ ਆਖਿਆ ਵੀ ਮੈਂ ਨਨਕਾਣਾ ਸਾਹਿਬ ਦੇ ਨਾਮ ਇਹ ਜ਼ਮੀਨ ਐਵੇਂ ਨਹੀਂ ਕਰਾਈ ਇਸ ਕਰਕੇ ਕਰਾਈ ਹੈ ਵੀ ਜਿਹੜੇ ਇੱਥੋਂ ਦੇ ਮਹੰਤ ਨੇ ਨਾ ਉਹ ਟਕੇ ਟਕੇ ਪਿੱਛੇ ਲੋਕਾਂ ਦੀਆਂ ਗੱਲਾਂ ਨਾ ਸੁਣਨ ਉਹਨਾਂ ਕੋਲ ਇੰਨਾ ਪੈਸਾ ਹੋਵੇ ਵੀ ਆਪਣੀ ਗੱਲ ਜ਼ੁਰਤ ਨਾਲ ਕਹਿ ਸਕਣ ਪੈਸਾ ਇੰਨਾ ਕੁ ਹੋਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ ਉਹ ਇਹ ਨਾ ਆਖੇ ਵੀ ਜੇ ਹੁਣ ਭੋਗ ਤੇ ਕਥਾ ਕਰਦਾ ਹੈ ਤੇ ਏਦਾਂ ਵੇਖੀ ਜਾਏ ਵੀ ਜੇ ਮੈਂ ਤਵਾ ਲਾ ਦਿੱਤਾ ਮੈਂ ਸ਼ਰਾਬ ਦੀ ਗੱਲ ਕਹਿਤੀ ਇਹ ਤੇ ਸਾਰਾ ਟੱਬਰ ਪੀਂਦਾ ਇਹਨਾਂ ਨੇ ਮੈਨੂੰ ਪੈਸੇ ਨਹੀਂ ਦੇਣੇ ਜੇ ਮੈਂ ਕਹਿਤਾ ਦਾਜ ਨਹੀਂ ਲੈਣਾ ਤੇ ਦਾਜ ਤੇ ਇਹਨਾਂ ਨੇ ਲੈਣਾ ਹੈ ਇਹਨਾਂ ਨੇ ਤੇ ਸਾਰੇ ਕੰਮ ਕਰਨੇ ਨੇ ਪ੍ਰਚਾਰਕ ਆਪਣੀ ਗੱਲ ਜ਼ੁਰਤ ਨਾਲ ਕਹਿ ਸਕੇ ਲੋਕਾਂ ਦਾ ਮੂੰਹ ਵੇਖ ਕੇ ਪ੍ਰਚਾਰ ਨਾ ਕਰੇ ਵੀ ਸਟੇਜ ਤੇ ਬੈਠਾ ਇਹ ਵੇਖੇ ਵੀ ਜੇ ਮੈਂ ਆਹ ਗੱਲ ਕਹਿਤੀ ਇਹਦੇ ਤੇ ਲੱਗ ਜਾਣੀ ਹੈ ਇਹਦਾ ਮੂੰਹ ਬਣ ਜਾਣਾ ਹੈ ਫਲਾਣੇ ਤੇ ਮੈਂ ਆਹ ਗੱਲ ਕਹਿਤੀ ਫਲਾਣੇ ਦਾ ਮੂੰਹ ਬਣ ਜਾਣਾ ਹੈ ਇਹਨੂੰ ਕਹਿੰਦੇ ਨੇ ਜਿਹੜਾ ਲੋਕਾਂ ਦੇ ਮੂੰਹ ਰੱਖ ਰੱਖ ਕੇ ਵੇਖ ਵੇਖ ਕੇ ਪ੍ਰਚਾਰ ਕਰਦਾ ਉਹਨੂੰ ਕਹਿੰਦੇ ਨੇ ਮੂੰਹ ਰੱਖਦਾ ਲੋਕਾਂ ਦੇ ਇੱਥੇ ਸਟੇਜ ਤੇ ਬਹਿ ਕੇ ਮੂੰਹ ਏਦਾਂ ਨਹੀਂ ਵੀ ਲੋਕੀ ਕੀ ਕਹਿਣਗੇ ਇਹ ਵੇਖਣਾ ਚਾਹੀਦਾ ਵੀ ਗੁਰੂ ਸਾਹਿਬ ਕੀ ਕਹਿੰਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪ੍ਰਚਾਰਕ ਨੇ ਪ੍ਰਚਾਰ ਕਰਨਾ ਹੁੰਦਾ ਗੁਰੂ ਵੱਲ ਵੇਖ ਕੇ ਲੋਕਾਂ ਦੇ ਮੂੰਹ ਵੇਖ ਕੇ ਨਹੀਂ ਵੀ ਲੋਕੀ ਕੀ ਕਹਿੰਦੇ ਆ ਤੇ ਜਿਹੜੇ ਲੋਕਾਂ ਦਾ ਮੂੰਹ ਵੇਖ ਕੇ ਪ੍ਰਚਾਰ ਸਹੀ ਦੱਸਦੇ ਨਹੀਂ ਠੀਕ ਗੱਲ ਕਰਦੇ ਨਹੀਂ ਉਹਨੂੰ ਕਹਿੰਦੇ ਨੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਜਿਹੜੇ ਬੰਦੇ ਆਪਣੇ ਗੁਰੂ ਦਾ ਸੱਚਾ ਗਿਆਨ ਲੋਕਾਂ ਵੱਲ ਵੇਖ ਵੇਖ ਕੇ ਲੁਕਾਉਂਦੇ ਆ ਨਾ ਜੀ ਦੁਨੀਆ ਵੱਲ ਵੇਖ ਕੇ ਵੀ ਦੁਨੀਆ ਨੂੰ ਖੁਸ਼ ਕਰ ਲਓ ਲੋਕੀ ਕੀ ਕਹਿੰਦੇ ਆ ਜਿਹੜੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਆਪਣੇ ਗੁਰੂ ਦਾ ਸੱਚਾ ਗਿਆਨ ਲੁਕਾਉਂਦੇ ਆ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸਟ ਹਥਿਆਰੀ ਕਹਿੰਦੇ ਇਹ ਪਾਪੀ ਤੇ ਹਥਿਆਰਾ ਬੰਦਾ ਹੈ ਇਹ ਲੋਕਾਂ ਦੀਆਂ ਨੋਟਾਂ ਤੇ ਵੋਟਾਂ ਕਰਕੇ ਕਹਿੰਦੇ ਗੁਰੂ ਦਾ ਗਿਆਨ ਲੁਕੋ ਗਿਆ ਖੋ ਸਤਨਾਮ
ਸ੍ਰੀ ਵਾਹਿਗੁਰੂ
ਨੋਟਾਂ ਤੇ ਵੋਟਾਂ ਕਰਕੇ ਗੁਰੂ ਦਾ ਸੱਚਾ ਗਿਆਨ ਲੁਕੋ ਗਿਆ ਅੱਜ ਸੱਚਾ ਗਿਆਨ ਬਹੁਤਾ ਦੁਨੀਆ 'ਚ ਕਿਉਂ ਨਹੀਂ ਫੈਲਿਆ ਕਿਉਂਕਿ ਬਹੁਤੇ ਬੰਦੇ ਡਰ ਜਾਂਦੇ ਹੈ ਕਿ ਜੇ ਗ੍ਰੰਥੀ ਨੂੰ ਪਤਾ ਹੈ ਵੀ ਬਾਣੀ 'ਚ ਆਹ ਲਿਖਿਆ ਤੇ ਜੇ ਮੈਂ ਸੁਣਾ ਦਿੱਤਾ ਮੈਨੂੰ ਅਗਲੇ ਦਿਨ ਹੀ ਕਮੇਟੀ ਨੇ ਕਹਿਣਾ ਚੱਕ ਕਸ਼ਹਿਰਾ ਤੌਲੀਆ ਭੱਜ ਜਾ ਇੱਥੋਂ ਤੂੰ ਆ ਨਵੀਂ ਹੋਈ ਕਥਾ ਲੱਗ ਪਿਆ ਕਰਨ ਬਾਣੀ 'ਚ ਲਿਖਿਆ ਹੁੰਦਾ ਡਰਦਾ ਮਾਰਾ ਨਹੀਂ ਬੋਲਦਾ ਮੇਰੀ ਛੁੱਟੀ ਕਰ ਦੇਣਗੇ ਉਹਨੂੰ ਪਤਾ ਹੈ ਵੀ ਬਾਣੀ 'ਚ ਆਹ ਲਿਖਿਆ ਹੈ ਪਰ ਬਾਣੀ ਦਾ ਸੱਚ ਡਰਦਾ ਮਾਰਾ ਕਹਿੰਦਾ ਹੀ ਨਹੀਂ ਤੇ ਦੁਨੀਆ ਕਰਦੀ ਵੀ ਏਦਾਂ ਹੀ ਹੈ ਜੀ ਜੇ ਸਵੇਰੇ ਉੱਠ ਕੇ ਰੋਜ਼ ਉਹ ਗ੍ਰੰਥੀ ਅੱਜ ਵੀ ਤੁਹਾਡੇ 'ਚ ਕੋਈ ਹੋਵੇ ਰੋਜ਼ ਉੱਠ ਕੇ ਸ਼ਰਾਬ ਦੀ ਗੱਲ ਕਰੇ ਵੀ ਮਾੜੀ ਹੈ ਜਿੰਨੇ ਪਿੰਡ ਦੇ ਸ਼ਰਾਬੀ ਨੇ ਉਹ ਹੁਣ ਉਹਨਾਂ ਨੇ ਕਹਿਣਾ ਹੀ ਹੈ ਵੀ ਇਹਨੂੰ ਬਾਬੇ ਨੂੰ ਕੱਢੋ ਤੂੰ ਇਹਨੂੰ ਹੋਰ ਨਹੀਂ ਗੱਲ ਆਉਂਦੀ ਕੋਈ ਤੈਨੂੰ ਸ਼ਰਾਬੀ ਵੀ ਦਿਸਦੇ ਆ ਲੋਕੀ ਸੱਚ ਸੁਣਨਾ ਨਹੀਂ ਜੀ ਚਾਹੁੰਦੇ ਫਿਰ ਜਿਹੜੇ ਕਥਾ ਕਰਨ ਵਾਲੇ ਐ ਉਹ ਲੋਕਾਂ ਦੇ ਮੂੰਹ ਵੇਖ ਵੇਖ ਕੇ ਕਥਾ ਕਰਦੇ ਐ ਤੇ ਇਸੇ ਨੂੰ ਫਿਰ ਜੇ ਆਪਾਂ ਕਹੀਏ ਅੱਗੇ ਪੜ੍ਹਦੇ ਹੀ ਆ ਨਾ ਕਈ ਵਾਰੀ ਪਰ ਮਨ ਵਿੱਚ ਹੋਣਾ ਕੀ ਚਾਹੀਦਾ ਮਨ ਵਿੱਚ ਹੋਣਾ ਕੀ ਚਾਹੀਦਾ ਜੀ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰੇ ਪਿਆਰੇ ਜਗ ਭਾਵੇਂ ਸਾਰਾ ਰੁੱਸ ਜੇ ਵਾਵਾ ਵਾਵਾ ਜਗ ਭਾਵੇਂ ਸਾਰਾ ਰੁੱਸ ਜੇ ਜਗ ਭਾਵੇਂ ਸਾਰਾ ਰੁੱਸ ਜੇ ਵਾਵਾ ਵਾਵਾ ਜਗ ਭਾਵੇਂ ਸਾਰਾ ਰੁੱਸ ਜੇ ਪਿਆਰੇ ਜਗ ਭਾਵੇਂ ਸਾਰਾ ਰੁੱਸ ਜੇ ਵਾਵਾ ਵਾਵਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਪੜੋ ਪੜੋ ਸਾਰੇ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ
ਰੁੱਸ ਦੀ ਇਹ ਦੁਨੀਆ ਬਸ਼ੱਕ ਰੁੱਸ ਜੇ ਇਹ ਦ੍ਰਿੜਤਾ ਗੁਰੂ ਦੇ ਸਿੱਖ ਨੂੰ ਰੱਖਣੀ ਚਾਹੀਦੀ ਭਰੋਸਾ ਰੱਖਣਾ ਚਾਹੀਦਾ ਜੀ ਦੁਨੀਆ ਇੱਧਰ ਦੀ ਇੱਧਰ ਹੋ ਜੇ ਭਰੋਸਾ ਰੱਖੇ ਆਪਣੀ ਸਤਿਗੁਰੂ ਦੀ ਬਾਣੀ ਦੀ ਵਿਚਾਰ ਕਰੇ ਕਥਾ ਕਰੇ ਅੱਗ ਲੱਗੇ ਤੁਹਾਡੇ ਨੋਟਾਂ ਨੂੰ ਤੇ ਲੱਗੇ ਤੁਹਾਡੀਆਂ ਵੋਟਾਂ ਨੂੰ ਅਸਲ ਵਿੱਚ ਗੁਰੂ ਦੀ ਕਥਾ ਸੁਣਾਓ ਗੁਰੂ ਦਾ ਸੱਚ ਸੁਣਾਓ ਲੋਕਾਂ ਦਾ ਭਲਾ ਹੋਵੇ ਕਮੇਟੀ ਕਵੇ ਲੋਕ ਟੁੱਟ ਜਾਣਗੇ ਆ ਕਥਾ ਨਾ ਕਰਿਆ ਕਰ ਕਮੇਟੀ ਕਵੇ ਆ ਕੇ ਕਮੇਟੀ ਕਵੇ ਵੀ ਆ ਕਥਾ ਨਾ ਕਰਿਆ ਕਰ ਲੋਕ ਟੁੱਟ ਜਾਣਗੇ ਨੋਟ ਨਹੀਂ ਆਉਣੇ ਲੋਕ ਟੁੱਟ ਜਾਣਗੇ ਤੇ ਗ੍ਰੰਥੀ ਆ ਕੇ ਸੱਚ ਦੀ ਕਥਾ ਸੁਣਾਓ ਮੈਨੇਜਰ ਦਾ ਕੰਮ ਹੁੰਦਾ ਹੈ ਵੇਖੇ ਹਸਪੀਟਲ ਵਿੱਚ ਆ ਕੇ ਬਿੱਲ ਬੱਤੀਆਂ ਠੀਕ ਨੇ, ਲਾਈਟ ਠੀਕ ਹੈ, ਹਸਪੀਟਲ ਚ ਆ ਕੇ ਚੈੱਕ ਕਰੇ ਸਾਰਾ ਕੁਝ, ਨਿਗਾਹ ਮਾਰੇ, ਡਾਕਟਰ ਨੂੰ ਇਹ ਨਾ ਦੱਸੇ ਵੀ ਆਹ ਟੀਕਾ ਲਾ ਤੇ ਆਹ ਨਾ ਲਾ, ਇਹ ਡਾਕਟਰ ਨੇ ਵੇਖਣਾ ਹੈ, ਆਖੋ ਸਤਨਾਮ। ਆ ਗਈ ਨਾ ਸਮਝ ਚ ਗੱਲ, ਵੀ ਡਾਕਟਰ ਨੂੰ ਕਹਿਣ ਵਾਲਾ ਮੈਨੇਜਰ ਕੌਣ ਹੁੰਦਾ ਬਈ? ਮੈਨੇਜਰ ਦਾ ਕੰਮ ਹੈ ਉਹ ਬਾਹਰ ਵੇਖੇ ਵੀ ਲਾਈਟ ਸਿਸਟਮ ਠੀਕ ਹੈ, ਪ੍ਰਬੰਧਕ ਹੈ ਨਾ ਜੀ, ਪ੍ਰਬੰਧਕ ਵੇਖੇ ਕਿ ਪ੍ਰਬੰਧ ਠੀਕ ਹੈ, ਹਸਪੀਟਲ ਵਿੱਚ ਬਹਿਣ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹੈ, ਬੈੱਡ ਵਗੈਰਾ ਸਭ ਠੀਕ ਲੱਗੇ ਹੈ, ਤੇ ਜਿਹੜਾ ਹਸਪੀਟਲ ਦਾ ਪ੍ਰਬੰਧਕ ਹੈ ਉਹ ਡਾਕਟਰ ਨੂੰ ਇਹ ਨਾ ਦੱਸੇ ਵੀ ਆਹ ਟੀਕਾ ਲਾ ਤੇ ਆਹ ਨਾ ਲਾ, ਤੇ ਡਾਕਟਰ ਜੇ ਡਾਕਟਰ ਦਾ ਵੀ ਫਰਜ਼ ਬਣਦਾ ਪ੍ਰਬੰਧਕ ਨੂੰ ਕਵੇ ਵੀ ਆਪਣੀ ਬਿਜਲੀ ਵੱਲ ਵੇਖ, ਆਪਣੇ ਕੰਮ ਵੱਲ ਵੇਖ, ਤੂੰ ਮੈਨੂੰ ਨਾ ਦੱਸ ਵੀ ਟੀਕਾ ਲਾ ਕੇ ਨਾ ਲਾ, ਤੇ ਗ੍ਰੰਥੀ ਨੂੰ ਕਹਿਣਾ ਚਾਹੀਦਾ ਕਮੇਟੀ ਵਾਲਿਓ ਕਥਾ ਮੈਂ ਗੁਰਬਾਣੀ ਦੀ ਕਰਨੀ ਹੈ, ਤੁਸੀਂ ਮੈਨੂੰ ਇਹ ਨਾ ਦੱਸੋ ਵੀ ਆਹ ਕਥਾ ਕਰ ਤੇ ਆਹ ਨਾ ਕਰ, ਇਹ ਤੇ ਜੋ ਮੇਰਾ ਗੁਰੂ ਕਹਿੰਦਾ ਆਪਾਂ ਸੁਣਾਉਣਾ ਹੈ। ਤੁਸੀਂ ਗੁਰਦੁਆਰੇ ਦਾ ਪ੍ਰਬੰਧ ਵੇਖੋ ਵੀ ਲਾਈਟ ਠੀਕ ਹੈ, ਦਰੀਆਂ ਠੀਕ ਨੇ, ਲੰਗਰ ਦਾ ਪ੍ਰਬੰਧ ਵੇਖੋ ਲੰਗਰ ਠੀਕ ਹੈ, ਮੈਨੂੰ ਸਟੇਜ ਤੇ ਬੋਲਣ ਦਿਓ, ਮੈਂ ਉਹ ਬੋਲਾਂਗਾ ਜੋ ਮੇਰੇ ਗੁਰੂ ਜੀ ਕਹਿਣਗੇ, ਇਦਾਂ ਹੀ ਚਾਹੀਦਾ ਕਿ ਨਹੀਂ? ਤੇ ਅੱਜ ਕੱਲ੍ਹ ਪ੍ਰਬੰਧਕ ਡਾਕਟਰ ਨੂੰ ਕਹਿੰਦੇ ਨੇ ਵੀ ਆਹ ਟੀਕਾ ਲਾ ਦੇ ਆਹ ਨਾ ਲਾ, ਦੱਸੋ ਫਿਰ ਇਦਾਂ ਮਰੀਜ਼ ਠੀਕ ਹੋ ਸਕਦੇ ਕਿਤੇ? ਇਦਾਂ ਸਾਡੇ ਪਿੰਡ ਦਾ ਭਲਾ ਹੋ ਸਕਦਾ? ਇਦਾਂ ਸਾਡਾ ਸੁਧਾਰ ਹੋ ਸਕਦਾ ਕਿਤੇ ਜੇ ਡਾਕਟਰ ਪ੍ਰਬੰਧਕਾਂ ਨੂੰ ਪੁੱਛ ਪੁੱਛ ਕੇ ਟੀਕੇ ਲਾਏਗਾ ਦਵਾਈ ਦੇਏਗਾ? ਇਸ ਕਰਕੇ ਗੁਰੂ ਤੋਂ ਪੁੱਛਣਾ ਹੈ। ਸੋ ਪ੍ਰਬੰਧ ਜਿਹੜਾ ਸੀ ਜੀ ਬਹੁਤ ਜ਼ਿਆਦਾ ਗੁਰਦੁਆਰਿਆਂ ਦਾ ਪ੍ਰਬੰਧ ਵਿਗੜ ਗਿਆ। ਵਿਗੜਿਆ ਕਿਵੇਂ? 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਂ, ਬਾਕੀ ਗੁਰਦੁਆਰਿਆਂ ਦੇ ਨਾਂ ਤੇ ਜ਼ਮੀਨਾਂ ਬਹੁਤ ਸੀ, ਤੇ ਜ਼ਮੀਨਾਂ ਤੇ ਕਬਜ਼ੇ ਕਰ ਜਦੋਂ ਹੋ ਗਏ ਮਹੰਤਾਂ ਦੇ, ਇੱਕ ਪੀੜ੍ਹੀ ਨੇ ਪ੍ਰਚਾਰ ਕੀਤਾ, ਜਦੋਂ ਦੂਜੀ ਤੀਜੀ ਪੀੜ੍ਹੀ ਆਈ ਤੇ ਸਾਰੇ ਵਿਗੜ ਗਏ। ਪੈਸਾ ਬਹੁਤ ਜ਼ਿਆਦਾ ਸੀ, ਮਹੰਤ ਐਯਾਸ਼ੀਆਂ ਲੱਗ ਪਏ ਕਰਨ, ਪ੍ਰਚਾਰ ਭੁੱਲ ਗਿਆ, ਸੱਚ ਦਾ ਪ੍ਰਚਾਰ ਛੱਡ ਕੇ, ਤੇ ਇੱਕ ਪੀੜ੍ਹੀ ਆਈ, ਦੂਜੀ ਪੀੜ੍ਹੀ ਆਈ, ਤੀਜੀ ਪੀੜ੍ਹੀ ਆਈ, ਬਸ ਫਿਰ ਜ਼ਮੀਨਾਂ ਜਾਇਦਾਦਾਂ ਬਥੇਰੀਆਂ ਸੀ। ਕਹਿੰਦੇ ਸਰੋਵਰ ਦੇ ਪਾਣੀ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰਕੇ ਪੀਂਦੇ ਸੀ। ਆਖੋ ਸਤਨਾਮ। ਐਡਾ ਬੇੜਾ ਗਰਕ ਗਿਆ ਸੀ ਜੀ ਮਹੰਤਾਂ ਦਾ। ਰਣਜੀਤ ਸਿੰਘ ਮਹਾਰਾਜੇ ਨੇ ਕੰਮ ਤੇ ਚੰਗਾ ਕੀਤਾ ਸੀ ਜਾਗੀਰਾਂ ਦੇਣ ਵਾਲਾ, ਪਰ ਜਦੋਂ ਮਹੰਤ ਵਿਗੜੇ ਐਯਾਸ਼ੀਆਂ ਲੱਗ ਪਏ ਕਰਨ, ਮਹੰਤ ਐਸਾ ਬੇੜਾ ਗਰਕਿਆ ਕਿ ਉਹਨਾਂ ਨੇ ਫਿਰ ਇਦਾਂ ਦੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਮਹੰਤਾਂ ਦੇ ਕਬਜ਼ੇ, ਹਰਿਮੰਦਰ ਸਾਹਿਬ ਵੀ ਮਹੰਤਾਂ ਦਾ ਕਬਜ਼ਾ, ਤਰਨ ਤਾਰਨ ਵੀ ਮਹੰਤਾਂ ਦਾ ਕਬਜ਼ਾ, ਨਨਕਾਣਾ ਸਾਹਿਬ ਵੀ ਮਹੰਤਾਂ ਦਾ ਕਬਜ਼ਾ, ਆਨੰਦਪੁਰ ਸਾਹਿਬ ਵੀ ਮਹੰਤਾਂ ਦਾ ਕਬਜ਼ਾ, ਸਾਰੇ ਮਹੰਤ ਤੇ ਮਹੰਤ ਉਦਾਸੀ, ਧੂਣੇ ਲਾਉਣ ਵਾਲੇ, ਭਗਵੇਂ ਕੱਪੜੇ ਪਾਉਣ ਵਾਲੇ, ਭਗਵੇਂ ਸਾਧ ਹੁੰਦੇ ਨੇ ਜਿਹੜੇ, ਇਹ ਸੀ ਸਾਰੇ ਭਗਵੇਂ ਕੱਪੜੇ ਪਾਉਣ ਵਾਲੇ। ਤੇ ਗੰਦ ਇਹਨਾਂ ਨੇ ਇੰਨਾ ਪਾਤਾ, ਜੇ ਕੋਈ ਬੰਦਾ ਨਨਕਾਣਾ ਸਾਹਿਬ ਦੇ ਵਿੱਚ ਅੰਮ੍ਰਿਤਧਾਰੀ ਜਾਂਦਾ ਸੀ ਇਸ਼ਨਾਨ ਕਰਨ, ਉਹਦੇ ਕਕਾਰ ਧੱਕੇ ਨਾਲ ਲੁਆ ਲੈਂਦੇ ਸੀ, ਕਕਾਰ ਲੁਆ ਲੈਂਦੇ ਸੀ ਉਹਦੇ। ਇੱਕ ਸਿੰਧੀ ਜੱਜ ਨਨਕਾਣਾ ਸਾਹਿਬ ਆਇਆ, ਉਹਦੇ ਮਨ ਵਿੱਚ ਸ਼ਰਧਾ ਸੀ। ਸਿੰਧੀ ਜੱਜ ਜਦੋਂ ਨਨਕਾਣਾ ਸਾਹਿਬ ਆ ਕੇ ਅਰਦਾਸ ਕਰਦਾ ਹੈ, ਉਹ ਸ਼ੁਕਰਾਨਾ ਕਰਨ ਲਈ ਰਿਟਾਇਰਮੈਂਟ ਲੈ ਕੇ ਜਦੋਂ ਆਇਆ, ਉਸ ਵੇਲੇ ਆਪਣੀ ਬੱਚੀ ਨੂੰ ਨਾਲ ਲੈ ਕੇ ਆਇਆ, ਤੇ ਉਹਨੇ ਰਾਤ ਦੇ ਵੇਲੇ ਕਮਰੇ ਦੇ ਵਿੱਚ ਹਨੇਰਾ ਸੀ, ਤੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਤੇ ਸ਼ਰਧਾ ਰੱਖਣ ਵਾਲਾ ਮੱਥਾ ਟੇਕਣ ਜਾਂਦਾ ਹੈ। ਸਿੰਧੀ ਜੱਜ ਨੇ ਮਹੰਤਾਂ ਨੂੰ ਕਿਹਾ, ਮਹੰਤ ਦੇ ਗੁੰਡੇ ਰੱਖੇ ਹੋਏ ਸੀ, ਗੁੰਡੇ ਪਾਲੇ ਹੋਏ ਸੀ ਮਹੰਤ ਨੇ, ਗੁੰਡੇ ਅੰਗਰੇਜ਼ਾਂ ਦੀ ਸ਼ਹਿ ਸੀ ਜੀ, ਅੰਗਰੇਜ਼ਾਂ ਦੀ ਸ਼ਹਿ ਸੀ ਮਹੰਤਾਂ ਨੂੰ ਪੂਰੀ। ਇਹ ਜਿਹੜੀ ਗੁੰਡਾਗਰਦੀ ਬਹੁਤੇ ਬਾਬੇ ਕਰਦੇ ਆ, ਸਰਕਾਰਾਂ ਦੀ ਸ਼ਹਿ ਤੇ ਕਰਦੇ ਆ, ਜੇ ਸਰਕਾਰਾਂ ਦੀ ਸ਼ਹਿ ਨਾ ਹੋਵੇ ਫਿਰ ਗੁੰਡਾਗਰਦੀ ਨਹੀਂ ਕਰ ਸਕਦੇ। ਇਹ ਜਿੰਨਾ ਗੁੰਡਾਗਰਦੀਆਂ ਕਰਨਗੇ, ਜ਼ਮੀਨਾਂ ਤੇ ਕਬਜ਼ੇ ਕਰਨਗੇ, ਦੱਬਣਗੇ ਜ਼ਮੀਨਾਂ, ਧੱਕੇ ਨਾਲ ਹੀ ਆ ਕੇ ਘੋੜੇ ਛੱਡ ਦੇਣਗੇ, ਇਹ ਬਹੁਤੇ ਸਰਕਾਰ ਦੀ ਸ਼ਹਿ ਤੇ ਕਰਦੇ ਆ ਸਾਰਾ ਕੁਛ। ਇੱਕ ਤੇ ਗੁੰਡੇ ਸ਼ਰੇਆਮ ਹੁੰਦੇ ਨੇ, ਹਾਕੀਆਂ ਲੈ ਕੇ ਜਿਹੜੇ ਪਿੰਡਾਂ 'ਚ ਫਿਰਦੇ, ਗੁੰਡੇ ਸ਼ਰੇਆਮ, ਤੇ ਇੱਕ ਇਹ ਬਾਬਿਆਂ ਦੇ ਰੂਪ ਵਿੱਚ ਗੁੰਡੇ ਹੁੰਦੇ ਨੇ ਉੱਤੋਂ ਬਾਬੇ ਐ ਵਿੱਚੋਂ ਗੁੰਡੇ ਐ ਛੱਡੇ ਸਰਕਾਰ ਦੇ ਹੁੰਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਕਬਜ਼ੇ ਕਰਦੇ ਆ ਕਬਜ਼ੇ ਬੰਦੇ ਇਦਾਂ ਦੇ ਹੁੰਦੇ ਆ ਜੀ ਹੁਣ ਉਹਨਾਂ ਨੇ ਗੁੰਡਾਗਰਦੀ ਬੜੀ ਕੀਤੀ ਉਹ ਮਹੰਤ ਕਹਿੰਦਾ ਹੈ ਮਹੰਤ ਦੇ ਬੰਦੇ ਜਿਹੜੇ ਆਏ ਉਹ ਕਹਿੰਦੇ ਜੱਜ ਸਾਹਿਬ ਤੇਲ ਭੇਜ ਦਿੰਨੇ ਆ ਦੀਵਾ ਭੇਜ ਦਿੰਨੇ ਆ ਲੜਕੀ ਨੂੰ ਨਾਲ ਭੇਜ ਦੇ ਉਹਨੇ ਕਿਹਾ ਜਾ ਬੇਟਾ ਚੱਕ ਤੇਰੇ ਨਾਲ ਜਾ ਇਹਨਾਂ ਦੇ ਆ ਇਹਨਾਂ ਮੁੰਡਿਆਂ ਦੇ ਵੀਰਾਂ ਦੇ ਨਾਲ ਜਾ ਤੇ ਲੈ ਆ ਜਾ ਕੇ ਜਾਂ ਦੀਵਾ ਲੈ ਆ ਮਾਫ ਕਰਨਾ ਚਲੋ ਇਹ ਗੱਲ ਕਹਿਣੀ ਪਏਗੀ ਮਹੰਤ ਦੇ ਵਿਗੜੇ ਬੰਦਿਆਂ ਨੇ ਉਹ ਬੱਚੀ ਵਾਪਸ ਨਹੀਂ ਆਈ 2-3 ਵਜੇ ਜਦੋਂ ਵਾਪਸ ਆਈ ਉਹਨੇ ਆ ਕੇ ਦੱਸਿਆ ਵੀ ਮੇਰੀ ਪੱਤ ਲੁੱਟ ਲਈ 13 ਸਾਲ ਦੀ ਬੱਚੀ ਦੀ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਪੱਤ ਲੁੱਟੀ ਗਈ ਮਹੰਤ ਦੇ ਬੰਦਿਆਂ ਵੱਲੋਂ ਇੰਨਾ ਗੰਦ ਪੈ ਗਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਇਹ ਕੁਝ ਹੋ ਰਿਹਾ ਸੀ ਉਹ ਸਿੰਧੀ ਜੱਜ ਜਾ ਕੇ ਰੋਇਆ ਖਾਲਸੇ ਅੱਗੇ ਕਹਿੰਦਾ ਓਏ ਕਿੱਧਰ ਗਈ ਤੁਹਾਡੀ ਅਣਖ ਤੁਸੀਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਡੋਲੇ ਛਡਾ ਛਡਾ ਲਿਆਉਂਦੇ ਰਹੇ ਹੋ ਤੇ ਮੈਂ ਤੇ ਆਪਣੀ ਧੀ ਦੀ ਪੱਤ ਗਵਾ ਬੈਠਾ ਨਨਕਾਣਾ ਸਾਹਿਬ ਜਾ ਕੇ ਤੁਸੀਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਛਡਾਉਂਦੇ ਰਹੇ ਹੋ ਤੁਸੀਂ ਐਡੇ ਵਿਗੜ ਗਏ ਐਨੇ ਹਾਲਾਤ ਵਿਗੜ ਗਏ ਉਹਨੇ ਜਾ ਕੇ ਜਦੋਂ ਇਹ ਹਾਲਾਤ ਬਿਆਨ ਕੀਤੇ ਤੇ ਦੂਜੇ ਪਾਸੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਵੀ ਇਹ ਕੁਝ ਹੋਇਆ ਤਰਨ ਤਾਰਨ ਸਾਹਿਬ ਦੀ ਧਰਤੀ ਉੱਤੇ ਵੀ ਇਦਾਂ ਹੀ ਕੁਝ ਬਣਦਾ ਸੀ ਉੱਥੇ ਇੱਕ ਪ੍ਰਚਾਰ ਕਰਨ ਆਇਆ ਸੰਤ ਸਿੰਘ ਨਾਮਕ ਸਿੱਖ ਉਹਨੇ ਆ ਕੇ ਸਿੱਖੀ ਦਾ ਅੰਮ੍ਰਿਤ ਦਾ ਪ੍ਰਚਾਰ ਕੀਤਾ ਤੇ ਉਹਨੂੰ ਧੱਕੇ ਮਾਰੇ ਗਏ ਤਰਨ ਤਾਰਨ ਵਿੱਚੋਂ ਉਹਦੇ ਪੁੱਤਰ ਦੇ ਨਾਲ ਪੱਥਰ ਬੰਨ੍ਹ ਕੇ ਸਰੋਵਰ ਵਿੱਚ ਡੋਬਿਆ ਉਹਦੀ ਨਿੱਕੀ ਜੀ ਬੱਚੀ ਨੂੰ ਧੱਕੇ ਮਾਰੇ ਇਹਦਾ ਰੌਲਾ ਜਦੋਂ ਪਿਆ ਤੇ ਸੰਗਤ ਇਕੱਠੀ ਹੋ ਕੇ ਗਈ ਹਜ਼ਾਰਾ ਸਿੰਘ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੋ ਸਿੰਘ ਸ਼ਹੀਦ ਹੋਏ ਸੀ ਤਰਨ ਤਾਰਨ ਸਾਹਿਬ ਦਾ ਜਦੋਂ ਸਾਕਾ ਹੁੰਦਾ ਇਹ ਦੋ ਸਿੰਘ ਮੱਥਾ ਲੱਗੇ ਟੇਕਣ ਮਹੰਤ ਦੇ ਬੰਦਿਆਂ ਨੇ ਵਾਰ ਕੀਤਾ ਹਜ਼ਾਰਾ ਸਿੰਘ ਵੀ ਸ਼ਹੀਦ ਹੋਇਆ ਹੁਕਮ ਸਿੰਘ ਵੀ ਸ਼ਹੀਦ ਹੋਇਆ ਤੇ ਫਿਰ ਉੱਥੇ ਸਾਰੀ ਕੌਮ ਇਕੱਠੀ ਹੋਈ ਤਰਨ ਤਾਰਨ ਸਾਹਿਬ ਦਾ ਕਬਜ਼ਾ ਲਿਆ ਨੋਟ ਕਰਿਓ ਭੋਗ ਲੱਗਾ ਪੈਣ ਅਰਦਾਸ ਲੱਗੀ ਹੋਣ ਭੋਗ ਪੈਣ ਲੱਗਾ ਅਰਦਾਸ ਹੋਣ ਲੱਗੀ ਉਸ ਵੇਲੇ ਭਾਈ ਹਜ਼ਾਰਾ ਸਿੰਘ ਦੀ ਅੰਤਮ ਅਰਦਾਸ ਤੇ ਭਾਈ ਲਛਮਣ ਸਿੰਘ ਨਾ ਐਦਾਂ ਖੜਾ ਹੋ ਗਿਆ ਤੇ ਖੜਾ ਹੋ ਕੇ ਪਤਾ ਕੀ ਕਹਿੰਦਾ ਸੰਗਤ ਜੀ ਸਾਰੇ ਜਣੇ ਅਰਦਾਸ ਕਰੋ ਵੀ ਜਿਵੇਂ ਤਰਨ ਤਾਰਨ ਸਾਹਿਬ ਸਾਡੇ ਹਵਾਲੇ ਆ ਗਿਆ ਨਨਕਾਣਾ ਸਾਹਿਬ ਵੀ ਇਦਾਂ ਹੀ ਆਵੇ ਆਖੋ ਸਤਨਾਮ
ਸ੍ਰੀ ਵਾਹਿ
ਤੇ ਆਹ ਗੱਲ ਅਗਲੀ ਸੁਣਿਓ ਆਹ ਸੁਣਿਓ ਉਹਨੇ ਕਿਹਾ ਜਿਵੇਂ ਜਿਵੇਂ ਸ਼ਹੀਦੀ ਹਜ਼ਾਰਾ ਸਿੰਘ ਤੇ ਹੁਕਮ ਸਿੰਘ ਦੀ ਹੋਈ ਹੈ ਨਨਕਾਣਾ ਤਰਨ ਤਾਰਨ ਸਾਹਿਬ ਤਰਨ ਤਾਰਨ ਸਾਹਿਬ ਦੋ ਸ਼ਹੀਦੀਆਂ ਹੋਈਆਂ ਹੈ ਤਾਂ ਤਰਨ ਤਾਰਨ ਸਾਹਿਬ ਸਾਡੇ ਸੰਗਤ ਦੇ ਹਵਾਲੇ ਆ ਸੇਵਾ ਮਿਲ ਗਈ ਤੇ ਉੱਥੇ ਅਰਦਾਸ ਕੀਤੀ ਕਹਿੰਦਾ ਲਛਮਣ ਸਿੰਘ ਅਰਦਾਸ ਕਰੋ ਨਨਕਾਣਾ ਸਾਹਿਬ ਵਾਸਤੇ ਸ਼ਹੀਦੀ ਮੈਂ ਦਿਆਂ ਤੇ ਪ੍ਰਬੰਧ ਮਹੰਤਾਂ ਤੋਂ ਹਟ ਕੇ ਸੰਗਤ ਦੇ ਹੱਥ ਵਿੱਚ ਆ ਜਾਏ ਆ ਨੋਟ ਕਰਿਓ ਸ਼ਹੀਦੀ ਮੈਂ ਦਿਆਂ ਤੇ ਪ੍ਰਬੰਧ ਸੰਗਤ ਦੇ ਹੱਥਾਂ 'ਚ ਆ ਜਾਏ ਇਹ ਹੋ ਸਕਦਾ ਜੀ ਅੱਜ ਹੋ ਸਕਦੇ ਨੇ ਇਦਾਂ ਦੇ ਬੰਦੇ ਉਹ ਕਹਿਣਗੇ ਮਰਨ ਲੋਕ ਨਜ਼ਾਰੇ ਅਸੀਂ ਲਈਏ ਆਖੋ ਸਤਨਾਮ
ਸ੍ਰੀ ਵਾਹਿ
ਇਦਾਂ ਹੀ ਆ ਜੀ ਸ਼ਹੀਦ ਕੋਈ ਹੋਰ ਹੋਵੇ ਤੇ ਸ਼ਹੀਦਾਂ ਦੇ ਨਾਂ ਤੇ ਰੋਟੀਆਂ ਫਿਰ ਅਸੀਂ ਖਾਈਏ ਸਾਰੀ ਜ਼ਿੰਦਗੀ ਰੋਟੀਆਂ ਖਾਈਏ ਸ਼ਹੀਦਾਂ ਦੇ ਨਾਂ ਤੇ ਮਰੇ ਕੋਈ ਪ੍ਰਬੰਧ ਮੈਨੂੰ ਦੇ ਦਿਓ ਪ੍ਰਧਾਨ ਮੈਨੂੰ ਬਣਾਓ ਮਰੇ ਕੋਈ ਮਰਨ ਵਾਲੇ ਸੰਗਤ ਵਾਲੇ ਹੋਣ ਧਰਨੇ ਲਾਵੇ ਸੰਗਤ ਤੇ ਪ੍ਰਧਾਨ ਮੈਂ ਅੱਗੇ ਮੈਨੂੰ ਲਾਓ ਉੱਥੇ ਫਿਰ ਭਾਈ ਲਛਮਣ ਸਿੰਘ ਨੇ ਅਰਦਾਸ ਕੀਤੀ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਦਾ ਪ੍ਰਬੰਧ ਸੰਗਤਾਂ ਨੂੰ ਮਿਲ ਜੇ ਤੇ ਸ਼ਹੀਦੀ ਮੇਰੀ ਹੋ ਜੇ ਜਿਵੇਂ ਹਜ਼ਾਰਾ ਸਿੰਘ ਦਾ ਲੇਖੇ ਲਾ ਲਿਆ ਨਾ ਸਰੀਰ ਇਦਾਂ ਹੀ ਮੇਰਾ ਵੀ ਸਰੀਰ ਲੇਖੇ ਲਾ ਲਾ ਇਦਾਂ ਦੇ ਜਜ਼ਬੇ ਵਾਲੇ ਸਿੱਖ ਸੀ ਜੀ ਗੁਰਮੁਖੋ ਆਹ ਜਜ਼ਬਾ ਇਦਾਂ ਜਜ਼ਬਾ ਸੀ ਅੰਦਰ ਵੇਖੋ ਜਦੋਂ ਜਗਾਉਣਾ ਹੋਵੇ ਕੌਮ ਨੂੰ ਫਿਰ ਭਾਈ ਦਲੀਪ ਸਿੰਘ ਸਾਹੋਵਾਲ ਨੋਟ ਰੱਖਿਓ ਸਰਦਾਰ ਕਰਤਾਰ ਸਿੰਘ ਝੱਬਰ ਕਰਤਾਰ ਸਿੰਘ ਝੱਬਰ ਦਲੀਪ ਸਿੰਘ ਸਾਹੋਵਾਲ ਭਾਈ ਲਛਮਣ ਸਿੰਘ ਧਾਰੋਵਾਲ ਇਦਾਂ ਦੇ ਪੁਰਾਣੇ ਚੜ੍ਹਦੀ ਕਲਾ ਵਾਲੇ ਸਿੰਘ ਪਿੰਡਾਂ ਪਿੰਡਾਂ 'ਚ ਜਾ ਕੇ ਦੀਵਾਨ ਲਾਉਂਦੇ ਸੀ ਕਹਿੰਦੇ ਨਨਕਾਣਾ ਸਾਹਿਬ ਆਜ਼ਾਦ ਕਰਾਉਣਾ ਹੈ ਤੇ ਇਕੱਠਾ 3-4 ਹਜ਼ਾਰ ਸਿੰਘ ਲੈ ਕੇ ਜਾਵਾਂਗੇ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਲਈ 3-4 ਹਜ਼ਾਰ ਦਾ ਜਥਾ ਲੈ ਕੇ ਜਾਵਾਂਗੇ ਆਜ਼ਾਦ ਕਰਾਉਣਾ ਹੈ ਨਨਕਾਣਾ ਸਾਹਿਬ ਤੇ ਪਿੰਡਾਂ ਪਿੰਡਾਂ 'ਚ ਜਾ ਕੇ ਦੀਵਾਨ ਲਾਉਂਦੇ ਸੀ ਤੇ ਦੀਵਾਨ ਜਿਵੇਂ ਹੁਣ ਆਹ ਦੀਵਾਨ ਚੱਲਦਾ ਹੈ ਹੁਣ ਤੇ ਮੈਂ ਕਹਿੰਦਾ ਨਾ ਬਈ ਬਾਅਦ ਵਿੱਚ ਆਪਾਂ ਇਦਾਂ ਬੇਨਤੀ ਕਰੀ ਦੀ ਹੈ ਵੀ ਅੰਮ੍ਰਿਤ ਛਕਣ ਲਈ ਨਾਮ ਲਿਖਾਓ ਤੇ ਜਦੋਂ ਦਲੀਪ ਸਿੰਘ ਹੋਣੀ ਲਛਮਣ ਸਿੰਘ ਹੋਣੀ ਦੀਵਾਨ ਲਾਉਂਦੇ ਸੀ ਨਾ ਦੀਵਾਨ ਲਾਉਣ ਤੋਂ ਬਾਅਦ ਪਤਾ ਕੀ ਕਹਿੰਦੇ ਸੀ ਸ਼ਹੀਦ ਹੋਣ ਲਈ ਨਾਮ ਲਿਖਾਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਇਦਾਂ ਦਾ ਸਮਾਂ ਵੀ ਹੋਣਾ ਸਾਡੇ ਦਾਦੇ ਪੜਦਾਦੇ ਹੀ ਸੀ ਜੀ ਉਹ ਆਪਣੇ ਸਾਰਿਆਂ ਦੇ ਦਾਦੇ ਪੜਦਾਦਿਆਂ ਦਾ ਵੇਲਾ ਹੈ 1921 ਦਾ ਸਾਕਾ ਹੈ ਸਾਡੇ ਦਾਦੇ ਪੜਦਾਦਿਆਂ ਦਾ ਵੇਲਾ 100 ਸਾਲ ਹੋਇਆ ਨਹੀਂ ਅਜੇ ਤੇ ਦੀਵਾਨ ਲਾਣ ਤੋਂ ਬਾਅਦ ਨਾ ਇਦਾਂ ਕਹਿਣਾ ਮਹੰਤਾਂ ਨੇ ਗੰਦ ਬਹੁਤ ਪਾਇਆ ਹੈ ਆਪਾਂ ਆਜ਼ਾਦ ਕਰਾਉਣੇ ਨੇ ਆਪਣੇ ਗੁਰਦੁਆਰੇ ਆਪਣੇ ਧਰਮ ਸਥਾਨ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਾਉਣੇ ਨੇ ਗੰਦ ਪਾਇਆ ਇਹਨਾਂ ਨੇ ਖੂਨ ਨਾਲ ਗੰਦ ਧੋਣਾ ਪੈਣਾ ਖੂਨ ਨਾਲ ਗੰਦ ਧੋਣਾ ਪੈਣਾ ਹੈ ਮਹੰਤਾਂ ਦਾ ਪਾਇਆ ਗੰਦ ਆਪਣੇ ਖੂਨ ਨਾਲ ਧੋਣਾ ਪੈਣਾ ਹੈ ਇਹ ਅਸਥਾਨਾਂ ਨੂੰ ਖੂਨ ਨਾਲ ਪਵਿੱਤਰ ਕਰਨਾ ਪੈਣਾ ਹੈ ਗੰਦ ਪਾਤਾ ਇਹਨਾਂ ਨੇ ਲਓ ਜੀ ਮੈਂ ਕਹਿੰਦਾ ਅੰਮ੍ਰਿਤ ਛਕਣ ਲਈ ਨਾਮ ਲਿਖਾਓ ਉਹਨਾਂ ਨੇ ਕਹਿਣਾ ਸ਼ਹੀਦ ਹੋਣ ਲਈ ਨਾਮ ਲਿਖਾਓ ਸ਼ਹੀਦ ਹੋਣ ਲਈ ਨਾਮ ਲਿਖਾਓ ਤੇ ਜਦੋਂ ਸਮਾਪਤੀ ਹੋਣੀ ਫਿਰ ਅਨੇਕਾਂ ਨੌਜਵਾਨਾਂ ਨੇ ਆਪਣੇ ਨਾਮ ਲਿਖਾਉਣੇ ਮੇਰਾ ਵੀ ਨਾਮ ਲਿਖ ਲਓ ਜੀ ਮੈਂ ਵੀ ਸ਼ਹੀਦ ਹੋਣਾ ਮੇਰਾ ਵੀ ਨਾਮ ਲਿਖ ਲਓ ਜੀ ਮੈਂ ਵੀ ਸ਼ਹੀਦ ਹੋਣਾ ਹੈ ਪਟਿਆਲਾ ਰਿਆਸਤ ਦਾ ਪਿੰਡ ਜਰਗ ਹੈ ਇੱਧਰ ਦਾ ਵੀ ਇੱਕ ਪਰਿਵਾਰ ਭਾਈ ਕੇਰ ਸਿੰਘ ਸੀ ਇਹ ਵੀ ਉੱਧਰ ਚਲੇ ਗਏ ਪਾਕਿਸਤਾਨ ਦੇ ਏਰੀਏ 'ਚ ਚਲਿਆ ਗਿਆ ਇਹਨਾਂ ਦਾ ਪਿੰਡ ਕੇਰ ਸਿੰਘ ਨੇ ਵੀ ਨਾਮ ਲਿਖਾਇਆ ਮੇਰਾ ਵੀ ਨਾਮ ਲਿਖੋ ਫੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ ਇੱਕੋ ਇੱਕੇ ਦਾ ਪੁੱਤਰ ਸੀ ਦਰਬਾਰਾ ਸਿੰਘ ਤੇ ਦਰਬਾਰਾ ਸਿੰਘ ਦੀ ਉਮਰ 9 ਸਾਲ ਕਈ ਇਤਿਹਾਸਕਾਰਾਂ ਨੇ 12 ਸਾਲ ਲਿਖੀ ਕਈਆਂ ਨੇ 9 ਲਿਖ ਲਈ ਵੀ 9 ਸਾਲ ਦਾ ਉਹਦਾ ਪੁੱਤ ਉਹ ਕਹਿੰਦਾ ਬਾਪੂ ਸ਼ਹੀਦ ਹੋਣ ਲਈ ਨਾਂ ਲਿਖਾਉਣ ਲੱਗਾ ਕਹਿੰਦਾ ਹਾਂ ਬਾਪੂ ਪੁੱਤ ਕਹਿੰਦੇ ਮੇਰਾ ਵੀ ਨਾਂ ਲਿਖਾਓ ਮੈਂ ਵੀ ਸ਼ਹੀਦ ਹੋਣਾ ਕਹਿੰਦੇ ਤੂੰ ਛੋਟਾ ਹੈ ਅਜੇ ਤੇਰਾ ਨਾਂ ਨਹੀਂ ਲਿਖਣਾ ਉਹ ਆਖਣ ਲੱਗਾ ਬਾਪੂ ਭਲਾ ਮੈਂ ਫਤਿਹ ਸਿੰਘ ਤੋਂ ਵੀ ਛੋਟਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੀ ਮੈਂ ਫਤਿਹ ਸਿੰਘ ਤੋਂ ਵੀ ਛੋਟਾ ਮੇਰਾ ਵੀ ਨਾਂ ਲਿਖਾਓ ਜਿੱਦਾਂ ਦੀਆਂ ਘਰਾਂ 'ਚ ਗੱਲਾਂ ਉਦਾਂ ਦਾ ਮਾਹੌਲ ਬਣ ਜਾਂਦਾ ਪਿਆਰਿਆ ਮਾਹੌਲ ਉਦੋਂ ਘਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਹੈ ਬਾਬਾ ਦੀਪ ਸਿੰਘ ਸਾਹਿਬਜ਼ਾਦੇ ਘਰਾਂ 'ਚ ਪਿਓ ਨੇ ਵੀ ਉਹੀ ਗੱਲਾਂ ਕਰਨੀਆਂ ਬਾਣੀ ਪੜ੍ਹਨੀ ਮਾਂ ਵੀ ਉਦਾਂ ਦੀ ਦ੍ਰਿੜਤਾ ਵਾਲੀ ਉਹਨੇ ਕਿਹੜਾ ਨਾਟਕ ਵੇਖਣੇ ਨੇ ਕੋਈ ਉਦੋਂ ਦੇ ਪਿਓ ਕਿਹੜਾ ਫੇਸਬੁੱਕ ਚਲਾਉਂਦੇ ਹੋਣਗੇ ਭਾਈ ਉਦੋਂ ਦੇ ਪਿਓ ਕਿਹੜਾ ਫਿਲਮ ਵੇਂਦੇ ਹੋਣਗੇ ਸਾਰੀ ਰਾਤ ਬੱਚੇ ਵੀ ਫਿਰ ਉਦਾਂ ਦੇ ਸੀ ਤੇ ਅੱਜ ਜਦੋਂ ਕੋਈ ਗੀਤ ਚੱਲਦਾ ਹੈ ਮਾੜਾ ਜਿਹਾ ਪਿਓ ਐਂ ਕਰ ਦਿੰਦਾ ਪੁੱਤਰ ਤੇ ਗੁਰਦੁਆ ਪੁੱਤਰ ਤੇ ਸਕੂਲਾਂ 'ਚ ਸਿੱਖਦਾ ਹੀ ਹੈ ਡਾਂਸ ਆ ਨਿੱਕੇ ਨਿਆਣੇ ਤੇ ਸਾਡੇ ਜੰਮਦਿਆਂ ਨੂੰ ਸਿਖਾਇਆ ਜਾਂਦਾ ਇੱਕ ਗੱਲ ਹੋਰ ਕਹਿ ਦਿਆਂ ਵਿੱਚ ਦੀ ਧਿਆਨ ਨਾਲ ਸੁਣੋ ਜਦੋਂ 84 ਦਾ ਸਮਾਂ ਆਇਆ ਸੀ ਸਿੰਘਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਵਿੱਚ ਜਜ਼ਬੇ ਵਾਲੇ ਲੋਕ ਜਦੋਂ ਪੈਦਾ ਹੋਣ ਲੱਗ ਪਏ ਸਰਕਾਰਾਂ ਨੂੰ ਰੜਕਣ ਲੱਗ ਪਏ ਸੀ ਕਹਿੰਦੇ ਇਹ ਕੀ ਪੰਜਾਬ ਦੇ ਵਿੱਚ ਇਦਾਂ ਦੇ ਲੋਕ ਪੈਦਾ ਹੋਣ ਲੱਗ ਪਏ ਨੋਟ ਕਰੋ ਜਿਹੜੇ ਪੁਰਾਣੇ ਬੈਠੇ ਹੋ ਭਾਈ ਬਜ਼ੁਰਗੋ ਪਿਆਰਿਓ 40-45 ਸਾਲ ਦੇ ਹੋ ਜਿਹੜੇ ਪੜ੍ਹੇ ਲਿਖੇ ਚੇਤਾ ਰੱਖ ਕਰੋ ਆਪਣਾ ਵੇਲਾ ਜਿਹੜੇ ਤੁਹਾਡੇ 'ਚ 50 ਸਾਲ ਦੇ ਬੰਦੇ ਨੇ ਉਹ ਪੁਰਾਣਾ ਵੇਲਾ ਚੇਤਾ ਕਰੋ ਮੇਰੀ ਉਮਰ ਬਹੁਤ ਛੋਟੀ ਸੀ ਮੈਨੂੰ ਨਹੀਂ ਪਤਾ ਪਰ ਦੱਸਿਆ ਜਾਂਦਾ ਹੈ ਵੀ ਸੰਨ 88 'ਚ ਜਦੋਂ ਸਿੰਘਾਂ ਦਾ ਪੂਰਾ ਦੌਰ ਸੀ ਸਿੰਘਾਂ ਦੇ ਦੌਰ ਦੇ ਵੇਲੇ ਕਾਲਜਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਸੱਭਿਆਚਾਰ ਦੇ ਨਾਂ ਤੇ ਭੰਗੜੇ ਸਿਖਾਉਣੇ ਸ਼ੁਰੂ ਕੀਤੇ ਸੀ ਸੱਭਿਆਚਾਰ ਦੇ ਨਾਂ ਤੇ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਸੱਭਿਆਚਾਰ ਦੇ ਨਾਂ ਤੇ ਪੰਜਾਬ ਦੀਆਂ ਕਾਲਜਾਂ ਤੇ ਸਕੂਲਾਂ ਵਿੱਚ ਭੰਗੜੇ ਸਿਖਾਉਣੇ ਸ਼ੁਰੂ ਕੀਤੇ ਸੀ ਭਾਈ ਕਿਉਂ ਕਿਉਂਕਿ ਸਾਡੀ ਕੌਮ ਨੂੰ ਆਜ਼ਾਦੀ ਵਾਲੇ ਜਜ਼ਬੇ ਵਾਲੇ ਪਾਸਿਓਂ ਰੋਕਿਆ ਜਾਵੇ ਤੇ ਸਾਡੀ ਕੌਮ ਨੂੰ ਨਚਾਰ ਬਣਾਇਆ ਜਾਵੇ ਇੱਧਰ ਵਾਲੇ ਪਾਸੇ ਲਾਣ ਲਈ ਸਾਡਿਆਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਸਕੂਲਾਂ 'ਚ ਕੋਚ ਰੱਖੇ ਭੰਗੜੇ ਦੇ ਇਦਾਂ ਦੇ ਪੰਜ ਚਾਰ ਗੀਤ ਗੀਤਕਾਰ ਤੇ ਇਦਾਂ ਦੇ ਗਾਇਕ ਲਿਆਂਦੇ ਇਹਨਾਂ ਨੇ ਮਾਰਕੀਟ ਵਿੱਚ ਮਾਰਕੀਟ 'ਚ ਗਾਇਕ ਲਿਆਂਦੇ ਸੱਭਿਆਚਾਰ ਸੁਣਾਉਣਗੇ ਕੀ ਸੁਣਾਉਣਗੇ ਅਖੇ ਮਿਰਜ਼ਾ ਰਾਂਝਾ ਸੱਸੀ ਪੰਨੂ ਤੁਹਾਡੇ 'ਚੋਂ ਕੋਈ ਮੇਰਾ ਵੀਰ ਦੱਸੇ ਕੀ ਸੱਸੀ ਪੰਨੂ ਸਿੱਖਾਂ ਦਾ ਸੱਭਿਆਚਾਰ ਹੈ ਬੋਲੋ ਸਿੱਖਾਂ ਦਾ ਸੱਭਿਆਚਾਰ ਸੱਸੀ ਦੇ ਨੋਟ ਕਰਿਓ ਜਰਾ ਸਿੱਖਾਂ ਦਾ ਸੱਭਿਆਚਾਰ ਸੱਸੀ ਦੇ ਸੜ ਚੁੱਕੇ ਪੈਰ ਨੇ ਸੱਸੀ ਦੇ ਥਲਾਂ ਵਿੱਚ ਸੜਨੇ ਪੈਰ ਨੇ ਕਿ ਭਾਈ ਦਿਆਲੇ ਦਾ ਦੇਗ ਵਿੱਚ ਉੱਬਲਣਾ ਸਿੱਖਾਂ ਦਾ ਸੱਭਿਆਚਾਰ ਹੈ ਜਵਾਬ ਦਿਓ ਜਰਾ ਧਿਆਨ ਨਾਲ ਸੁਣੋ ਕੀ ਸੱਸੀ ਦੇ ਪੈਰ ਦੇ ਛਾਲੇ ਜ਼ਰੂਰੀ ਨੇ ਕਿ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਛਾਲਿਆਂ ਦੀ ਗੱਲ ਹੋਣੀ ਚਾਹੀਦੀ ਸੀ ਜਿਹੜੇ ਮਾਛੀਵਾੜੇ 'ਚ ਪਏ ਸੀ ਜਵਾਬ ਦਿਓ ਕਿਹੜੇ ਚਰਨਾਂ ਦੀ ਗੱਲ ਹੋਣੀ ਚਾਹੀਦੀ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਛਾਲੇ ਪਏ ਸੱਸੀ ਦੇ ਪੈਰਾਂ ਦੇ ਛਾਲਿਆਂ ਦੀ ਗੱਲ ਕਰਾਈ ਇਹਨਾਂ ਨੇ ਜਾਣ ਕੇ ਵੀ ਗੁਰੂ ਗੋਬਿੰਦ ਸਿੰਘ ਦੇ ਚਰਨ ਭੁੱਲਣਗੇ ਇਹਨਾਂ ਨੂੰ ਇਹਨਾਂ ਨੇ ਚਨਾ ਦੀ ਗੱਲ ਜਾਣ ਕੇ ਕੀਤੀ ਇਹਨਾਂ ਨੂੰ ਉੱਬਲਦੀ ਦੇਗ ਭੁੱਲੇ ਚਨਾ 'ਚ ਡੁੱਬਣਾ ਯਾਦ ਰਹਿ ਗਿਆ ਦੇਗਾਂ 'ਚ ਉੱਬਲਣ ਵਾਲੇ ਬੋਲੋ ਚੇਤਾ ਭੁੱਲ ਗਏ ਮਿਰਜ਼ੇ ਵਾਲਾ ਜੰਡ ਇਹਨਾਂ ਨੇ ਜਾਣ ਕੇ ਯਾਦ ਕਰਾਇਆ ਉਹ ਯਾਦ ਰੱਖੋ ਮਿਰਜ਼ਾ ਮਰਿਆ ਮਿਰਜ਼ਾ ਮਾਰਿਆ ਉਹਦੇ ਨਾਂ ਦੇ ਉੱਤੇ ਮਿਰਜ਼ੇ ਸੁਣਾ ਸੁਣਾ ਕੇ ਇਹਨਾਂ ਨੇ ਗਾਇਕ ਇਦਾਂ ਦੇ ਲਿਆਂਦੇ ਮਾਰਕੀਟ ਵਿੱਚ ਮਾਰਕੀਟ ਵਿੱਚ ਇਦਾਂ ਦੇ ਗਾਇਕ ਲਿਆਂਦੇ ਇਹਨਾਂ ਨੇ ਜਿਨ੍ਹਾਂ ਨੇ ਮਿਰਜ਼ਾ ਮਿਰਜ਼ਾ ਕਰਕੇ ਮਿਰਜ਼ਾ ਸਾਡੇ ਦਿਮਾਗ 'ਚ ਬਾਤਾ ਤੇ ਜਿਹੜੇ ਜੰਡ ਨਾਲ ਬੰਨ ਕੇ ਲਕਸ਼ਮਣ ਸਿੰਘ ਸਾੜਿਆ ਸੀ ਉਹ ਜੰਡ ਦਾ ਦੱਸ ਦਿਓ ਜੇ ਕਿਸੇ ਵੀਰ ਨੂੰ ਚੇਤਾ ਹੈ ਆ 21 ਫਰਵਰੀ ਲੰਘੀ ਹੈ ਜੀ 20 ਫਰਵਰੀ ਅੱਜ ਕਿੰਨੀ ਫਰਵਰੀ ਹੈ ਬੋਲੋ ਕਿੰਨੀ 24 ਕਿੰਨੇ ਦਿਨ ਲੰਘੇ 20 ਫਰਵਰੀ ਨੂੰ ਸਾਕਾ ਹੋਇਆ 4 ਦਿਨ ਲੰਘੇ ਨੇ ਦੱਸਿਓ ਭਲਾ 4 ਦਿਨ ਪਹਿਲਾਂ 20 ਫਰਵਰੀ ਨੂੰ ਲਕਸ਼ਮਣ ਸਿੰਘ ਦਾ ਜੰਡ ਕਿਸੇ ਨੂੰ ਯਾਦ ਆਇਆ ਸ਼ਹੀਦੀ ਦਿਹਾੜਾ ਲੰਘ ਕੇ ਹਟਿਆ ਜੇ 4 ਦਿਨ ਲੰਘੇ ਆ ਜੇ ਸਾਨੂੰ ਕਿਸੇ ਨੂੰ ਚੇਤਾ ਨਹੀਂ ਰਿਹਾ ਇਹਨਾਂ ਨੇ ਬਦਮਾਸ਼ੀਆਂ ਕੀਤੀਆਂ ਨੇ ਹਰਾਮਖੋਰੀਆਂ ਕੀਤੀਆਂ ਨੇ ਸਾਡੀਆਂ ਸਰਕਾਰਾਂ ਨੇ ਧੱਕਾ ਕੀਤਾ ਸਾਡੇ ਨਾਲ ਸਾਡੇ ਦਿਮਾਗ 'ਚੋਂ ਲਕਸ਼ਮਣ ਸਿੰਘ ਦਾ ਜੰਡ ਡਿਲੀਟ ਕਰਨ ਲਈ ਇਹਨਾਂ ਨੇ ਮਿਰਜ਼ੇ ਵਾਲਾ ਜੰਡ ਲਿਆਂਦਾ ਹੈ ਜਾਣ ਕੇ ਲਿਆਂਦਾ ਆ ਖਾਲਸੇ ਦੀ ਵਿਰਾਸਤ ਬਣਾਈ ਹੈ ਨਾ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਉੱਥੇ ਮਿਰਜ਼ੇ ਦੀ ਫੋਟੋ ਲਾਈ ਹੈ ਜੇ ਕੋਈ ਪੁੱਛ ਲਵੇ ਵੀ ਇਹ ਖਾਲਸੇ ਦੀ ਵਿਰਾਸਤ ਹੈ ਪਹਿਲੀ ਗੱਲ ਤੇ ਇਹ ਹੀਰ ਰਾਂਝੇ ਸੱਸੀ ਪੁੰਨੋ ਸਿੱਖਾਂ 'ਚੋਂ ਨਹੀਂ ਹੋਏ ਇਹ ਸਾਰੇ ਮੁਸਲਮਾਨ ਹੋਏ ਆ ਪੁਰਾਣੇ ਇਹ ਸਿੱਖਾਂ 'ਚੋਂ ਤੇ ਹੋਏ ਹੀ ਨਹੀਂ ਇਹ ਖਾਲਸੇ ਦੀ ਵਿਰਾਸਤ ਨਹੀਂ ਜੇ ਕਿਤੇ ਉੱਥੇ ਵਿਖਾਣਾ ਸੀ ਸਾਨੂੰ ਵਿਖਾਉਂਦੇ ਉੱਬਲਦੀ ਦੇਗ ਵਿੱਚ ਉੱਬਲਦਾ ਸਾਡੀ ਵਿਰਾਸਤ ਆ ਹੈ ਸਾਡੇ ਦਿਮਾਗ 'ਚੋਂ ਡਿਲੀਟ ਕਰਨ ਲਈ ਮਾਈ ਭਾਗੋ ਸਾਡੀ ਭੈਣ ਨਾ ਬਣ ਸਕੇ ਤਾਂ ਕਰਕੇ ਇਹਨਾਂ ਨੂੰ ਹੀਰਾਂ ਸੁਣਾਈਆਂ ਗਈਆਂ ਤੇ ਦਿਲੋਂ ਤੇ ਤੁਸੀਂ ਵੀ ਮੇਰਿਓ ਵੀਰੋ ਪਸੰਦ ਨਹੀਂ ਕਰਦੇ ਕਦੇ ਕਿਸੇ ਨੇ ਅੱਜ ਤੱਕ ਮਾਨ ਨਾਲ ਕਿਹਾ ਮੇਰਾ ਪੁੱਤਰ ਲੋਕੀ ਇਦਾਂ ਤੇ ਕਹਿੰਦੇ ਸੁਣੇ ਆ ਮੇਰਾ ਪੁੱਤਰ ਭਾਈ ਤਾਰੂ ਸਿੰਘ ਬਣ ਜਾਏ ਨਾਂ ਤਾਰੂ ਸਿੰਘ ਵੀ ਰੱਖ ਲੈਂਦੇ ਆ ਦਿਆਲ ਸਿੰਘ ਨਾਂ ਰੱਖਦੇ ਆ ਗੋਬਿੰਦ ਸਿੰਘ ਨਾਮ ਰੱਖ ਲੈਂਦੇ ਆ ਕਦੇ ਕਿਸੇ ਨੇ ਆਪਣੇ ਪੁੱਤਰ ਦਾ ਨਾਂ ਮਿਰਜ਼ਾ ਰੱਖਿਆ ਦਿਲੋਂ ਤੇ ਤੁਸੀਂ ਵੀ ਨਹੀਂ ਪਸੰਦ ਕਰਦੇ ਕਦੇ ਕੋਈ ਮੇਰਾ ਵੀਰ ਤੁਹਾਡੇ ਚੋਂ ਜਵਾਬ ਦੇਵੇ ਆਪਣੀ ਧੀ ਦਾ ਨਾਂ ਹੀਰ ਰੱਖੇਗਾ ਬੋਲੋ ਨਾਨਕੀ ਤੇ ਰੱਖ ਲੋਗੇ ਹੀਰ ਨਹੀਂ ਰੱਖੋਗੇ ਮਾਤਾ ਸਹਿਬ ਕੌਰ ਦੇ ਨਾਂ ਤੇ ਸਹਿਬ ਕੌਰ ਤੇ ਰੱਖ ਲੋਗੇ ਸਹਿਬਾ ਤੁਸੀਂ ਨਹੀਂ ਕਹਿ ਸਕਦੇ ਆਪਣੀ ਧੀ ਦੀ ਤੁਹਾਨੂੰ ਪਤਾ ਦਿਲੋਂ ਤੁਹਾਨੂੰ ਵੀ ਪਤਾ ਵੀ ਗੱਲਾਂ ਗਲਤ ਨੇ ਚਸਕੇ ਗਲਤ ਨੇ ਇਹ ਤੁਹਾਨੂੰ ਦਿਲੋਂ ਪਤਾ ਹੈ ਵੀ ਗੱਲਾਂ ਗਲਤ ਨੇ ਸਭ ਨੂੰ ਪਤਾ ਹੈ ਕੋਈ ਵੀ ਮੇਰਾ ਵੀਰ ਮੈਂ ਬਹੁਤ ਵਾਰ ਇਹ ਸਟੇਜਾਂ ਤੇ ਗੱਲਾਂ ਕਰਦਾ ਰਹਿੰਦਾ ਚਲੋ ਫੇਰ ਕਰ ਦਿੰਦਾ ਕੋਈ ਮੇਰਾ ਵੀਰ ਗੁੱਸਾ ਨਾ ਕਰੇ ਵੀ ਹੀਰ ਰਾਂਝਾ ਤੇ ਸੱਚੀ ਆਸ਼ਕੀ ਸੀ ਮੀ ਕਿਉਂਕਿ ਸਾਡੇ ਦਿਮਾਗ 'ਚ ਇਹ ਗੱਲਾਂ ਭਰੀਆਂ ਨੇ ਤੇ ਜਿਹੜਾ ਮੇਰਾ ਵੀਰ ਤੁਹਾਡੇ 'ਚ ਇਹ ਕਹਿ ਰਿਹਾ ਕਿ ਮੈਂ ਮਿਰਜ਼ਾ ਬਣ ਸਕਦਾ ਮੈਂ ਤੇ ਮਿਰਜ਼ੇ ਵਾਲਾ ਪਿਆਰ ਕਰਦਾ ਮੈਂ ਤੇ ਰਾਂਝੇ ਵਾਲਾ ਪਿਆਰ ਕਰਦਾ ਉਹ ਮੇਰਾ ਵੀਰ ਚੇਤਾ ਰੱਖੇ ਜੇ ਉਹਦੀ ਘਰ ਜਾ ਕੇ ਭੈਣ ਨੇ ਕਹਿ ਤਾਂ ਮੈਂ ਵੀ ਕੋਠੇ ਤੇ ਚੜੀ ਆ ਫੋਨ ਕਰਨ ਲੱਗੀ ਆ ਉਹ ਕਵੇ ਵੀ ਤੂੰ ਕਿੱਧਰ ਲੱਗੀ ਚੜਨ ਉਹ ਕਵੇ ਮੈਂ ਵੀ ਤੇ ਸੱਚਾ ਪਿਆਰ ਕਰਦੀ ਆ ਮੈਂ ਹੀਰ ਵਾਲਾ ਕਰਦੀ ਆ ਜੇ ਤੂੰ ਰਾਂਝੇ ਵਾਲਾ ਕਰਦਾ ਤੇ ਕੋਈ ਮੇਰਾ ਭਰਾ ਆ ਤੁਹਾਡੇ 'ਚ ਬੈਠਾ ਨਹੀਂ ਚਾਹੇਗਾ ਕਿ ਮੇਰੀ ਭੈਣ ਹੀਰ ਬਣੇ ਤੁਸੀਂ ਪਤਾ ਕੀ ਕਰੋਗੇ ਜਿਹੜਾ ਸਹਿਬਾਂ ਦੇ ਭਰਾਵਾਂ ਨੇ ਕੀਤਾ ਸੀ ਉਹੀ ਕਰੋਗੇ ਅੱਜ ਵੀ ਅੱਜ ਵੀ ਤੁਸੀਂ ਕਹੋਗੇ ਕਿਹੜਾ ਤੂੰ ਗੇੜੀਆਂ ਮਾਰਦਾ ਸਾਡੇ ਘਰ ਦੇ ਅੱਗੇ ਅਣਖੀ ਭਰਾਵੋ ਇਹ ਕਹੋਗੇ ਨਾ ਮੋਟਰਸਾਈਕਲ ਲੈ ਕੇ ਕੋਈ ਗੇੜਾ ਜਾਂ ਹਾਰਨ ਜਾਂ ਮਾਰੇ ਆ ਕੇ ਤੇ ਤੁਸੀਂ ਇੱਕ ਦੋ ਦਿਨ ਵੇਖੋਗੇ ਵੀ ਕਿਹੜਾ ਤੂੰ ਜਿਹੜਾ ਸਾਡੇ ਘਰ ਦੇ ਨੇੜੇ ਗੇੜੇ ਮਾਰਦਾ ਹੈ ਅੰਦਰੋਂ ਭੈਣ ਕਹਿ ਦਵੇ ਨਹੀਂ ਵੀਰਾ ਇਹ ਤੇ ਮਿਰਜ਼ਾ ਹੈ ਨਵਾਂ ਅੱਜ ਕੱਲ ਵਾਲਾ ਮਿਰਜ਼ਾ ਹੈ ਤੇ ਤੁਸੀਂ ਫਿਰ ਕਰੋਗੇ ਕੀ ਉਹੀ ਕਰੋਗੇ ਜੋ ਉਸ ਵੇਲੇ ਉਹਨੇ ਕੀਤਾ ਸੀ ਸੱਚ ਹੈ ਕਿ ਨਹੀਂ ਦੱਸੋ ਬੋਲੋ ਜੀ ਗਲਤ ਕੁਛ ਨਹੀਂ ਸੋਚ ਕੇ ਵੇਖੋ ਬੰਦਾ ਆਪ ਮਿਰਜ਼ਾ ਬਣਨਾ ਚਾਹੁੰਦਾ ਹੈ ਪਰ ਜੇ ਉਹਦੀ ਭੈਣ ਸਹਿਬਾ ਬਣਦੀ ਹੈ ਫਿਰ ਨਹੀਂ ਬਣ ਦੇਣਾ ਚਾਹੁੰਦਾ ਆਪ ਰਾਂਝਾ ਬਣਨਾ ਚਾਹੁੰਦਾ ਹੈ ਜਦੋਂ ਧੀ ਹੀਰ ਦੀ ਗੱਲ ਕਰਦੀ ਹੈ ਫਿਰ ਨਹੀਂ ਬਣ ਦੇਣੀ ਚਾਹੁੰਦਾ ਵਿਗੜਿਆ ਹੋਇਆ ਬੰਦਾ ਸਾਡੇ ਦਿਮਾਗ 'ਚ ਇਹਨਾਂ ਦਾ ਇਹਨਾਂ ਨੇ ਇੰਨਾ ਦਿਮਾਗ 'ਚ ਸਾਡੇ ਇਹ ਭਾਏ ਪਲੈਨ ਇਹਨਾਂ ਨੇ ਕੀਤਾ ਸੁਣਾ ਸੁਣਾ ਕੇ ਰਾਂਝਾ ਬਾਬਾ ਲੱਗਣ ਲੱਗ ਪਿਆ ਤੇ ਦੀਪ ਸਿੰਘ ਦਾ ਚੇਤਾ ਹੀ ਭੁੱਲ ਗਿਆ ਸਾਨੂੰ ਇਦਾਂ ਲੱਗਦਾ ਵੀ ਇਹ ਤਾਂ ਯਾਰ ਬਾਬੇ ਨੇ ਇਹਨਾਂ ਦੀ ਗੱਲ ਕਿਉਂ ਕਰਦੇ ਹੋ ਇਹ ਤਾਂ ਬਾਬੇ ਨੇ ਉਹ ਤੁਹਾਨੂੰ ਬਾਬਾ ਬਾਬੇ ਭੁਲਾ ਕੇ ਅਸਲੀ ਇਹ ਦਿਮਾਗ 'ਚ ਪੜਾ ਪੜਾ ਕੇ ਬਾਬੇ ਬਣਾਤਾ ਇਹਨਾਂ ਸਾਡੇ ਦਿਮਾਗ 'ਚ ਪਾਤਾ ਇਹਨਾਂ ਨੇ ਇਹ ਬੜੀਆਂ ਸ਼ੈਤਾਨੀਆਂ ਕੀਤੀਆਂ ਨੇ ਜੀ ਤੇ ਸਾਡੀਆਂ ਸਰਕਾਰਾਂ ਜਦੋਂ ਆਉਂਦੀਆਂ ਡਿਲੀਟ ਕਰਦੀਆਂ ਸਾਡੇ ਦਿਮਾਗ 'ਚੋਂ ਇਹਨਾਂ ਨੂੰ ਇਹਨਾਂ ਨੇ ਕਿੱਥੇ ਡਿਲੀਟ ਕਰਨਾ ਤੇ ਕਹਿੰਦੇ ਵੀ ਬਣੇ ਰਹਿਣ ਇਦਾਂ ਹੀ ਜੁਝਾਰੂਆਂ ਦੀ ਕੌਮ ਨਚਾਰਾਂ ਦੀ ਕੌਮ ਬਣ ਗਈ ਲਓ ਜੀ ਹੁਣ ਗੱਲ ਆਪਾਂ ਕੀ ਕਰਦੇ ਸੀ ਹੁਣ ਇੱਥੇ ਲੈ ਕੇ ਆਇਓ ਦਰਬਾਰਾ ਸਿੰਘ ਜਿਹੜਾ ਦਰਬਾਰਾ ਸਿੰਘ ਹੈ ਪੁੱਤ ਉਹਦਾ ਕੇਰ ਸਿੰਘ ਦਾ ਪੁੱਤ ਦਰਬਾਰਾ ਸਿੰਘ ਜਦੋਂ ਕੇਰ ਸਿੰਘ ਨੇ ਆਪਣਾ ਨਾਂ ਲਿਖਾਇਆ ਮੇਰਾ ਨਾਂ ਲਿਖੋ ਸ਼ਹੀਦ ਹੋਣ ਲਈ ਤੇ ਦਰਬਾਰਾ ਸਿੰਘ ਕਹਿੰਦਾ ਮੇਰਾ ਮੈਂ ਵੀ ਲਿਖਣਾ ਬਾਪੂ ਮੇਰਾ ਵੀ ਨਾਂ ਲਿਖਾ ਉਹ ਆਂਦਾ ਪੁੱਤਰਾ ਤੂੰ ਛੋਟਾ ਹੈ ਤੇਰਾ ਨਾਂ ਅਜੇ ਲਿਖਿਆ ਨਹੀਂ ਜਾ ਸਕਦਾ ਕਹਿਣ ਲੱਗਾ ਬਾਪੂ ਛੋਟਾ ਕੋਈ ਨਹੀਂ ਮੇਰਾ ਨਾਂ ਲਿਖ ਅੜੀ ਕਰਕੇ ਬਹਿ ਗਿਆ ਬੱਚਾ ਅੜੀ ਕਰੇ ਆ ਹੁਣ ਮੈਂ ਜਿਹੜੀ ਗੱਲ ਕਹਿਣੀ ਸੀ ਵੀ ਉਹ 12 ਸਾਲ ਦਾ ਸੀ ਆਪਾਂ ਰੋਨੇ ਆ ਵੀ ਇਹਨਾਂ ਨੇ 88 ਚ ਸਾਨੂੰ ਨਚਾਰ ਬਣਾਇਆ ਸੀ ਦੱਸੋ ਅੱਜ ਕਿਹੜਾ ਪ੍ਰਾਈਵੇਟ ਸਕੂਲ ਚੱਲਦਾ ਜਿੱਥੇ ਬੱਚਿਆਂ ਨੂੰ ਡਾਂਸ ਨਹੀਂ ਸਿਖਾਇਆ ਜਾਂਦਾ ਕਿਹੜਾ ਸਕੂਲ ਚੱਲਦਾ ਜਿੱਥੇ ਬੱਚਿਆਂ ਨੂੰ ਭੰਗੜਿਆਂ ਵਾਲੀਆਂ ਯੂਨੀਫਾਰਮਾਂ ਪਵਾ ਕੇ ਕਹਿੰਦੇ ਆਹ ਕੱਪੜੇ ਸਵਾ ਕੇ ਦਿਓ ਬੱਚਿਆਂ ਨੂੰ ਤੁਹਾਡਾ ਬੱਚਾ ਆਹ ਕਰਕੇ ਆਵੇ ਹਰ ਸਕੂਲ ਭਾਵੇਂ ਅਸਾਈਆਂ ਦਾ ਖੋਲਿਆ ਹੈ ਭਾਵੇਂ ਇੱਥੋਂ ਵਾਲਿਆਂ ਦਾ ਖੋਲਿਆ ਹੈ ਉਹਦੇ ਵਿੱਚ ਅੱਜ ਕੱਲ੍ਹ ਨਚਾਰ ਤੇ ਬਣਾਇਆ ਜਾਂਦਾ ਹੈ ਜੇ ਕਿਤੇ ਸਿੱਖੀ ਦੀ ਗੱਲ ਸਮਝਾਈ ਜਾਂਦੀ ਹੈ ਤੇ ਦੱਸੋ ਜੇ ਕਿਤੇ ਲਛਮਣ ਸਿੰਘ ਦੀ ਗੱਲ ਤੁਹਾਡਾ ਬੱਚਾ ਸੁਣ ਕੇ ਆਉਂਦਾ ਮੈਨੂੰ ਜਵਾਬ ਦਿਓ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕਿਤੇ ਸੁਣਾਇਆ ਜਾਂਦਾ ਦੱਸੋ ਨਚਾਰ ਜ਼ਰੂਰ ਬਣਾਇਆ ਜਾਂਦਾ ਸਟੇਜਾਂ ਤੇ ਚੜ੍ਹ ਕੇ ਸਾਡੇ ਤੇ ਬਚਪਨ ਚ ਭਰਤਾ ਅੱਜ ਕੱਲ੍ਹ ਨਿੱਕੇ ਨਿੱਕੇ ਨਿਆਣਿਆਂ ਨੂੰ ਬਚਪਨ ਤੋਂ ਹੀ ਵੀ ਉਹਨੂੰ ਨੱਚਣ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ ਜਿਹੜਾ ਬੱਚਾ ਬਚਪਨ ਵਿੱਚ ਥਿੜਕਣ ਲੱਗ ਪਏ ਜਿਹਦੇ ਪੈਰ ਉਹਨੇ ਵੱਡਾ ਹੋ ਕੇ ਵੀ ਨੱਚਣਾ ਹੀ ਹੈ ਉਹਨੂੰ ਇੱਧਰ ਵਾਲੇ ਪਾਸੇ ਦਾ ਸ਼ੌਂਕ ਹੀ ਨਹੀਂ ਲੱਗਣਾ ਆ ਤੁਹਾਡੇ ਜਿੰਨੇ ਬੱਚੇ ਨੱਚਣ ਵਾਲੇ ਸ਼ੌਕੀਨ ਨੇ ਨਾ ਇੱਥੇ ਸਟੇਜ ਤੇ ਕੋਈ ਭੰਗੜਾ ਪਾਏਗਾ ਚੀਕਾਂ ਮਾਰਨਗੇ ਆਹ ਗੱਲਾਂ ਵੇਲੇ ਡੈੱਡ ਹੋਏ ਬੈਠੇ ਨੇ ਕਿਉਂਕਿ ਉਹਨਾਂ ਦਾ ਇੰਟਰਸਟ ਨਹੀਂ ਸ਼ੌਂਕ ਨਹੀਂ ਇੱਥੇ ਮਾੜੀ ਜੀ ਗੱਲ ਸ਼ੁਰੂ ਹੋਵੇ ਉਹ ਖੁਸ਼ ਹੋ ਜਾਣਗੇ ਇੱਧਰ ਵਾਲੇ ਪਾਸੇ ਇੰਟਰਸਟ ਨਹੀਂ ਪੈਦਾ ਕੀਤਾ ਸਾਨੂੰ ਡੈੱਡ ਕੀਤਾ ਇਹਨਾਂ ਨੇ ਜਾਣ ਕੇ ਤੇ ਪਲਾਨ ਅੱਜ ਵੀ ਉਹੀ ਚੱਲ ਰਹੇ ਨੇ ਜੀ ਸਾਡੇ ਲੋਕਾਂ ਨੂੰ ਨਚਾਰ ਬਣਾਉਣ ਲਈ ਤੇ ਜ਼ੋਰ ਲਾਇਆ ਜਾਂਦਾ ਹੈ ਪਰ ਧਰਮ ਵਾਲੇ ਪਾਸੇ ਨਹੀਂ ਲਾਇਆ ਜਾਂਦਾ ਇਹਨਾਂ ਗੱਲਾਂ ਨੂੰ ਨੋਟ ਕਰੋ ਜੇ ਦਰਬਾਰਾ ਸਿੰਘ ਪੈਦਾ ਕਰਨਾ ਚਾਹੁੰਦੇ ਹੋ ਤੇ ਕੇਰ ਸਿੰਘ ਵਾਲੀ ਜ਼ਿੰਮੇਵਾਰੀ ਆਪ ਨਿਭਾਇਓ ਵੀਰੋ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਓ ਠੀਕ ਹੈ ਅੱਜ ਕੱਲ੍ਹ ਦੇ ਸਕੂਲਾਂ 'ਚ ਤੁਹਾਨੂੰ ਪੜ੍ਹਾਉਣੇ ਪੈਣਗੇ ਤੁਹਾਡੇ ਬੱਚੇ ਅੱਜ ਕੱਲ੍ਹ ਦੇ ਸਕੂਲਾਂ 'ਚ ਮਜਬੂਰੀਆਂ ਨੇ ਪੜ੍ਹਾਉਣੇ ਪੈਂਦੇ ਆ ਪੜ੍ਹਾਓ ਪਰ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਆਇਆਂ ਨੂੰ ਗੁਰਮਤ ਦੀ ਸਿੱਖਿਆ ਦਿਓ ਸਿੱਖਿਆ ਚੰਗੀ ਦਿਓ ਆਪਣੇ ਘਰਾਂ 'ਚ ਪਾ ਕੇ ਬੱਚਿਆਂ ਨੂੰ ਸਹੀ ਗੱਲਾਂ ਸਹੀ ਪਾਸੇ ਤੁਰ ਸਕਣ ਤੇ ਬੜਾ ਵੱਡਾ ਜਥਾ ਭਾਈ ਲਛਮਣ ਸਿੰਘ ਧਾਰੋਵਾਲ ਨੇ ਕਿਹਾ ਸੀ 250 ਮੈਂ 150 ਤੋਂ 200 ਸਿੰਘ ਲੈ ਕੇ ਆਵਾਂਗਾ ਅੰਦਰ ਕਿਦਣ ਜਾਣਾ ਹੈ ਕਹਿੰਦੇ ਜੀ 20 ਫਰਵਰੀ ਨੂੰ ਆ ਹੁਣ ਜਰਾ ਕੁ ਇੱਥੇ ਤੁਹਾਨੂੰ ਧਿਆਨ ਇਕਾਗਰ ਕਰਕੇ ਸੁਣਨਾ ਪੈਣਾ ਮੈਂ ਜਿਹੜੇ 5 ਮਿੰਟ ਹੁਣ ਲਾਉਣੇ ਨੇ ਨਾ 5 ਮਿੰਟ ਤੁਸੀਂ ਹੁਣ ਆ ਇਕਾਗਰ ਚਿਤ ਹੋ ਕੇ ਸੁਣਿਓ ਮੇਰੇ ਆ 5 ਮਿੰਟ ਨਨਕਾਣਾ ਸਾਹਿਬ ਦਾ ਬਸ ਮਾੜਾ ਜਿਹਾ ਨਕਸ਼ਾ ਖਿੱਚ ਲਈਏ ਆਪਾਂ 5 ਮਿੰਟ ਵਿੱਚ ਹੀ ਆ ਜਾਏਗਾ ਦਿਮਾਗ 'ਚ ਸੁਣਿਓ ਹੁਣ ਧਿਆਨ ਨਾਲ ਨਰੈਣੂ ਮਹੰਤ ਨਰੈਣ ਦਾ ਸੀ ਉਹਦਾ ਅਸਲੀ ਨਾਮ। ਆਪਣੇ ਕੁਝ ਸਿੱਖ ਆਗੂਆਂ ਨੇ ਇਹ ਸੋਚਿਆ ਵੀ ਨਰੈਣ ਦਾਸ ਨਾਲ ਆਪਾਂ 5 6 7 ਤਰੀਕ ਮਾਰਚ ਦੀ ਮੀਟਿੰਗ ਕਰੀਏ ਤੇ ਮੀਟਿੰਗ ਦੇ ਵਿੱਚ ਨਰੈਣ ਦਾਸ ਨੂੰ ਆਪਾਂ ਮਨਾਈਏ ਵੀ ਬਾਬਾ ਆਪਣੇ ਆਪ ਹੀ ਨਨਕਾਣਾ ਸਾਹਿਬ ਛੱਡ ਕੇ ਚਲਿਆ ਜਾ, ਜਿਹੜੇ ਪੈਸੇ ਲੈਣੇ ਨੇ ਲੈ ਲੈ, ਜਿਹੜੀ ਜ਼ਮੀਨ ਤੈਨੂੰ ਚਾਹੀਦੀ ਹੈ ਜ਼ਮੀਨ ਲੈ ਲੈ, ਪੱਕੀ ਤੇਰੀ ਨੌਕਰੀ ਉੱਥੇ ਤੂੰ ਟਿਕ ਕੇ ਬਹਿ ਜਾ ਕਰ, ਪ੍ਰਬੰਧ ਸੰਗਤ ਸਾਂਭੇਗੀ। ਧਿਆਨ ਨਾਲ ਸੁਣਿਓ, ਪ੍ਰਬੰਧ ਸੰਗਤ ਸਾਂਭੇਗੀ, ਜਿਹੜਾ ਤੂੰ ਹਿੱਸਾ ਲੈਣਾ ਲੈ ਲਿਆ ਕਰ। ਇੱਥੋਂ ਤੱਕ ਵੀ ਸੋਚ ਲਿਆ ਸੀ ਵੀ ਗੋਲਕ ਚੋਂ ਵੀ ਹਿੱਸਾ ਦੇ ਦੇਵਾਂਗੇ ਮਹੰਤ ਨੂੰ। 5 ਤੇ 6 7 ਦੀ ਮੀਟਿੰਗ ਰੱਖੀ ਸੀ, ਕਹਿੰਦੇ ਸਾਰੇ ਕੌਮ ਦੇ ਮੋਹਤਵਾਰ ਬੰਦੇ ਨਰੈਣੂ ਮਹੰਤ ਨਾਲ ਮੀਟਿੰਗ ਕਰਨ ਜਾਣਗੇ 5 6 7 ਮਾਰਚ ਨੂੰ। 5 6 7 ਮਾਰਚ 1921 ਇਹ ਸੋਚਿਆ। ਉਸ ਵੇਲੇ ਨਰੈਣੂ ਮਹੰਤ ਨੇ ਪਲਾਨ ਬਣਾ ਲਿਆ, ਕਹਿੰਦਾ ਸਾਰੇ ਆਗੂ ਆਉਣਗੇ, ਕਹਿੰਦੇ ਆਉਣਗੇ, ਇਹਨੇ ਬੰਦੇ ਇਕੱਠੇ ਕਰ ਲਏ, ਕਹਿੰਦੇ 5 6 7 ਨੂੰ ਸਾਰੇ ਆਗੂਆਂ ਨੂੰ ਨਿਕਲਣ ਨਹੀਂ ਦੇਣਾ, ਕਹਿੰਦੇ ਕੌਮ ਦੇ ਸਾਰੇ ਮੋਹਤਵਾਰ ਇਕੱਠੇ ਹੀ ਮਾਰ ਦੇਵਾਂਗੇ ਆਪਾਂ, ਪਲਾਨ ਬਣਾ ਲਿਆ। ਇਹਦੀ ਕੁਟਲ ਨੀਤੀ ਦਾ ਪਤਾ ਲੱਗ ਗਿਆ ਸਿੱਖ ਆਗੂਆਂ ਨੂੰ, ਕਹਿੰਦੇ ਵੀ ਉਹ ਤੇ 5 6 7 ਨੂੰ ਪਲਾਨ ਕਰੀ ਬੈਠਾ ਹੈ, ਉਹ ਤੇ ਮਾਰੇਗਾ ਜਿੰਨੇ ਆਗੂ ਜਾਣਗੇ ਮੀਟਿੰਗ ਕਰਨ। ਉਹਦੇ ਨਾਲ ਜੇ 50 ਬੰਦੇ ਗਏ, ਉਹਨੇ 50 ਦੇ 50 ਹੀ ਨਹੀਂ ਛੱਡਣੇ, ਉਹਦੇ ਨਾਲ ਮੀਟਿੰਗ ਨਾ ਕਰਿਓ, ਖਤਰਾ ਹੈ। ਜਦੋਂ ਇਦਾਂ ਗੱਲ ਹੋਈ, ਉਸ ਵੇਲੇ ਫਿਰ ਸਾਡੇ ਆਗੂ ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੋਵਾਲ ਹੋਣਾ ਨੇ ਸੋਚਿਆ। ਮੈਂ ਤੁਹਾਨੂੰ ਆ ਜਰਾ ਇੱਥੇ ਕਿਹਾ, ਤੁਹਾਨੂੰ 5 ਮਿੰਟ ਹੁਣ ਇੱਥੇ ਐਕਟਿਵ ਰਹਿ ਕੇ ਸੁਣਿਓ, ਆ ਜਿਹੜੇ 5 ਮਿੰਟ ਨੇ, ਮੈਂ ਤਾਂ ਡੇਟਾਂ ਧਿਆਨ 'ਚ ਰੱਖਿਓ। ਜਦੋਂ ਪਤਾ ਲੱਗ ਗਿਆ ਵੀ ਜਿਹੜੀ ਮੀਟਿੰਗ ਹੈ ਜਿਹੜੀ ਕੈਂਸਲ ਕਰੋ, ਜੇ ਜਾਵਾਂਗੇ 50 ਬੰਦੇ ਉਹਨੇ ਮਾਰ ਦੇਣਾ, ਫਿਰ ਕੀ ਕਰੀਏ? ਆਪਣੇ ਆਗੂਆਂ ਨੇ, ਕਰਤਾਰ ਸਿੰਘ ਝੱਬਰ ਨੇ, ਲਛਮਣ ਸਿੰਘ ਧਾਰੋਵਾਲ ਨੇ ਸੋਚਿਆ ਵੀ ਇੱਕ ਲਾਹੌਰ ਵਿੱਚ ਕਾਨਫਰੰਸ ਹੋ ਰਹੀ ਹੈ, ਸਨਾਤਨ ਧਰਮ ਦੀ ਕਾਨਫਰੰਸ ਸੀ, ਸਾਰੇ ਬਾਬਿਆਂ ਨੇ, ਉਹਨਾਂ ਵੇਲਿਆਂ ਦੇ ਮਹੰਤਾਂ ਨੇ ਇਕੱਠੇ ਹੋਣਾ ਸੀ, ਜਿਵੇਂ ਅੱਜ ਕੱਲ੍ਹ ਵਾਲੇ ਸੰਤ ਸਮਾਜ ਵਾਲੇ ਮੀਟਿੰਗ ਕਰਦੇ ਹੈ। ਉਸ ਵੇਲੇ ਦੇ ਜਿਹੜੇ ਬਾਬੇ ਸੀ, ਉਹਨਾਂ ਸਾਰਿਆਂ ਬਾਬਿਆਂ ਨੇ ਲਾਹੌਰ ਵਿੱਚ ਇੱਕ ਮੀਟਿੰਗ ਕਰਨੀ ਸੀ, ਤੇ ਸਾਡੇ ਆਗੂਆਂ ਨੇ ਸੋਚਿਆ ਵੀ ਮਹੰਤ ਕਹਿੰਦਾ 4 5 6 ਨੂੰ ਇਹਨਾਂ ਨੂੰ ਖਤਮ ਕਰ ਦੇਣਾ ਹੈ, ਮਹੰਤ ਨੇ ਨਨਕਾਣਾ ਸਾਹਿਬ ਤੋਂ ਗਿਆ ਹੋਣਾ ਹੈ, ਆਪਾਂ ਇਦਾਂ ਕਰੋ, ਆਪਾਂ 20 ਤਰੀਕ ਨੂੰ ਜਾ ਕੇ ਨਨਕਾਣਾ ਸਾਹਿਬ ਕਬਜ਼ਾ ਕਰ ਲਈਏ। 20 ਤਰੀਕ ਨੂੰ ਮਹੰਤ ਨੇ ਹੋਣਾ ਨਹੀਂ, ਆਪਾਂ ਸਾਰੇ ਬੰਦੇ 2500 ਸਿੰਘ ਜਾਣਗੇ ਤੇ ਜਾ ਕੇ ਕਬਜ਼ਾ ਕਰ ਲਈਏ, ਆਪਣਾ ਗੁਰਦੁਆਰਾ ਆਪਣਾ ਨਨਕਾਣਾ, ਤੇ ਇਹ ਕੌਣ ਹੁੰਦਾ ਹੈ? ਇਹ ਉੱਥੇ ਹੋਣਾ ਨਹੀਂ, ਜਦੋਂ ਤੱਕ ਮੁੜ ਕੇ ਆਏਗਾ ਪ੍ਰਬੰਧ ਸੰਗਤਾਂ ਕੋਲ ਹੋਏਗਾ। ਲਓ ਜੀ, ਵਿੱਚੇ ਵਿੱਚ ਤਿਆਰੀਆਂ ਕਰ ਲਈਆਂ ਵੀ ਤਿਆਰੀ ਕਰੋ, ਜਥੇ ਨੇੜੇ ਲੱਗੀਏ। ਦੋ ਜਥੇ ਆਉਣੇ ਸੀ, ਆਹ ਹੁਣ ਇੱਥੇ ਧਿਆਨ ਨਾਲ ਸੁਣਿਓ, ਜੋ ਦੋ ਜਥੇ ਆਉਣੇ ਨੇ, ਇੱਕ ਕਰਤਾਰ ਸਿੰਘ ਝੱਬਰ ਦਾ ਜਥਾ ਆਉਣਾ ਹੈ, 2200 ਸਿੰਘ ਉਹਦੇ 'ਚ ਆਉਣਾ ਸੀ, ਤੇ 150 ਸਿੰਘ ਲਛਮਣ ਸਿੰਘ ਧਾਰੋਵਾਲ ਨੇ ਲੈ ਕੇ ਜਾਣਾ ਸੀ, 150 ਸਿੰਘ। ਹੁਣ ਇੱਧਰ ਤਿਆਰੀਆਂ ਚੱਲ ਰਹੀਆਂ ਨੇ ਵੀ ਆਪਾਂ ਨੇੜੇ ਲੱਗੀਏ, ਉੱਧਰ ਕੀ ਹੋਇਆ, ਮਹੰਤ ਬਹਿ ਗਿਆ ਟ੍ਰੇਨ 'ਚ, ਲਾਹੌਰ ਚੱਲਾ ਹੈ, ਉਹਨੂੰ ਕਿਸੇ ਬੀਬੀ ਨੇ ਜਾ ਸੁਨੇਹਾ ਦਿੱਤਾ, ਵੇ ਮਹੰਤਾ ਤੂੰ ਚੱਲਾ ਕਾਨਫਰੰਸ ਅਟੈਂਡ ਕਰਨ, ਆ ਤੂੰ ਮੀਟਿੰਗਾਂ ਕਰਦਾ ਫਿਰਦਾ ਨਨਕਾਣਾ ਸਾਹਿਬ ਤੇ, ਅੱਜ ਰਾਤ ਨੂੰ ਕਬਜ਼ਾ ਹੋ ਜਾਣਾ ਹੈ। ਗੱਡੀ 'ਚੋਂ ਛਾਲ ਮਾਰ ਕੇ ਉੱਤਰ ਆਇਆ, ਰਾਤੋ ਰਾਤ ਆਪਣੇ ਬੰਦਿਆਂ ਨੂੰ ਸੁਨੇਹ ਘੱਲੇ ਜੇ ਆਉਣਗੇ, ਰਾਤੋ ਰਾਤ ਮਹੰਤ ਪਹੁੰਚ ਗਿਆ, ਤੇ ਇਹਨੇ ਆ ਕੇ ਛਵੀਆਂ ਮੰਗਾਈਆਂ, ਹਥਿਆਰ ਮੰਗਾਏ, ਤੇਲ ਦੇ ਪੀਪੇ ਮੰਗਾਏ, ਬੰਦੂਕਾਂ ਰਾਈਫਲਾਂ ਆ ਗਈਆਂ, ਤੇ ਬੰਦੇ ਇਕੱਠੇ ਕਰਕੇ ਨਨਕਾਣਾ ਸਾਹਿਬ ਦੇ ਵਿੱਚ ਪੂਰਾ ਕਬਜ਼ਾ ਕਰਾ ਦਿੱਤਾ। ਕਹਿੰਦਾ ਓਲੇ ਹੋ ਕੇ ਰਿਹੋ, ਜੇ ਕੋਈ ਆ ਗਿਆ ਸੁੱਕਾ ਨਹੀਂ ਜਾਣ ਦੇਣਾ, ਮਹੰਤ ਤੇ ਗਿਆ ਹੀ ਨਹੀਂ। ਇਸ ਗੱਲ ਦਾ ਪਤਾ ਕਰਤਾਰ ਸਿੰਘ ਝੱਬਰ ਨੂੰ ਲੱਗਾ, ਸਾਰੀ ਕੌਮ ਨੇ ਫੈਸਲਾ ਕੀਤਾ ਇਕੱਠੇ ਬਹਿ ਕੇ ਮੀਟਿੰਗ ਕਰਕੇ, ਕਹਿੰਦੇ ਹੁਣ ਨਹੀਂ ਜਾਣਾ, 2500 ਬੰਦਾ ਨਹੀਂ ਜਾਏਗਾ, ਘੱਟ ਤੋਂ ਘੱਟ 10000 ਬੰਦਾ ਜਾਏਗਾ, ਤਾਂ ਆਪਾਂ ਕਬਜ਼ਾ ਕਰਾਂਗੇ। ਜਿਹੜਾ ਆਪਾਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਜਾਣ ਦਾ, ਕੈਂਸਲ ਕਰ ਦਿਓ, ਨੋਟ ਕਰਿਓ, 19 ਤਰੀਕ ਨੂੰ ਫੈਸਲਾ ਹੋ ਗਿਆ ਜਾਣਾ ਨਹੀਂ, ਕਰਤਾਰ ਸਿੰਘ ਝੱਬਰ ਕਹਿੰਦਾ ਵੀ ਮੈਨੂੰ ਤੇ ਲੱਗ ਗਿਆ ਪਤਾ ਵੀ ਨਹੀਂ ਜਾਣਾ ਜਿਹੜਾ ਲਛਮਣ ਸਿੰਘ ਵਾਲਾ ਜਥਾ ਆਉਣਾ ਹੈ ਉਹਨੂੰ ਕੌਣ ਰੋਕੇਗਾ ਤੇ ਦਲੀਪ ਸਿੰਘ ਕਹਿਣ ਲੱਗਾ ਮੈਂ ਰੋਕਾਂਗਾ ਮੈਂ ਆਪੇ ਰੋਕਾਂਗਾ ਉਹਨੂੰ ਵੀ ਰੋਕ ਦੇਵਾਂਗੇ ਵੀ ਆਪਾਂ ਅਜੇ ਨਹੀਂ ਜਾਣਾ ਆਪਾਂ ਸਾਰੀ ਕੌਮ ਘੱਟ ਤੋਂ ਘੱਟ 10-15 ਹਜ਼ਾਰ ਬੰਦਾ ਇਕੱਠਾ ਹੋ ਕੇ ਜਾਵਾਂਗੇ ਫਿਰ ਕਬਜ਼ਾ ਕਰਾਂਗੇ ਲਓ ਜੀ ਲਛਮਣ ਸਿੰਘ ਧਾਰੋਵਾਲ ਨੇ ਵੀ 150 ਬੰਦਾ ਲੈ ਕੇ ਜਾਣਾ ਸੀ ਵੱਡਾ ਜਥਾ ਤੇ ਰੁਕ ਗਿਆ ਇਹ ਛੋਟਾ ਜਥਾ ਸੀ ਜਿਹੜਾ 150 ਬੰਦੇ ਵਾਲਾ ਇਹਨਾਂ ਨੇ ਫਿਰ ਚਲੋ ਜੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਚਾਲਾ ਪਾਤਾ ਜਦੋਂ ਕੇਰ ਸਿੰਘ ਲੱਗਾ ਨਾ ਤੁਰਨ ਤੇ ਦਰਬਾਰਾ ਸਿੰਘ ਕਹਿੰਦਾ ਬਾਪੂ ਇਸ਼ਨਾਨ ਕਰਕੇ ਤਿਆਰ ਹੋ ਕੇ ਨਵੇਂ ਕੱਪੜੇ ਪਾ ਕੇ ਬੇਬੇ ਨੂੰ ਗੋਡੀ ਹੱਥ ਲਾ ਕੇ ਕਿੱਥੇ ਚੱਲਾਂ ਐ ਆਂਦਾ ਪੁੱਤਰਾ ਅੱਜ ਮੈਂ ਨਨਕਾਣਾ ਸਾਹਿਬ ਚੱਲਾਂ ਸ਼ਹੀਦ ਹੋਣ ਤੇ ਦਰਬਾਰਾ ਸਿੰਘ ਕਹਿੰਦਾ ਬਾਪੂ ਉਦਣ ਤੇ ਤੂੰ ਵਾਅਦਾ ਕੀਤਾ ਸੀ ਵੀ ਮੈਂ ਤੈਨੂੰ ਲੈ ਕੇ ਜਾਵਾਂਗਾ ਕਹਿੰਦਾ ਤੂੰ ਨਿੱਕਾ ਹੈ ਉਦਣ ਤੈਨੂੰ ਹੱਸਦਿਆਂ ਕਹਿਤਾ ਸੀ ਹਾਂ ਕਰਤੀ ਸੀ ਜਿੱਦ ਕਰਦਾ ਸੈ ਨਾ ਤਾਂ ਤੈਨੂੰ ਹਾਂ ਕਰ ਦਿੱਤੀ ਸੀ ਨਹੀਂ ਜਾਣਾ ਤੂੰ ਬਹਿ ਇੱਥੇ ਉਹ ਬੱਚਾ ਕਹਿਣ ਲੱਗਾ ਬਾਪੂ ਵਾਅਦਾ ਕਰਕੇ ਮੁਕਰਨਾ ਮੈਂ ਵੀ ਸ਼ਹੀਦ ਹੋਣਾ ਹੈ ਤੇ ਮਾਂ ਉਹਦੀ ਨਿੱਕੇ ਜੇ ਦੀ ਮਰ ਗਈ ਸੀ 20 ਦਿਨਾਂ ਦਾ ਸੀ ਜਦੋਂ ਮਾਂ ਚੜ੍ਹਾਈ ਕਰ ਗਈ ਦਾਦੀ ਨੇ ਪਾਲਿਆ ਸੀ ਤੇ ਦਾਦੀ ਆਖਣ ਲੱਗੀ ਪੁੱਤਰਾ ਜੇ ਛੋਟਾ ਹੈ ਨਾ ਬੇਬੇ ਏਦਾਂ ਨਾ ਕਹੇ ਮੈਨੂੰ ਫਤਿਹ ਸਿੰਘ ਨਾਲ ਰਲ ਜਾਣ ਦੇ ਮੈਨੂੰ ਜਾਣ ਦੇ ਮੈਨੂੰ ਮੈਨੂੰ ਰੋਕ ਨਾ ਚੀਕਾਂ ਮਾਰੇ ਜਿਵੇਂ ਨਿਆਣੇ ਲਿਟਣ ਲੱਗ ਪੈਂਦੇ ਆ ਜੀ ਜਿੱਦ ਕਰੇ ਵੀ ਮੈਂ ਆਪਣੇ ਪਿਓ ਨਾਲ ਜਾਣਾ ਹੈ ਮੈਂ ਸ਼ਹੀਦ ਹੋਣ ਜਾਣਾ ਹੈ ਪੰਜ ਬਾਣੀਆਂ ਕੰਠੋਂ ਨੂੰ ਪੰਜ ਗ੍ਰੰਥੀ ਦਾ ਪਾਠ ਕਰਦਾ ਸੀ ਉਹ ਏਦਾਂ ਦਾ ਬੱਚਾ ਨਿੱਕਾ ਜਿਹਾ ਇੰਨਾ ਸ਼ੌਂਕ ਰੱਖਣ ਵਾਲਾ ਜਦੋਂ ਜ਼ਿਆਦਾ ਹੀ ਅੜੀ ਕਰ ਲਈ ਕਹਿੰਦੇ ਫਿਰ ਚੱਲ ਫਿਰ ਜਾ ਤੇਰੀ ਮਰਜ਼ੀ ਹੈ ਉਹ ਕਹਿੰਦਾ ਫਿਰ ਹੋ ਜਾ ਤਿਆਰ ਵੇਖੀ ਜਾਏਗੀ ਬੇਬੇ ਜਿੱਥੇ ਤੇਰਾ ਪੁੱਤ ਚੱਲ ਲੈਂਗੀ ਸੱਲ ਚੱਲਣੇ ਪੈਣੇ ਨੇ ਜੇ ਪੁੱਤ ਦਾ ਵਿਛੋੜਾ ਚੱਲ ਲੈਂਗੀ ਪੋਤਰੇ ਦਾ ਵੀ ਚੱਲ ਲਈ ਜੇ ਇਹ ਫਤਿਹ ਸਿੰਘ ਬਣ ਚੱਲਿਆ ਤੇ ਮਾਂ ਗੁਜਰੀ ਬਣ ਜਾ ਖੁਸ਼ੀ ਖੁਸ਼ੀ ਤੋਰ ਦੇ ਬੇਬੇ ਖੁਸ਼ੀ ਖੁਸ਼ੀ ਤੋਰ ਦੇ ਜੇ ਇਹਦਾ ਜੀ ਕਰਦਾ ਹੀ ਹੈ ਵੀ ਮੈਂ ਫਤਿਹ ਸਿੰਘ ਬਣਨਾ ਹੈ ਤੇ ਤੂੰ ਮਾਂ ਗੁਜਰੀ ਬਣ ਜਾ ਫਿਰ ਹੁਣ ਦਿਲ ਵਿਖਾ ਕੱਢ ਦਿਲ ਹੁਣ ਜੇ ਬਣਨਾ ਹੀ ਚਾਹੁੰਦਾ ਤੇ ਬਣ ਜਾਣ ਦੇ ਫਿਰ ਉਹ ਵੀ ਚੁੱਪ ਕਰ ਗਈ ਕਹਿੰਦੀ ਠੀਕ ਹੈ ਵੀ ਮਾਤਾ ਗੁਜਰੀ ਦੀਆਂ ਸਾਖੀਆਂ ਤੇ ਸੁਣਾਈਆਂ ਨੇ ਹੁਣ ਬਣਨਾ ਵੀ ਪੈਣਾ ਤੇ ਮਾਂ ਚੁੱਪ ਕਰ ਗਈ ਪੋਤਰੇ ਨੂੰ ਤੋਰਿਆ ਜੀ ਉਹਨੇ ਫਿਰ ਗੁਰਦੁਆਰੇ ਗਏ ਅਰਦਾਸ ਕੀਤੀ ਉੱਥੇ ਫਿਰ ਇਹ ਹੁਕਮਨਾਮਾ ਆਇਆ ਸੀ ਜਿਹੜਾ ਆਪਾਂ ਸ਼ਬਦ ਪੜ੍ਹਿਆ ਨਾ ਚੌਥੇ ਪਾਤਸ਼ਾਹ ਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਇਹ ਹੁਕਮਨਾਮਾ ਆਇਆ ਸੀ ਇਹਦੇ ਵਿੱਚ ਪੰਕਤੀਆਂ ਆਈਆਂ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾ ਇਹ ਪੰਕਤੀ ਵਿੱਚ ਆਈ ਸੀ ਕੋਈ ਵੀ ਤੁਹਾਡੇ ਚੋਂ ਸਾਕਾ ਨਨਕਾਣੇ ਦਾ ਇਤਿਹਾਸ ਪੜ੍ਹ ਲਿਓ ਇਹ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਸੀ ਬੋਲ ਕੇ ਵੀ ਲਛਮਣ ਸਿਆਂ ਜੇ ਖੁਸ਼ ਕਰਨਾ ਹੁੰਦਾ ਨਾ ਗੁਰੂ ਨੂੰ ਜਦੋਂ ਸਮਾਂ ਆ ਜਾਂਦਾ ਹੈ ਤਨ ਮਨ ਕੱਟ 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 ਕੇ ਨਾ ਅਰਪਣ ਕਰਨਾ ਪੈਂਦਾ ਅੱਗਾਂ 'ਚ ਵੀ ਸੜਨਾ ਪੈਂਦਾ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆਇਆ ਸੀ ਇਹ ਫਿਰ ਅਰਦਾਸ ਕਰਕੇ ਲਛਮਣ ਸਿੰਘ ਦਾ ਜਥਾ ਤੁਰਿਆ ਸੀ ਜੀ ਚੱਲਦੇ ਚੱਲਦੇ ਚੰਦਰਕੋਟ ਦੀ ਝਾਲ ਦੇ ਕੋਲ ਆਏ ਨਨਕਾਣਾ ਸਾਹਿਬ ਦੇ ਨੇੜੇ ਕੈਮ ਰਿਓ ਬਈ ਆ ਹੁਣ ਧਿਆਨ ਨਾਲ ਸੁਣ ਲਿਓ ਥੋੜੇ ਆ ਸੁਸਤੀ ਨਾ ਪਵੇ ਕੈਮ 'ਚ ਸਿੱਧੇ ਜਿਹੇ ਹੋ ਕੇ ਜਰਾ ਸਿੱਧੇ ਜਿਹੇ ਹੋ ਜਾਓ ਬਈ ਬਾਲਾ ਵਿੱਚ ਜੇ ਨਾ ਪੜੋ ਸਿੱਧੇ ਜੇ ਸਿੱਧੇ ਸਿੱਧੇ ਜਰਾ ਸਿੱਧੇ ਲੱਕ ਦਾ ਬਲ ਜਿਹਾ ਕੱਢੋ ਹੋਵੋ ਸਿੱਧੇ ਥੱਲੇ ਥੱਲੇ ਨੂੰ ਜਦੋਂ ਥੱਲੇ ਨੂੰ ਡੈਡ ਜੇ ਹੋ ਜਾਂਦੇ ਹੋ ਫਿਰ ਮੈਂ ਵੀ ਢਿੱਲਾ ਪੈ ਜਾਂਦਾ ਸਿੱਧੇ ਹੋਵੋ ਪੂਰੇ ਕੈਮ ਹੋ ਕੇ ਬੈਠੋ ਸਿੱਧੇ ਬੇਰਸੀ ਨਾ ਕਰੋ ਹੁਣ ਸੁਣੋ ਗੱਲ ਚੱਲਦੀ ਸੀ ਕਿ ਅਰਦਾਸ ਹੋ ਗਈ ਗੁਰੂ ਜੀ ਦਾ ਹੁਕਮਨਾਮਾ ਆ ਗਿਆ ਤੇ ਬੜਾ ਚਾਅ ਹੋਇਆ ਵੀ ਮਹਾਰਾਜ ਨੇ ਆਗਿਆ ਦੇ ਦਿੱਤੀ ਆ ਵੀ ਹੋ ਸਕਦਾ ਵੀ ਇਹ ਵੀ ਗੱਲ ਹੈ ਹੁਣ ਚੰਦਰਕੋਟ ਦੀ ਝਾਲ ਪੈਂਦੀ ਸੀ ਉੱਥੇ ਇਕੱਠਿਆਂ ਹੋਣਾ ਸੀ ਜੀ ਵੱਡੇ ਜਥੇ ਨੇ ਵੀ ਆਉਣਾ ਸੀ ਛੋਟੇ ਜਥੇ ਨੇ ਵੀ ਆਉਣਾ ਸੀ 150 ਸਿੰਘਾਂ ਵਾਲਾ ਜਥਾ ਪਹੁੰਚ ਗਿਆ ਤੇ ਜਿਹੜਾ 2200 ਸਿੰਘਾਂ ਵਾਲਾ ਸੀ ਉਹ ਤੇ ਰੋਕੀ ਗਿਆ ਸੀ ਉਹਨਾਂ ਦੇ ਸਲਾਹ ਹੀ ਕੈਂਸਲ ਕਰਤੀ ਸੀ ਵੀ ਜਾਣਾ ਹੀ ਨਹੀਂ ਹੁਣ ਇਹ ਇੱਥੇ ਬੈਠੇ ਐ ਸਾਰੀ ਰਾਤ ਉਡੀਕਦਿਆਂ ਦੀ ਲੰਘ ਗਈ ਜਦੋਂ ਵੱਜੇ ਨਾ 3:30 ਵਜੇ ਸਵੇਰ ਦੇ ਤੇ ਲਸ਼ ਕਹਿੰਦੇ ਨਿੱਕਾ ਬੱਚਾ ਨਾ ਦਰਬਾਰਾ ਸਿੰਘ ਫਿਰ ਕਹਿੰਦਾ ਚੱਲੋ ਚੱਲੀਏ ਨੇੜੇ ਚੱਲੀਏ ਨਨਕਾਣਾ ਸਾਹਿਬ ਦੇ ਨੇੜੇ ਕਹਿੰਦੇ ਉਹ ਜਥਾ ਤੇ ਆਇਆ ਨਹੀਂ ਕਹਿੰਦੇ ਨਹੀਂ ਆਇਆ ਜਥਾ ਨਾ ਸਹੀ ਆਓ ਆਪਾਂ ਚੱਲੀਏ ਵਿੱਚ ਕਈ ਕਹਿਣ ਜਾਈਏ ਵਿੱਚ ਕਹਿਣ ਨਾ ਜਾਈਏ ਤੇ ਦਰਬਾਰਾ ਸਿੰਘ ਨੇ ਫਿਰ ਸ਼ਬਦ ਪੜਿਆ ਸੂਰਾ ਸੋ ਕਹਿੰਦੇ ਪਤਲੀ ਜੀ ਆਵਾਜ਼ ਬੱਚਿਆਂ ਵਾਲੀ ਆਵਾਜ਼ ਵੈਸੇ ਹੀ ਬੱਚਾ ਤੇ ਪਿਆਰਾ ਲੱਗਦਾ ਜਦੋਂ ਸ਼ਬਦ ਗਾਉਂਦਾ ਵੱਡੇ ਤੋਂ ਸ਼ਬਦ ਸੁਣਿਓ ਬੱਚੇ ਤੋਂ ਸੁਣਿਓ ਕਿਤੇ ਬੱਚਾ ਕੀਰਤਨ ਕਰਦਾ ਬੇਸੁਰਾ ਵੀ ਪਿਆਰਾ ਲੱਗਦਾ ਬੱਚੇ ਦੀ ਆਵਾਜ਼ ਬੜੀ ਮਿੱਠੀ ਹੁੰਦੀ ਕਿਉਂਕਿ ਦਿਲੋਂ ਕਰਦਾ ਜਿੰਨਾ ਕੋ ਉਹਦੇ ਅੰਦਰ ਬੜਾ ਪਿਆਰ ਹੁੰਦਾ ਪੜੋ ਸੂਰਾ ਸੋ ਪਹਿਚਾਨੇ
ਸੂਰਾ ਸੋ ਪਹਿਚਾਨੀਏ ਜੋਲਰ ਦੀਨ ਕੇ ਹੇ ਤੋ ਪੁਰਜਾ ਕਟ ਮਰੇ ਕਬਹੂੰ ਨਾ ਛੱਡ ਕੇ
ਲਓ ਜੀ ਇਹ ਸ਼ਬਦ ਉਹਨੇ ਗਾਇਆ ਸੰਗਤ ਕਹਿੰਦੀ ਚਲੋ ਚੱਲੀਏ ਫਿਰ ਜਕਾਰੇ ਲਾ ਕੇ ਤੁਰ ਪਏ ਆਗੂਆਂ ਨੇ ਲੱਭਿਆ ਬਹੁਤ ਜੀ ਜਥਾ ਲੱਭਿਆ ਨਹੀਂ ਉਹਨਾਂ ਨੂੰ ਫਿਰਦੇ ਰਹੇ ਸਿੰਘ ਉਦੋਂ ਜੰਗਲ ਬੜੇ ਸੀ ਜੀ ਝਾੜੀਆਂ ਬੜੀਆਂ ਦਰਖਤ ਬੜੇ ਸੀ ਲੱਭਣ ਨਾ ਇਹ ਜਿਹੜਾ ਜਥਾ ਸੀ ਚੱਲਦਾ ਚੱਲਦਾ ਨਨਕਾਣਾ ਸਾਹਿਬ ਦੇ ਕੋਲ ਪਹੁੰਚ ਗਿਆ ਏਦਾਂ ਪਹੁੰਚ ਗਿਆ ਜੀ ਜਿਵੇਂ ਉਹ ਡਿਊਟੀ ਆ ਗਈ ਸਾਹਮਣੇ ਜਿਵੇਂ ਡਿਊਟੀ ਸਾਹਮਣੇ ਆ ਗਈ ਉਹ ਆ ਗਿਆ ਨਨਕਾਣਾ ਸਾਹਿਬ ਇੰਨੇ ਨੂੰ ਚਿੱਠੀ ਪਹੁੰਚ ਗਈ ਚਿੱਠੀ ਏਦਾਂ ਫੜਾ ਦਿੱਤੀ ਸ਼ਾਇਦ ਭਾਈ ਬਰਿਆਮ ਸਿੰਘ ਨਾਮ ਸੀ ਜਿਹਨੇ ਚਿੱਠੀ ਦਿੱਤੀ ਕਹਿੰਦਾ ਲਓ ਖਾਲਸਾ ਜੀ ਫੈਸਲਾ ਰੱਦ ਹੋ ਗਿਆ ਹੈ ਜਾਣਾ ਨਹੀਂ ਅੰਦਰ ਛਵੀਆਂ ਗੰਡਾਸੇ ਬੰਦੂਕਾਂ ਲੈ ਕੇ ਬੈਠੇ ਹੈ ਅੰਦਰ ਨਹੀਂ ਜਾਣਾ ਹੁਣ ਉਸ ਵੇਲੇ ਲਛਮਣ ਸਿੰਘ ਨੇ ਸਾਰੀ ਸੰਗਤ ਨੂੰ ਪੁੱਛਿਆ ਸੰਗਤ ਜੀ ਕਿਵੇਂ ਕਰੀਏ ਫਿਰ ਵਿੱਚ ਕਈ ਹਿੰਮਤੀ ਪਤਾ ਕੀ ਕਹਿੰਦੇ ਕਹਿੰਦੇ ਐਡੀ ਨੇੜੇ ਆ ਕੇ ਤੇ ਨਹੀਂ ਹੁਣ ਮੁੜਿਆ ਜਾਣਾ ਖੋ
ਸਤਿ
ਸਾਹਮਣੇ ਨਨਕਾਣਾ ਤੇ ਹੁਣ ਇੱਥੋਂ ਮੁੜੀਏ ਖਤਰਾ ਹੈ ਕਹਿੰਦੇ ਵੇਖੀ ਜਾਏਗੀ ਫਿਰ ਜਾਗ ਲਾਉਣ ਲਈ ਸ਼ਹੀਦੀਆਂ ਤੇ ਹੋਣੀਆਂ ਹੀ ਨੇ ਜੇ ਦੋ ਚਾਰ ਦਸ ਜਾਂ ਸਾਰੇ ਵੀ ਮਰ ਜਾਂਗੇ ਚੰਗਾ ਜਾਗ ਲੱਗੇਗਾ ਕੌਮ ਜਾਗੇਗੀ ਹੋਈ ਤਾਂ ਇਹ ਗੰਦ ਨੂੰ ਧੋਣ ਲਈ ਕਿਸੇ ਨਾ ਕਿਸੇ ਨੂੰ ਤੇ ਲੇਖੇ ਲੱਗਣਾ ਹੀ ਪੈਣਾ ਹੈ ਕਿਉਂ ਬਈ ਚੱਲੀਏ ਮਰਨਾ ਪੈਣਾ ਹੁਣ ਸੋਚ ਲਓ ਅੰਦਰ ਜਾਣਾ ਤੇ ਮਰਨਾ ਹੈ ਤੇ ਜੇ ਆਪਾਂ ਲੇਖੇ ਲੱਗਾਂਗੇ ਤੇ ਸਾਰੀ ਕੌਮ ਚੱਗ ਵਾਂਗੂ ਗੱਲ ਫੈਲੇਗੀ ਤੇ ਸਾਰੀ ਕੌਮ ਨੇ ਜਾਗ ਪੈਣਾ ਮਹੰਤਾਂ ਦਾ ਗੰਦ ਨਿਕਲਿਆ ਲੈ ਦਿਨ ਦੋ ਨਹੀਂ ਲੱਗਣੇ ਆਪਾਂ ਸ਼ਹੀਦ ਹੋ ਜਾਣਾ ਆਪਣੇ ਸੰਸਕਾਰ ਤੋਂ ਪਹਿਲਾਂ ਆਪਣੇ ਸੰਸਕਾਰ ਤੋਂ ਪਹਿਲਾਂ ਖਾਲਸੇ ਦਾ ਕਬਜ਼ਾ ਹੋ ਜਾਏਗਾ ਇੱਥੇ ਕੁਰਬਾਨੀ ਵੱਡੀ ਕਰਨੀ ਪੈਣੀ ਹੈ ਵੀ ਹੁਣ ਗੱਲ ਮੱਥਾ ਟੇਕਣ ਦੀ ਨਹੀਂ ਮਰਨ ਦੀ ਹੈ ਤਿਆਰ ਹੋ ਕੋਈ ਨਹੀਂ ਜੀ ਪਿੱਛੇ ਮੁੜਿਆ ਵੀ ਮੈਂ ਨਹੀਂ ਮੁੜਨਾ ਸਾਰੇ ਕਹਿੰਦੇ ਚਲੋ ਚੱਲੋ ਵੇਖੀ ਜਾਏਗੀ ਫਿਰ ਕੁਛ ਨੂੰ ਤੇ ਜਾਣਾ ਹੀ ਪੈਣਾ ਜੇ ਕੌਮ ਦੀ ਝੋਲੀ ਵਿੱਚ ਪੈ ਜਾਏਗਾ ਤੇ ਚਲੋ ਚੱਲੀਏ ਫਿਰ ਲਓ ਜੀ ਉਹ ਜਥਾ ਫਿਰ ਤੁਰਿਆ ਇਹਨਾਂ ਨੇ ਸਵੇਰੇ 5 ਤੋਂ 6 ਦੇ ਦਰਮਿਆਨ ਟਾਈਮ ਸੀ ਜਦੋਂ ਅੰਦਰ ਵੜੇ ਦਰਬਾਰ ਸਾਹਿਬ ਗਏ ਤੇ ਇਹਨਾਂ ਨੇ ਗੁਰੂ ਜੀ ਦਾ ਪ੍ਰਕਾਸ਼ ਪਹਿਲਾਂ ਹੀ ਕੀਤਾ ਹੋਇਆ ਸੀ ਭਾਈ ਲਛਮਣ ਸਿੰਘ ਧਾਰੋਵਾਲ ਤਾਬਿਆ ਬਹਿ ਗਿਆ ਤੇ ਬਾਕੀ ਦਿਆਂ ਸਿੰਘਾਂ ਨੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ ਸਾਰੀ ਸੰਗਤ ਜਦੋਂ ਅੰਦਰ ਬਹਿ ਗਈ ਮਹੰਤ ਜਾਗਦਾ ਸੀ ਸਾਰੀ ਰਾਤ ਦਾ ਬੰਦੇ ਉਹਨੇ ਤਿਆਰ ਕੀਤੇ ਹੋਏ ਸੀ ਕਹਿੰਦਾ ਕਿੰਨੇ ਕੁ ਨੇ ਕਹਿੰਦੇ 150 ਕਹਿੰਦੇ ਬਸ ਫਿਰ ਇਹਨਾਂ ਨੂੰ ਖਤਮ ਕਰੋ ਫਿਰ ਦਰਵਾਜ਼ਾ ਉਹਨਾਂ ਨੇ ਵੱਡਾ ਦਿਉੜੀ ਦਾ ਦਰਵਾਜ਼ਾ ਬੰਦ ਕਰਤਾ ਨਨਕਾਣਾ ਸਾਹਿਬ ਦਾ ਫਿਰ ਛੋਟੇ ਦਰਵਾਜ਼ੇ ਸਾਰੇ ਬੰਦ ਕਰਕੇ ਫਿਰ ਇਕੱਠੇ ਹੋ ਕੇ ਉਹਨਾਂ ਨੇ ਬੂਹੇ ਬਾਰੀਆਂ ਦੇ ਦਰਵਾਜ਼ੇ ਜਿਹੜੇ ਤਾਕੀਆਂ ਹੁੰਦੀਆਂ ਖੋਲ ਕੇ ਬਸ ਫਿਰ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਜਿੱਥੇ ਗੋਲੀ ਵੱਜਦੀ ਹੈ ਵੱਜਣ ਦੇ ਉਦੋਂ ਫਿਰ ਮੈਂ ਗੱਲ ਇੱਥੇ ਸ਼ੁਰੂ ਕੀਤੀ ਸੀ ਮੇਰਾ ਕੁਦਰਤੀ ਨਨਕਾਣਾ ਸਾਹਿਬ ਦੇ ਸਾਕੇ 'ਚ ਸੁਰਤ ਚੱਲੇਗੀ ਜਦੋਂ ਇਹਨਾਂ ਦਾ ਪਤਾ ਲੱਗ ਜਾਣਾ ਗੁਰੂ ਗ੍ਰੰਥ ਸਾਹਿਬ ਹੈ ਕੀ ਨੇ ਫਿਰ ਪਿਆਰ ਇੱਦਾਂ ਪੈਂਦਾ ਉਹ ਜਦੋਂ ਗੋਲੀ ਲੱਗੇ ਨਾ ਮਾਰਨ ਗੋਲੀ ਮਾਰਨ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਲੱਗੀ ਬਾਹਰੋਂ ਗੋਲੀ ਮਾਰੀ ਤੇ ਲਛਮਣ ਸਿੰਘ ਧਾਰੋਵਾਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਜੱਫਾ ਪਾ ਲਿਆ। ਤੋ ਪਿਆਰ ਹੁਣ ਨਿਆਣੇ ਸਾਡੇ ਨੂੰ ਕੋਈ ਕਵੇ ਬੰਦਾ ਜੱਫਾ ਹੀ ਪਾਏਗਾ, ਮੇਰੇ ਬੱਚੇ ਨੂੰ ਕਿਵੇਂ ਨੇੜੇ? ਪਿਆਰ ਜਦੋਂ ਰਿਸ਼ਤਾ ਬਣੇ ਫਿਰ ਬੰਦਾ ਬਚਦਾ, ਜਾਨ ਵਾਰਦਾ। ਜਿਹਦੇ ਨਾਲ ਰਿਸ਼ਤਾ ਹੋਵੇ ਉਹਦੇ ਲਈ ਜਾਨ ਵਾਰਦਾ। ਬੱਚੇ ਦੀ ਆਈ ਤੇ ਪੁੱਤ ਦੀ ਆਈ ਤੇ ਪਿਓ ਮਰ ਸਕਦਾ, ਅੱਜ ਵੀ ਮਰ ਸਕਦਾ। ਵੀ ਜੇ ਗੋਲੀ ਚੱਲਦੀ ਹੋਵੇ ਬੰਦਾ ਅੱਗੇ ਹੋਏਗਾ ਵੀ ਬੱਚੇ ਨੂੰ ਪਿੱਛੇ ਕਰੋ, ਮੇਰੇ ਬਚਣਾ ਜਿਹੜੀ ਬੱਚੇ। ਤੇ ਜਦੋਂ ਰਿਸ਼ਤਾ ਗੁਰੂ ਨਾਲ ਪੈ ਜਾਂਦਾ ਹੈ ਫਿਰ ਅਗਲਾ ਅੱਗੇ ਹੋ ਜਾਂਦਾ ਵੀ ਪਰੇ ਹਟ ਜਾਓ, ਮਹਾਰਾਜ ਦੀ ਬੇਅਦਬੀ ਨਾ ਕੋਈ ਕਰੇ, ਕੋਈ ਪਿਆਰ ਪੈ ਗਿਆ ਉਹਦਾ, ਰਿਸ਼ਤਾ ਬਣ ਗਿਆ ਨਾ, ਰਿਸ਼ਤਾ ਬਣ ਗਿਆ ਫਿਰ ਬੰਦਾ ਇਹ ਕਰਦਾ ਹੈ। ਫਿਰ ਹੋਇਆ ਕੀ ਜੀ ਉੱਥੇ? ਫਿਰ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਗੋਲੀ ਵੱਜੀ ਆ ਕੇ ਫਿਰ ਲਛਮਣ ਸਿੰਘ ਧਾਰੋਵਾਲ ਨੇ ਇਦਾਂ ਉੱਤੋਂ ਦੀ ਜੱਫਾ ਪਾ ਕੇ ਇਦਾਂ ਕਹਿੰਦਾ, ਓਏ ਪਾਪੀਓ ਇਹਦੇ ਸਿਰ ਦੇ ਉੱਤੇ ਤੇ ਰੋਟੀਆਂ ਖਾਂਦੇ ਹੋ, ਇਹਨੂੰ ਤੇ ਬਖਸ਼ਦੇ ਹੋ, ਇਦਾਂ ਕਿਹਾ ਉਹਨੇ। ਫਿਰ ਉਹਨਾਂ ਨੇ ਗੋਲੀਆਂ ਚਲਾਈਆਂ, ਉਹਦੀਆਂ ਬਾਹਾਂ ਤੇ ਲੱਗੀਆਂ, ਬੁਰਾ ਹਾਲ ਹੋ ਗਿਆ। ਜਿੰਨੀ ਸੰਗਤ ਸੀ ਤਰਾ ਤਰਾ ਕਰਦੇ ਨੇ, ਪਰ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ। ਕਿਸੇ ਨੇ ਸੋਚਿਆ ਨਿੱਕਾ ਜਿਹਾ ਬੱਚਾ, ਫਟਾਫਟ ਦਰਬਾਰਾ ਸਿੰਘ ਨੂੰ ਚੁੱਕਿਆ, ਅਲਮਾਰੀ 'ਚ ਬੰਦ ਕਰਤਾ ਵੀ ਬੱਚਾ ਬਚਾ ਲਓ, ਅਲਮਾਰੀ 'ਚ ਬੱਚੇ ਨੂੰ ਬੰਦ ਕਰ ਦਿੱਤਾ। ਤੇ ਕੇਰ ਸਿੰਘ ਨੂੰ ਵੱਜੀ ਗੋਲੀ ਤੇ ਦਰਬਾਰਾ ਸਿੰਘ ਨੇ ਵੇਖ ਲਿਆ ਮੇਰਾ ਪਿਓ ਸ਼ਹੀਦ ਹੋ ਗਿਆ, ਉਹਨਾਂ ਨੇ ਬੱਚੇ ਨੂੰ ਚੁੱਕ ਕੇ ਅਲਮਾਰੀ 'ਚ ਬੰਦ ਕਰ ਦਿੱਤਾ। ਬਾ ਫਿਰ ਜਿੰਨੀ ਸਭ ਨੇ ਗੋਲੀਆਂ ਚਲਾਈਆਂ, ਫਿਰ ਹਥਿਆਰ ਕਿਰਪਾਨਾਂ ਲੈ ਕੇ ਅੰਦਰ ਆ ਬੜੇ ਵੱਢ ਟੁੱਕ ਕੀਤੀ। 150 ਸਿੰਘ ਕਹਿਣਾ ਹੀ ਸੌਖਾ ਹੈ, 150 ਦੀ ਗਿਣਤੀ, 200 ਵੀ ਗਿਣਤੀ ਕਈ ਇਤਿਹਾਸਕਾਰਾਂ ਨੇ 200 ਵੀ ਲਿਖਿਆ। ਫਿਰ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਤਾਬਿਆ ਤੇ ਬੈਠਾ ਲਛਮਣ ਸਿੰਘ, ਆਹ ਜਥੇਦਾਰ ਹੈ ਇਹਨਾਂ ਦਾ, ਆਹ ਜਥੇਦਾਰ ਹੈ, ਵਾਲਾਂ ਤੋਂ ਫੜ ਕੇ ਘੜੀਸ ਕੇ ਬਾਹਰ ਲੈ ਕੇ ਗਏ ਜਿਉਂਦੇ ਨੂੰ, ਜੰਡ ਨਾਲ ਬੰਨਿਆ ਪੁੱਠਾ, ਜੰਡ ਨਾਲ ਬੰਨ ਕੇ ਜਿਉਂਦੇ ਤੇ ਤੇਲ ਪਾ ਕੇ ਮਹੰਤ ਨਰੈਣੂ ਆਇਆ, ਕਹਿੰਦੇ ਤੂੰ ਹੈ ਜਥੇਦਾਰ, ਤੂੰ ਲੈ ਕੇ ਆਇਆ ਇਹਨਾਂ ਨੂੰ ਸਾਰਿਆਂ ਨੂੰ, ਤੁਸੀਂ ਅੱਗ ਲਾਈ ਹੈ, ਸਾਡੇ ਜ਼ਮੀਨਾਂ ਖੋਣੀਆਂ ਚਾਹੁੰਦੇ ਹੋ ਤੁਸੀਂ? ਉਦੋਂ ਫਿਰ ਉਹਨੇ ਜਿਉਂਦੇ ਨੂੰ ਤੇਲ ਪਾ ਕੇ ਅੱਗ ਲਾਈ, ਜੰਡ ਨਾਲ ਬੰਨ ਕੇ। ਤੇ ਵੇਖ ਲਓ ਉਹ ਜੰਡ ਜਿਹਦੇ ਨਾਲ ਲਛਮਣ ਸਿੰਘ ਸੜਿਆ ਉਹਦਾ ਚੇਤਾ ਭੁੱਲ ਗਿਆ, ਆ ਸਾਨੂੰ ਹੋਰ ਹੀ ਜੰਡ ਚੇਤਾ ਕਰਾ ਦਿੱਤੇ, ਮਿਰਜੇ ਵਾਲਾ ਜੰਡ, ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਆਹ ਤੇ ਹੋਇਆ ਹੈ ਵੇਖ ਲਓ ਜਾ ਕੇ। ਤਾਂ ਨਿਕਲਿਆ ਨਰੈਣੂ ਮਹੰਤ, ਕਾਲੇ ਪਾਣੀ ਦੀ ਸਜ਼ਾ ਹੋਈ ਸੀ ਉਹਨੂੰ ਬਾਅਦ ਚ, ਇੱਕ ਵਾਰੀ ਤੇ ਭੱਜ ਗਿਆ ਸੀ, ਫਿਰ ਸਾਰਿਆਂ ਨੂੰ ਜਦੋਂ ਉਹਨੇ ਸ਼ਹੀਦ ਕੀਤਾ ਕਹਿੰਦੇ ਪੈਰ ਧੋਣ ਵਾਲਾ ਚਬੱਚਾ ਖੂਨ ਦਾ ਭਰਿਆ ਹੋਇਆ ਸੀ, ਪੈਰ ਧੋਣ ਵਾਲਾ ਚਬੱਚਾ ਜਿਹੜਾ ਹੁੰਦਾ ਹੈ ਖੂਨ ਨਾਲ ਭਰਿਆ ਹੋਇਆ ਸੀ। ਫਿਰ ਜਦੋਂ ਟੁਕੜੇ ਟੁਕੜੇ ਕਰਤੇ ਸਾਰੇ, ਉਹ ਅਲਮਾਰੀ ਦੇ ਵਿੱਚ ਵਾਜਾਂ ਮਾਰੇ, ਉਹ ਕਹਿੰਦੇ ਆਹ ਕੀ ਹੈ, ਜੋ ਅਲਮਾਰੀ ਖੋਲੀ ਉਹ ਛਾਲ ਮਾਰ ਕੇ ਨਿਕਲਿਆ, ਹਾਏ ਮੈਂ ਪਿਓ ਬਾਪੂ ਨਾਲ ਸ਼ਹੀਦ ਹੋਣਾ ਹੈ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਕੌਣ ਹੈ ਤੂੰ? ਮੇਰਾ ਨਾਂ ਦਰਬਾਰਾ ਸਿੰਘ ਹੈ, ਇੱਥੇ ਕੀ ਲੈਣ ਆਇਆ ਹੈ? ਕਹਿੰਦਾ ਸ਼ਹੀਦ ਹੋਣ ਆਇਆ। ਹੁਣ ਫਿਰ ਕਹਿੰਦਾ ਮੈਂ ਸ਼ਹੀਦ ਹੋਣਾ, ਉਹ ਅੰਦਰ ਨੂੰ ਲਿਜਾਣ ਚੁੱਕ ਕੇ ਰੌਲਾ ਪਾਵੇ, ਮੈਂ ਸ਼ਹੀਦ ਹੋਣਾ, ਮੈਂ ਸ਼ਹੀਦ ਹੋਣਾ, ਮੇਰਾ ਪਿਓ ਸ਼ਹੀਦ ਹੋ ਗਿਆ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਲਾਓ ਇਹਨੂੰ ਮਗਰੋਂ, ਉਹ ਚੁੱਕਿਆ ਤੇ ਬਲਦੀ ਅੱਗ ਦੇ ਵਿੱਚ ਜਿਉਂਦੇ ਨੂੰ, ਭਾਈ ਦਰਬਾਰਾ ਸਿੰਘ ਨੂੰ ਬਲਦੀ ਅੱਗ 'ਚ ਸੁੱਟਿਆ। ਉਹ ਬਲਦੀ ਅੱਗ ਦੇ ਵਿੱਚ ਦਰਬਾਰਾ ਸਿੰਘ ਸ਼ਹੀਦ ਹੋਇਆ। ਉੱਥੇ ਫਿਰ ਟੁਕੜੇ 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 ਸਾਰਿਆਂ ਦੇ, ਉਹ ਜਦੋਂ ਇਦਾਂ ਕੱਟ ਵੱਢ ਹੋਈ ਫਿਰ ਕੌਮ ਦੇ ਵਿੱਚ ਅੱਗ ਵਾਂਗੂ ਗੱਲ ਫੈਲੀ। ਫਿਰ ਨਰੈਣੂ ਤੇ ਭੱਜਿਆ ਤੇ ਦਰਵਾਜ਼ਾ ਬੰਦ ਕਰ ਲਿਆ, ਗੋਰਿਆਂ ਨੇ ਕਰ ਲਿਆ ਕਬਜ਼ਾ, ਫਿਰ ਸਿੱਖ ਸਿੱਧੇ ਹੋ ਗਏ ਸੀ। ਉਹ ਕਰਤਾਰ ਸਿੰਘ ਝੱਬਰ ਵਰਗਿਆਂ ਨੇ ਇਦਾਂ ਗੱਲ ਕੀਤੀ ਸੀ, ਕਹਿੰਦੇ ਗੋਰਿਓ ਹੁਣ ਪਾਸੇ ਹਟ ਜਾਓ, ਆ 10,000 ਸਾਹਮਣੇ ਖੜੀ ਹੈ, ਸਾਡੇ ਬੰਦੇ ਆ ਗਏ ਹੈ, ਤੇ ਹੁਣ ਜੇ ਸਾਨੂੰ ਨਨਕਾਣਾ ਸਾਹਿਬ ਨਾ ਜਾਣ ਦਿੱਤਾ ਤੇ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ, ਵੀ ਹੁਣ ਪਿੱਛੇ ਅਸੀਂ ਨਹੀਂ ਤੁਹਾਡੀਆਂ ਸਟੇਨ ਗੰਨਾਂ ਵੇਖਣੀਆਂ, ਹੁਣ ਜੋ ਮਰਜ਼ੀ ਹੋ ਜਾਏ। ਫਿਰ ਅੱਕ ਕੇ ਕਹਿੰਦੇ ਚਾਬੀ ਜਿੰਨਾ ਚਿਰ ਦਿੰਦੇ ਨਹੀਂ ਨਨਕਾਣਾ ਸਾਹਿਬ ਦੀ, ਫਿਰ ਅੱਕ ਕੇ ਗੋਰੀ ਸਰਕਾਰ ਨੂੰ ਚਾਬੀ ਨਨਕਾਣਾ ਸਾਹਿਬ ਦੀ ਦੇਣੀ ਪਈ ਸੀ। ਨਨਕਾਣਾ ਸਾਹਿਬ ਦੀ ਚਾਬੀ ਮਿਲੀ, ਫਿਰ ਅੰਦਰ ਜਾ ਕੇ ਵੜੇ, ਲਾਸ਼ਾਂ ਦੇ ਢੇਰ ਵੇਖੇ, ਸੜਿਆ ਵੇਖਿਆ, ਬੁਰਾ ਹਾਲ ਹੋਇਆ। ਫਿਰ ਕਹਿੰਦੇ ਐ ਇਹ 20 ਤਰੀਕ ਨੂੰ ਸਾਕਾ ਵਰਤਦਾ, 21 ਦੀ ਸਵੇਰ, ਫਿਰ 22 23 24 ਤਰੀਕ ਨੂੰ, ਅੱਜ ਵਾਲਾ ਦਿਨ 24 ਅੱਜ ਬਣੀ, ਅੱਜ ਵਾਲੇ ਦਿਨ ਫਿਰ ਸੰਸਕਾਰ ਕੀਤਾ, ਅੱਜ ਵਾਲੇ ਦਿਨ ਸੰਸਕਾਰ ਕੀਤਾ ਜੀ। ਤੇ ਐਦਾਂ ਬੱਚਿਆਂ ਨੂੰ ਪਛਾਣ ਦੀ, ਕਹਿੰਦੇ ਉਹ ਬੇਬੇ ਆਈ, ਉਹ ਕਹਿੰਦੀ ਫਲਵੈਰੀ ਸੀ ਮੇਰੀ, ਉਹ ਲੱਤ ਨੂੰ ਪਛਾਣਿਆ, ਕਹਿੰਦੀ ਆ ਮੇਰਾ ਪੋਤਰਾ ਹੈ, ਇਹ ਪੋਤਰੇ ਦੀ ਲੱਤ ਤੇ ਫਲਵੈਰੀ, ਕੋਈ 7 ਟੋਕਰੇ ਬਾਸ ਦੇ, ਅੱਧ ਸੜੀਆਂ ਲਾਸ਼ਾਂ, ਕਿਤੇ ਖੋਪੜੀ ਕਿਤੇ ਸਿਰ ਪਿਆ, ਆਹ ਹਾਲ ਉਸ ਵੇਲੇ ਹੋਇਆ। ਤੇ ਉਦਨ ਪੜ੍ਹਦੇ ਨਾ ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ ਪੜੋ ਜਰਾ ਵਿਵੇਕ ਥੋੜੀ ਸੁਰ ਸਹੀ ਕਰ ਲਓ ਜਿੱਥੇ ਲੋੜ ਹੈ ਸੁਣਿਓ ਜਰਾ ਆ ਵੇਖਿਓ ਆ ਜਿੰਨਾ ਚਿਰ ਇਹ ਇਸ਼ਕ ਨਹੀਂ ਨਾ ਲੱਗਦਾ ਆ ਪਿਆਰ ਨਹੀਂ ਜਿੰਨਾ ਚਿਰ ਪੈਂਦਾ ਆ ਨੇ ਨਹੀਂ ਲੱਗਦਾ ਉਹਨਾਂ ਚਿਰ ਨਹੀਂ ਅਸੀਂ ਸਮਝ ਸਕਦੇ ਵੀ ਅਸਲ ਨੁਕਤਾ ਹੈ ਕੀ ਅਸਲ ਨੁਕਤਾ ਹੈ ਕੀ ਆ ਸੁਣੋ ਜਰਾ ਧਿਆਨ ਨਾਲ ਅਸੀਂ ਬੇਪਰਵਾਹ ਲੋਕ ਹਾਂ ਅਸੀਂ ਪੁੱਤਰਾਂ ਦੀ ਪਰਵਾਹ ਧੀਆਂ ਦੀ ਪਰਵਾਹ ਕਰਦੇ ਹਾਂ ਪਰ ਆਹ ਪਰਵਾਹ ਕਰਕੇ ਵੇਖੋ ਜਦੋਂ ਸਤਿਗੁਰੂ ਨਾਲ ਪਿਆਰ ਪੈਂਦਾ ਨਾ ਫਿਰ ਸਮਝ ਪੈਂਦੀ ਹੈ ਵੀ ਇਹ ਇਹਦੇ ਲਈ ਮਰਿਆ ਵੀ ਜਾ ਸਕਦਾ ਹੈ ਮਰਿਆ ਵੀ ਜਾ ਸਕਦਾ ਪੜਿਓ ਜਰਾ
ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ
ਵਾਹ 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 ਹਾਜ਼ਰ ਹੋ ਕੇ ਸੁਣਿਓ ਬਈ
ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਜਿਨ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਰਮਜਾਂ
ਪੜੋ ਸਤ
ਇੱਕ ਇਸ਼ਕ ਲਗਾ ਨਨਕਾਣੇ ਦਾ ਜਾਂ ਤੜਪ ਤੜਪ ਮਰ ਜਾਣੇ ਦਾ
ਆ ਸੱਚਾ ਇਸ਼ਕ ਲੱਗਾ ਜਿਹੜਾ ਜਦੋਂ ਸੁਣਨਾ ਹੀ ਇਹ ਕੁਛ ਹੈ ਤੇ ਆਪੇ ਹੀ ਲੱਗਣਾ ਜਦੋਂ ਸੁਣਨਾ ਹੀ ਆਹ ਕੁਛ ਹੈ ਤੇ ਗੱਲ ਪਿਆਰ ਪਵੇ ਕਿਵੇਂ ਨਾ ਪੜੋ
ਇੱਕ ਇਸ਼ਕ ਲਗਾ ਨਨਕਾਣੇ ਦਾ ਜਾਂ ਤੜਪ ਤੜਪ ਮਰ ਜਾਣੇ ਦਾ ਜਿਸ ਅੱਗ ਵਿੱਚ ਲਛਮਣ ਸਿੰਘ ਸੜਿਆ ਉਹ ਅੱਗ ਪਰਵਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਰਮਜਾਂ ਸਤਿਗੁਰ ਦੀਆਂ ਰਮਜਾਂ ਬੇਸਮਝ ਜਮਾਨਾ ਕੀ ਜਾਣੇ ਜਿਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਰਮਜਾਂ ਸਫਰੀ ਸਭ ਝਗੜਾ ਅੰਦਰ ਦਾ ਨਾਮਸ ਜਦ ਦਾ ਨਾਮ ਅੰਦਰ ਦਾ ਸਫਰੀ ਸਭ ਝਗੜਾ ਅੰਦਰ ਦਾ ਨਾਮਸ ਜਦ ਦਾ ਨਾਮ ਅੰਦਰ ਦਾ ਜਿਨੇ ਭੇਦ ਇਲਾਹੀ ਸਮਝ ਲਿਆ ਕਾਬਾ ਭੁੱਤ ਖਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਸਤਿਗੁਰ ਦੀਆਂ ਗੁੱਝੀਆਂ ਬੇਸਮਝ ਜਮਾਨਾ ਕੀ ਜਾਣੇ ਜਿਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ
ਵਾਹ ਵਾਹ ਲਓ ਜੀ ਮਹੰਤਾਂ ਦੇ ਪਾਏ ਹੋਏ ਗੰਧ ਨੂੰ ਗੁਰੂ ਦੇ ਖਾਲਸੇ ਨੇ ਪ੍ਰਬੰਧ ਕਿਵੇਂ ਲਿਆ ਜੀ ਆਪਣਾ ਖੂਨ ਡੋਲ ਕੇ ਅੱਛਾ ਹੋਰ ਸੁਣ ਲਓ ਅੱਜ ਉਹਨਾਂ ਗੁਰਦੁਆਰਿਆਂ ਦਾ ਜਿਹੜਾ ਇਹ ਸ਼੍ਰੋਮਣੀ ਕਮੇਟੀ ਬਣ ਗਈ ਅੱਜ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਅੱਜ ਕੱਲ੍ਹ ਦੇ ਲੋਕ ਲੈਂਦੇ ਨੇ ਸ਼ਰਾਬ ਡੋਲ ਕੇ ਸ਼ਰਾਬਾਂ ਵਰਤਾ ਕੇ ਮੈਂਬਰ ਬਣਦੇ ਨੇ ਕਈ ਸਾਰੇ ਨਹੀਂ ਕਈ ਸ਼ਰਾਬਾਂ ਵੰਡਦੇ ਨੇ ਜਦੋਂ ਐਸ ਜੀ ਪੀ ਸੀ ਦੀ ਇਲੈਕਸ਼ਨ ਆਉਂਦੀ ਹੈ ਉਹ ਖੂਨ ਡੋਲ ਕੇ ਅੰਦਰ ਵੜੇ ਸੀ ਅੱਜ ਕੱਲ੍ਹ ਵਾਲੇ ਸ਼ਰਾਬਾਂ ਡੋਲ ਡੋਲ ਕੇ ਅੰਦਰ ਵੜਦੇ ਡਰੰਮਾਂ ਦੇ ਡਰੰਮ ਵਰਤਾਏ ਜਾਂਦੇ ਆ ਸ਼ਰਾਬਾਂ ਪਿਆਈਆਂ ਜਾਂਦੀਆਂ ਵੋਟਾਂ ਲੈਣ ਵਾਸਤੇ ਇੰਨਾ ਬੇੜਾ ਗਰਕ ਹੋ ਗਿਆ ਸਾਡਾ ਆਓ ਦਾਖਲਾ ਲਈਏ ਪਿਆਰਿਓ ਆਪੋ ਆਪਣੇ ਫਰਜ਼ ਪਛਾਣੀਏ ਜ਼ਿੰਮੇਵਾਰੀ ਸਮਝੀਏ ਇੱਕ ਉਹ ਵੇਲਾ ਹੈ ਜਦੋਂ ਕਿਹਾ ਜਾਂਦਾ ਹੈ ਬਈ ਆਓ ਜਿਨ੍ਹਾਂ ਨੇ ਸ਼ਹੀਦ ਹੋਣ ਲਈ ਨਾਮ ਲਿਖਾਉਣਾ ਇੱਥੇ ਦੀਵਾਨ ਲੱਗਾ ਸੀ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਛਕਣ ਲਈ ਨਾਮ ਲਿਖਾਉਣਾ ਦਾਖਲੇ ਲਈਏ ਮੇਰਿਓ ਵੀਰੋ ਭਰਾਵੋ ਨੌਜਵਾਨੋ ਮੇਰੀਓ ਭੈਣੋ ਮਾਤਾਓ ਸਾਰਿਆਂ ਨੂੰ ਬੇਨਤੀ ਹੈ ਛੱਡ ਦਿਓ ਮੜੀਆਂ ਕਬਰਾਂ ਜਗ੍ਹਾ ਜਗ੍ਹਾ ਮੱਥੇ ਟੇਕਣੇ ਸਭ ਭੈਣਾਂ ਮੇਰੀਆਂ ਬਜ਼ੁਰਗ ਮਾਤਾਵਾਂ ਨਾਂ ਲਿਖਾਓ ਅੰਮ੍ਰਿਤਧਾਰੀ ਬਣੀਏ ਬੇਬੇ ਬਾਣੀ ਪੜ੍ਹਦੀ ਸੋਹਣੀ ਲੱਗਦੀ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇ ਮੜੀਆਂ ਕਬਰਾਂ ਦਾ ਹੁਣ ਖਹਿੜਾ ਛੱਡੋ ਨਿਆਣੇ ਪੜ੍ਹ ਲਿਖ ਚੱਲੇ ਆ ਸਿਆਣੇ ਬਣ ਚੱਲੇ ਆ ਹੁਣ ਅੱਗੇ ਨਾਲੋਂ ਫਰਕ ਪੈ ਰਿਹਾ ਨਵੀਂ ਪਨੀਰੀ ਦਾ ਬਹੁਤ ਫਰਕ ਹੈ ਅੰਮ੍ਰਿਤ ਛਕਣ ਲਈ ਆਪੋ ਆਪਣੇ ਮਨ ਬਣਾ ਕੇ ਨਾਮ ਲਿਖਾਓ ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਦੇ ਹਾਂ ਕਾਲ ਨਹੀਂ ਕਰਨੀ ਗੁਰੂ ਜੀ ਜਾਂਦੇ ਆ ਫਿਰ ਚੱਲਦੇ ਹਾਂ ਮੈਨੂੰ ਇਹ ਸੀ ਵੀ ਸਾਕਾ ਨਨਕਾਣਾ ਅੱਧਾ ਘੰਟਾ ਲੱਗਣਾ ਪਰ ਘੰਟਾ ਚਲੋ ਲੱਗ ਗਿਆ ਪੂਰਾ ਮੈਂ ਕੋਸ਼ਿਸ਼ ਕੀਤੀ ਸੀ ਵੀ ਅੱਧੇ ਘੰਟੇ 'ਚ ਹੋ ਜਾਏਗਾ ਚਲੋ ਕੋਈ ਨਹੀਂ ਫਿਰ ਵੀ ਕਾਹਲੀ ਕਾਹਲੀ ਕੀਤਾ ਕਈ ਗੱਲਾਂ ਰਹਿ ਗਈਆਂ ਵਿੱਚੋਂ ਫਿਰ ਸਹੀ ਕੱਲ੍ਹ ਦਾ ਦੀਵਾਨ ਬਾਕੀ ਰਹਿੰਦਾ ਹੈ ਸੰਗਤ ਨੂੰ ਬੇਨਤੀ ਹੈ ਧਿਆਨ ਨਾਲ ਸੁਣੋ ਵੀ ਇਕਾਗਰਤਾ ਰੱਖਿਓ ਜੇ ਇੱਕ ਦੋ ਮਿੰਟ ਟਿਕੇ ਰਹੋ ਹਿੱਲੋ ਨਾ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਜਿਹੜਾ ਇੱਥੇ ਨਾਲ ਹੀ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਬੱਸ ਸਟੈਂਡ ਦੇ ਕੋਲ ਅੰਮ੍ਰਿਤ ਸੰਚਾਰ ਗੁਰਦੁਆਰਾ ਸਿੰਘ ਸਭਾ ਦੇਵੀਗੜ੍ਹ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ 6 ਵਜੇ ਆ ਜਾਓ ਜੀ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ 6 ਵਜੇ ਕਿਰਪਾ ਕਰਕੇ ਆ ਜਾਓ ਜਿਨ੍ਹਾਂ ਵੀਰਾਂ ਭੈਣਾਂ ਨੇ ਛਕਣਾ ਹੈ ਭੁੱਲ ਗਲਤੀ ਹੋ ਗਈ ਹੈ ਦੁਬਾਰਾ ਦਾਖਲਾ ਲੈ ਲਈਏ ਜਿਨ੍ਹਾਂ ਨੇ ਆਉਣਾ ਕਿਰਪਾ ਕਰਕੇ 6 ਵਜੇ ਆਓ ਤੇ ਇੱਕ ਹੋਰ ਆਇਆ ਪਰਚੀ ਆਈ ਹੈ ਖੂਨਦਾਨ ਕੈਂਪ ਲੱਗਣਾ ਜੀ 25 ਕੱਲ੍ਹ ਨੂੰ 5 ਵਜੇ ਤੋਂ 7 ਵਜੇ ਤੱਕ ਇੱਥੇ ਸਾਹਮਣੇ ਇੱਥੇ ਲੱਗੇਗਾ ਜੀ ਵਿੱਚ ਹੀ ਪੰਡਾਲ ਦੇ ਬਾਹਰਲੇ ਪਾਸੇ ਉਹਨਾਂ ਦੀ ਬੱਸ ਆ ਕੇ ਖਲੋ ਜਾਏਗੀ ਬੱਸ ਦੇ ਵਿੱਚ ਹੀ ਮੇਰਾ ਖਿਆਲ ਉਹ ਆਪਣਾ ਵਿੱਚ ਜਾਓ ਤੇ ਇਹਦੇ ਨਾਲ ਫਰਕ ਕੁਝ ਨਹੀਂ ਪੈਂਦਾ ਵੀਰੋ 2 ਦਿਨਾਂ ਦੇ ਵਿੱਚ ਬਲੱਡ ਪੂਰਾ ਹੋ ਜਾਂਦਾ ਜਿਹੜਾ ਆਪਾਂ ਬਲੱਡ ਕਢਾ ਦਿੰਦੇ ਹਾਂ ਨਾ ਕਈਆਂ ਦਾ ਤੇ ਵੈਸੇ ਹੀ ਕਢਾਉਣ ਵਾਲਾ 18-18 ਗ੍ਰਾਮ ਹੋਇਆ ਫਿਰਦਾ ਕਈਆਂ ਦਾ ਉਹ ਵੈਸੇ ਹੀ ਕਢਾਉਣ ਵਾਲਾ ਕਈਆਂ ਦਾ ਇੰਨਾ ਜ਼ਿਆਦਾ ਵਧਿਆ ਪਿਆ ਤੇ ਵੈਸੇ ਵੀ ਡਾਕਟਰ ਸਲਾਹ ਦਿੰਦੇ ਹੁੰਦੇ ਆ ਵੀ ਕਢਾ ਦੇਣਾ ਚਾਹੀਦਾ ਵੀ 5-4 ਮਹੀਨਿਆਂ ਬਾਅਦ ਬਲੱਡ ਕਢਾਉਂਦੇ ਰਹੋ ਨਵਾਂ ਬਣ ਜਾਂਦਾ ਪਰਮਾਤਮਾ ਨੇ ਬੇਦੀ ਏਦਾਂ ਦੀ ਬਣਾਈ ਆਪੇ ਹੀ ਬਣਦਾ ਵੇਖੋ ਆਪੇ ਬਣਦਾ 2 ਦਿਨਾਂ 'ਚ ਪੂਰਾ ਹੋ ਜਾਂਦਾ ਹੈ ਉੱਦਾਂ ਜੇ ਕਿਤੇ ਬਲੱਡ ਬੰਦਾ ਉਹ ਲੈਣ ਜਾਂਦਾ ਤੇ 1500-1500 ਦੀ 2000 ਦੀ ਬੋਤਲ ਮਿਲਦੀ ਹੈ ਉਹ ਛੋਟੀ ਜਿਹੀ ਵੇਖੋ ਇੰਨੀ ਕੁ ਬੋਤਲ ਹੀ ਹੁੰਦੀ ਕਹਿੰਦੇ ਨੇ ਜਿਹਨੂੰ ਉਹ 2000 ਦੀ ਤੇ ਉੱਦਾਂ ਕੋਈ ਫਰਕ ਨਹੀਂ ਪੈਣਾ ਜੇਬ ਤੋਂ 2000 ਦੇਣਾ ਸਾਨੂੰ ਔਖਾ ਕਿਸੇ ਗਰੀਬ ਨੂੰ ਤੇ ਚੱਲ ਇਹ ਵਾਧੂ ਤੁਰਿਆ ਫਿਰਦਾ ਫਿਰ ਬਣ ਜਾਣਾ ਹੈ ਤੇ ਦੇ ਦੇਣਾ ਚਾਹੀਦਾ ਇਹ ਜਿਹੜੇ ਕੋਈ ਕਿਰਪਾ ਕਰਕੇ ਨੌਜਵਾਨ ਵੀਰੋ ਜਰਾ ਵੇਰੇ ਨਾਲ ਆ ਜਿਓ 5 ਵਜੇ 6 ਵਜੇ ਆ ਕੇ 7 ਵਜੇ ਤੋਂ ਪਹਿਲਾਂ ਉਹ ਆ ਕੇ ਆਪਣੀ ਹਾਜ਼ਰੀ ਲਵਾਓ ਤੇ ਆਪਣਾ ਬਲੱਡ ਜਿਹੜਾ ਡੋਨੇਟ ਕਰੋ ਜਿਹੜੇ ਕੋਈ ਬਹੁਤਾ ਫਰਕ ਨਹੀਂ ਪੈਣਾ ਇਹ ਮੇਰੇ ਵੀਰ ਖਾਸ ਕਰਕੇ ਨੋਟ ਕਰ ਲਓ ਵੀ ਆਪਣਾ ਇਹ ਦਾਨ ਕਰੋ ਕਿਸੇ ਨਾ ਕਿਸੇ ਦੀ ਜਾਨ ਬਚ ਜਾਂਦੀ ਹੈ ਸਾਡਾ ਕੁਝ ਜਾਂਦਾ ਨਹੀਂ ਕਿਸੇ ਗਰੀਬ ਦੀ ਲੋੜਵੰਦ ਨੂੰ ਉਹ ਜਿਹੜਾ ਬਲੱਡ ਜਿਹੜਾ ਹੈ ਨਾ ਲੋੜਵੰਦ ਨੂੰ ਮਿਲਣਾ ਤੇ ਪ੍ਰਬੰਧਕਾਂ ਨੂੰ ਤੁਸੀਂ ਦੱਸੋ ਆ ਇਹਨਾਂ ਇਹ ਪ੍ਰਬੰਧਕ ਆਪਣਾ ਐਡਰੈਸ ਰੱਖਣਗੇ ਕੋਈ ਗਰੀਬ ਇਲਾਕੇ 'ਚ ਲੋੜ ਪਵੇਗੀ ਤੇ ਉਹ ਉਹਨਾਂ ਨੂੰ ਹਸਪੀਟਲ ਨੂੰ ਕਿਹਾ ਜਾ ਸਕਦਾ ਵੀ ਸਾਨੂੰ ਆ ਬਲੱਡ ਦਿਓ ਲੋੜ ਹੈ ਕਿਸੇ ਗਰੀਬ ਨੂੰ ਤਾਂ ਕਰਕੇ ਭਾਈ ਜਿਹੜੇ ਜਿਹੜੇ ਮੇਰੇ ਵੀਰ ਕਾਇਮ ਨੇ ਉਹ ਆਪਣਾ ਭਾਈ ਇਹ ਡੋਨੇਟ ਕਰੋ ਬਲੱਡ ਡੋਨੇਟ ਕਰੋ ਪਰ ਹਾਂ ਕਰਿਓ ਵੇਖ ਕੇ ਵੀ ਜਿਹੜਾ ਕਰਾਉਣ ਵਾਲਾ ਹੋਵੇ ਕਿਤੇ ਮੇਰੀ ਮੰਨ ਕੇ ਚਲੇ ਜਾਓ ਤੇ ਗਾਂ ਉਹ ਜਿਵੇਂ ਇੱਕ ਚਲਿਆ ਗਿਆ ਬਹੁਤ ਹੀ ਸੁੱਕਿਆ ਜਿਹਾ ਸੀ ਮੜ ਚੂਜਿਆ ਉਹ ਜਾ ਕੇ ਕਹਿੰਦਾ ਜੀ ਮੈਂ ਵੀ ਬਲੱਡ ਦਾਨ ਕਰਨ ਆਇਆ ਅਖੇ ਮੈਂ ਵੀ ਡਾਕਟਰ ਆਂਦੇ ਨੇ ਤੇਰੇ 'ਚ ਹੈ ਕੀ ਵੀ ਤੂੰ ਬਲੱਡ ਦਾਨ ਕਰਨਾ ਕਹਿੰਦਾ ਨਹੀਂ ਮੈਂ ਵੀ ਉਹ ਚੂੜੀ ਕੁ ਹੈ ਸੀ ਕੱਢ ਲਿਆ ਅਗਲਿਆਂ ਨੇ ਉਹ ਬੇਹੋਸ਼ ਹੋ ਗਿਆ ਜਦੋਂ ਬਲੱਡ ਦਿੱਤਾ ਉਹਨੇ ਤੇ ਜਦੋਂ ਬੇਹੋਸ਼ ਹੋ ਗਿਆ ਤੇ ਉਹਨੂੰ ਜਿੰਨਿਆਂ ਦਾ ਪਹਿਲਾਂ ਕੱਢਿਆ ਸੀ ਉਹਨੂੰ ਚੜਾਉਣਾ ਪੈ ਗਿਆ ਸਾਰਿਆਂ ਦਾ ਕੱਢਿਆ ਜਦੋਂ ਉਹਨੂੰ ਚੜਾਇਆ ਫਿਰ ਮਸਾਂ ਉਹਨੂੰ ਹੋਸ਼ ਆਈ ਤੇ ਹੱਥ ਜੋੜ ਕੇ ਆਂਦਾ ਜੇ ਕੋਈ ਫਿਰ ਸੇਵਾ ਹੋਈ ਤੇ ਦੱਸਿਓ ਕਹਿੰਦੇ ਮਰ ਜਾਏ ਮੁੜ ਕੇ ਨਾ ਆਈ ਤੇ ਜਿੰਨਿਆਂ ਦਾ ਪਹਿਲਾਂ ਕੱਢਿਆ ਤੈਨੂੰ ਚੜਾਉਣਾ ਪੈ ਗਿਆ ਕਹਿੰਦਾ ਕਿ ਹੋਰ ਸੇਵਾ ਦੱਸਿਓ ਤੂੰ ਦੱਸ ਇਸ ਕਰਕੇ ਜੇ ਹਿਸਾਬ ਕਿਤਾਬ ਜਿਹਾ ਲਾ ਲਿਓ ਆਪਣਾ ਸਰੀਰ ਵੇਖ ਲਿਓ ਜੇ ਕਢਾਉਣ ਵਾਲਾ ਤੇ ਕਢਾਓ ਇਸ ਕਰਕੇ ਕਾਇਮ ਨੇ ਜਿਹੜੇ ਉਹ ਭਾਈ ਕਿਰਪਾ ਕਰੋ ਤੇ ਨਹੀਂ ਸਰ ਜਾਣਾ ਜੀ ਦੇਵੀਗੜ੍ਹ 'ਚ ਹੀ ਰੱਖੋ ਅੰਮ੍ਰਿਤ ਸੰਚਾਰ ਕੋਈ ਨਹੀਂ ਦੇਵੀਗੜ੍ਹ 'ਚ ਹੀ ਰੱਖੋ ਤੇ ਦੇਵੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅੰਮ੍ਰਿਤ ਸੰਚਾਰ ਹੋਏਗਾ ਤੇ ਆਪ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਕਿਰਪਾ ਕਰਕੇ 5 ਵਜੇ ਹੱਦ 6 ਵਜੇ 6:30 ਵਜੇ ਤੱਕ ਤੇ ਜ਼ਰੂਰ ਹੀ ਆ ਜਿਓ ਇਦੋਂ ਲੇਟ ਨਾ ਕਰਿਓ ਅਗਲੀ ਗੱਲ ਕੱਲ੍ਹ ਦਾ ਦੀਵਾਨ 7:30 ਵਜੇ ਸ਼ੁਰੂ ਹੋਏਗਾ ਚੇਤਾ ਰੱਖਣਾ 7 ਵਜੇ ਜਥਾ ਸ਼ੁਰੂ ਕਰੇਗਾ 7:30 ਮੈਂ ਆ ਜਾਵਾਂਗਾ 8 ਵਜੇ ਆਪਾਂ ਕੱਲ੍ਹ ਆਏ ਸੀ 7:45 ਅੱਜ 8 ਵਜੇ ਆਇਆ ਕੱਲ੍ਹ ਮੈਂ ਇਦੂ ਅੱਧਾ ਘੰਟਾ ਪਹਿਲਾਂ ਆਵਾਂ ਤਾਂ ਜੋ ਵੇਲੇ ਨਾਲ ਫਿਰ ਭੋਗ ਪੈ ਜੇ ਅੱਜ 10:30 ਵੱਜ ਗਏ ਕੱਲ੍ਹ 10 ਵਜੇ ਤੱਕ 2.5 ਘੰਟੇ ਹੋ ਜਾਣਗੇ ਹੱਦ 10 ਵੀ ਵੱਜ ਜਾਣਗੇ ਪਰ ਆਇਓ ਕਿਰਪਾ ਕਰਕੇ ਲੇਟ ਨਾ ਕਰਿਓ ਵੀ ਐਵੇਂ ਹੌਲੀ ਹੌਲੀ ਨਿਕਲਦਿਆਂ ਕਈ ਨਾ ਉੱਥੇ ਹੀ ਪੈਰ ਜੇ ਮਾਰੀ ਜਾਂਦੇ ਹੁੰਦੇ ਨੇ ਤੁਰਨਾ ਹੁੰਦਾ ਫਟਾਫਟ ਟਰਾਲੀ 'ਚ ਬੈਠੋ ਚੱਲੋ ਕਾਹਲ ਕਰ ਥੋੜ੍ਹੀ ਜਿਹੀ ਹਿੰਮਤ ਕਰਿਆ ਕਰੋ ਜਿਵੇਂ ਬੱਸ ਫੜਨੀ ਹੁੰਦੀ ਹੈ ਨਾ ਉਹੀ ਗੱਲ ਹੈ ਵੀ ਧਰਮ ਵਾਲੇ ਪਾਸੇ ਲੌਜਿਕ ਉਹ ਲਾਇਆ ਕਰੋ ਜਿਹਨੇ ਬੱਸ ਫੜਨੀ ਹੁੰਦੀ ਅਗਲਾ ਵੇਲੇ ਨਾਲ ਪਹੁੰਚਦਾ ਵੀ ਜਾਣਾ ਹੀ ਜਾਣਾ ਹੁਣ ਇੱਥੇ ਢਿੱਲਾ ਜਾਣਾ ਵੀ ਚੱਲ ਚੱਲਨੇ ਆ ਉਹ ਖਰੋਕ ਜੋ ਅਜੇ ਅਜੇ ਖਲੋ ਜੋ ਇਦਾਂ ਨਹੀਂ ਹੁੰਦਾ ਜੇ ਬੱਸ ਫੜਨੀ ਹੁੰਦੀ ਬੰਦਾ ਟਾਈਮ ਤੇ ਪਹੁੰਚਦਾ ਹੀ ਹੈ ਟ੍ਰੇਨ ਲੰਘ ਜਾਏਗੀ ਨਹੀਂ ਤੇ ਫਿਰ ਗਈ ਟਿਕਟ ਵੀ ਜਾਣੀ ਨਾਲ 1500 ਅਗਲਾ ਸੋਚਦਾ ਹੀ ਹੈ ਜਿਹੜੀ ਦਲੀਲ ਤੁਸੀਂ ਆਪਣੇ ਘਰ 'ਚ ਨਹੀਂ ਲਾ ਸਕਦੇ ਇੱਥੇ ਨਾ ਲਾਇਆ ਉਹੀ ਆ ਗਈ ਨਾ ਗੱਲ ਵੀ ਜੇ ਘਰ ਵਿੱਚ ਅਸੀਂ ਸਹੀ ਟਾਈਮ ਤੇ ਸਾਰਾ ਕੁਝ ਕਰਦੇ ਹਾਂ ਬੱਸ ਵੇਲੇ ਨਾਲ ਫੜਦੇ ਹਾਂ ਫਿਰ ਇੱਥੇ ਨਾ ਇਦਾਂ ਕਰਿਆ ਕਰੋ ਵੀ ਕੋਈ ਨਹੀਂ ਜੀ ਚੱਲਨੇ ਆ ਜੀ ਹੌਲੀ ਹੌਲੀ ਇਦਾਂ ਨਾ ਕਰਿਆ ਸੋ ਇਸ ਕਰਕੇ 7 ਵਜੇ ਜਥਾ ਸ਼ੁਰੂ ਕਰੇਗਾ 7:30 ਵਜੇ ਦਾਸ ਸ਼ੁਰੂ ਕਰ ਲਏਗਾ ਭਾ ਪਿਆਰਿਓ ਤੇ ਆਪਾਂ ਫਿਰ 10 ਵਜ ਜਾਣਗੇ ਕੋਈ ਨਹੀਂ 2.5 ਘੰਟੇ 10 ਵਜੇ ਫਿਰ ਆਪਾਂ ਅਰਦਾਸ ਕਰ ਦਿਆਂਗੇ ਆਓ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਡਟ ਕੇ ਨਾਲ ਬੋਲੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਜੀ ਮੱਥਾ ਟੇਕੀਏ ਜੇ ਰਹਿ ਗਏ ਨੇ ਜਿਹੜੇ ਮੱਥਾ ਟੇਕ ਲਓ ਅੰਮ੍ਰਿਤ ਛਕਣ ਲਈ ਜ਼ਰੂਰ ਤਿਆਰੀਆਂ ਕਰੋ ਵੱਧ ਤੋਂ ਵੱਧ ਸੰਗਤ ਪਹੁੰਚੋ ਪਿਆਰਿਓ ਤੇ ਕਾਲ ਨਹੀਂ ਕਰਨੀ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਕਾਲ ਨਾ ਕਰੋ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਗੁਰੂ ਜੀ ਅੱਗੇ ਅੱਗੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਪਹਿਲਾਂ ਨਹੀਂ ਜਾਣਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਨਾਗਰਤਨ ਪਰਵਾਰ ਕਰੀਆਂ ਸ਼ਬਦ ਗਾਵਣਿਆਨੰਦ ਹੋਆ ਸਤਿਗੁਰੂ ਮੈਂ ਪਾਰ ਹਰ ਨਾਲ ਹੋ ਤੂੰ ਮਨ ਮੇਰੇ ਤੂੰ ਸਭ ਸਾਰਾ ਕੀ ਕਾਜੋ ਤੇਰਾ